ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਸਨਮੁੱਖ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸਾਰ ਸਟੂਡੀਓ ਤੋਂ ਜੀ ਆਇਆਂ ਨੂੰ ਆਪ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਦਿਨ ਐਤਵਾਰ ਵਾਲਾ ਹੈ ਤੇ ਦਿਨ ਐਤਵਾਰ ਨੂੰ 25 ਨਵੰਬਰ 2018 ਤਰੀਕ ਹੈ ਮਿੰਟੂ ਬਰਾੜ ਜੀ ਸ਼ਾਮਲ ਹੋਣਗੇ ਥੋੜੀ ਦੇਰ ਬਾਅਦ ਤੁਹਾਡਾ ਸਾਡਾ ਸਾਥ ਰਹੇਗਾ ਅਗਲੇ 2 ਘੰਟੇ ਵਾਸਤੇ ਅਸੀਂ ਬਹੁਤ ਸਾਰੀਆਂ ਗੱਲਾਂ ਚ ਕਰਾਂਗੇ ਮਸਲਿਆਂ ਦੇ ਹੱਲ ਤੇ ਹੋਰ ਗੀਤ ਸੰਗੀਤ ਸਾਰਾ ਕੁਝ ਚੱਲੇਗਾ ਤੇ ਪਹਿਲਾਂ ਸਮਾਂ ਸਾਰਨੀ ਦੇਖ ਲਈਏ ਇਸ ਵੇਲੇ 9:02 ਆਸਟ੍ਰੇਲੀਆ ਦੇ ਵਿਚ ਹੋ ਗਏ ਨੇ ਸਿਡਨੀ ਤੋਂ ਲੈ ਕੇ ਸਾਊਥ ਸਾਰੇ ਮੈਲਬਰਨ ਜਿੱਥੇ ਕੱਲ ਵੋਟਾਂ ਸੀ ਮੈਲਬਰਨ ਉਸ ਦੀ ਵੀ ਗੱਲ ਕੀਤੀ ਜਾਏਗੀ ਤੇ ਬ੍ਰਿਸਬਨ ਦੇ ਵਿਚ ਸਵੇਰ ਦੇ 8:02 ਹੋਏ ਨੇ ਐਡਲੇਡ ਦੇ ਵਿਚ 8:32 ਤੇ ਪਰਥ ਦੇ ਵਿਚ 6:02 3:32 ਵੱਡੇ ਤੜਕੇ ਦੇ ਭਾਰਤ ਦੇ ਵਿਚ ਤੇ ਲੰਡਨ ਦੇ ਵਿਚ ਹਜੇ ਸ਼ਨਿਚਰਵਾਰ ਦੀ ਰਾਤ ਤੇ 10:02 ਹੋਏ ਨੇ ਨਿਊਯਾਰਕ ਤੇ ਟੋਰਾਂਟੋ ਦੇ ਵਿਚ ਸ਼ਾਮ ਦੇ 5:02 ਸ਼ਨਿਚਰਵਾਰ ਦੇ ਹੋਏ ਨੇ ਤੇ ਸ਼ਨਿਚਰਵਾਰ ਦੀ ਦੁਪਹਿਰ ਚੱਲ ਰਹੀ ਹੈ ਜੀ ਲਾਸ ਏਂਜਲਸ ਤੇ ਵੈਨਕੂਵਰ ਦੇ ਵਿਚ ਉਥੇ 2:02 ਨੇ ਸੋ ਜਿੱਥੋਂ ਵੀ ਤੁਸੀਂ ਜੁੜੇ ਹੋ ਜੀ ਆਫੇ ਸਾਰੇ ਦਿਲ ਤੇ ਹੱਥ ਰੱਖੀਏ ਹਿਰਦੇ ਦੀਆਂ ਡੰਘਾਈਆਂ ਦੇ ਵਿਚੋਂ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਮੀਦ ਰੱਖਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਸੋ ਅੱਜ ਦੇ ਪ੍ਰੋਗਰਾਮ ਚ ਮੌਸਮ ਦੀ ਜਾਣਕਾਰੀ ਵੀ ਹੋਏਗੀ ਖਬਰਾਂ ਵੀ ਹੋਣਗੀਆਂ ਥੋੜੇ ਆਪਾਂ ਸੁਣੇ ਸੁਣੇ ਗੀਤ ਵੀ ਪਹਿਲਾਂ ਪ੍ਰੋਗਰਾਮ ਚ ਸੁਣਾਂਗੇ ਤੇ ਸਾਡੇ ਜਿੰਨੇ ਵੀ ਸਹਿਯੋਗੀ ਨੇ ਵਪਾਰਕ ਸਹਿਯੋਗੀ ਨੇ ਉਨ੍ਹਾਂ ਦੇ ਸੁਨੇਹੇ ਵੀ ਆਪਾਂ ਨਾਲ ਦੀ ਨਾਲ ਸੁਣਦੇ ਰਹੀਦਾ ਸੋ ਪਹਿਲਾਂ ਜਿਹੜਾ ਵਿਚਾਰ ਹੈ ਅੱਜ ਦੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਉਹ ਹੈ ਜੀ ਪਾਗਲ ਦੀਆਂ ਕਿਸਮਾਂ ਜੀ ਬਹੁਤ ਲੋਕ ਸਾਨੂੰ ਵੀ ਪਾਗਲ ਕਹਿੰਦੇ ਨੇ ਹਰ ਬੰਦੇ ਨੂੰ ਕਹਿੰਦੇ ਪਾਗਲ ਜਿਹਾ ਪਗਲਾ ਕਹੀਂ ਕਾ ਸੋ ਪਾਗਲ ਦੇ ਬਾਰੇ ਅਸੀਂ ਸੋਚਦੇ ਹਾਂ ਡੂੰਘਾਈ ਚ ਜਾਂਦੇ ਹਾਂ ਤੇ ਹੈ ਕੀ ਸਰੀਰ ਬੜਾ ਵਧੀਆ ਹੁੰਦਾ ਆ ਪਰ ਉਸ ਦਾ ਜਿਹੜਾ ਮਨੋ ਅਵਸਥਾ ਆ ਬੜੀ ਡਿਸਟਰਬ ਹੁੰਦੀ ਆ ਜਾਂ ਬਹੁਤ ਸ਼ਾਂਤ ਹੁੰਦੀ ਆ ਉਹ ਬਹੁਤੀ ਐਕਟੀਵਿਟੀ ਨਹੀਂ ਕਰਦਾ ਸੋ ਖਲੀਲ ਜ਼ਿਬਰਾਨ ਕੀ ਕਹਿੰਦੇ ਨੇ ਇਸ ਦੇ ਬਾਰੇ ਉਹ ਕਹਿੰਦੇ ਨੇ ਪਾਗਲ ਦੀਆਂ ਕਿਸਮਾਂ ਇੱਕ ਮਸਤ ਮਲੰਗ ਫਕੀਰ ਨੇ ਕਿਹਾ ਹੈ ਕਿ ਪਾਗਲ ਦੀਆਂ 2 ਕਿਸਮਾਂ ਹਨ ਇੱਕ ਤਾਂ ਪੂਰਬਲੇ ਜਨਮਾਂ ਦੇ ਹਨ ਦੂਸਰੇ ਜਨਮ ਤੋਂ ਬਾਅਦ ਦੇ ਪਹਿਲੀ ਕਿਸਮ ਦੇ ਪਾਗਲ ਜਾਣੀ ਕਿ ਜਿਹੜੇ ਪਿਛਲੇ ਜਨਮਾਂ ਤੋਂ ਜਿਨ੍ਹਾਂ ਨੂੰ ਇਹ ਚੀਜ਼ ਮਿਲੀ ਹੈ ਉਹ ਕਹਿੰਦੇ ਨੇ ਕਿ ਪਹਿਲੀ ਕਿਸਮ ਦੇ ਪਾਗਲ ਉਹ ਹਨ ਜੋ ਦੇਵੀ ਦਰਸ਼ਨਾਂ ਨਾਲ ਨਿਹਾਲੋ ਨਿਹਾਲ ਹੋ ਕੇ ਮਸਤ ਹੋ ਗਏ ਤੇ ਹਰ ਕਿਸਮ ਦੇ ਝੂਠੇ ਸੰਸਕਾਰ ਤਿਆਗ ਬੈਠੇ ਜਦੋਂ ਅਜਿਹੇ ਲੋਕਾਂ ਨੇ ਰੂਹਾਨੀ ਜਗਤ ਤੋਂ ਨਿਕਲ ਕੇ ਇਸ ਫਾਨੀ ਜਗਤ ਵਿਚ ਪ੍ਰਵੇਸ਼ ਕੀਤਾ ਤਾਂ ਉਹ ਅਚੇਤ ਅਵਸਥਾ ਵਿਚ ਹੀ ਵਿਚਰਦੇ ਰਹੇ ਤੇ ਜਦ ਉਹ ਇਥੋਂ ਜਾਣਗੇ ਤਾਂ ਵੀ ਇਸੇ ਰੰਗ ਵਿਚ ਜਾਣਗੇ ਬੜੀ ਡੂੰਘੀ ਗੱਲ ਹੈ ਜੀ ਇਸ ਤੇ ਥੋੜਾ ਖੁਲਾਸਾ ਕਰਾਂਗੇ ਪਰ ਦੂਜੀ ਕਿਸਮ ਦੇ ਪਾਗਲ ਕਹਿੰਦੇ ਉਹ ਹਨ ਜੋ ਦੇਹ ਧਾਰਨ ਸਮੇਂ ਪੂਰੀ ਤਰ੍ਹਾਂ ਚੇਤਨ ਸਨ ਅਤੇ ਇਕ ਹੱਦ ਤੱਕ ਸੁਚੇਤ ਹੀ ਰਹੇ ਅਚਾਨਕ ਕਿਸੇ ਮਹਾਂਪੁਰਖ ਦੀ ਨਜ਼ਰ ਪਈ ਤੇ ਉਹ ਵਿਆਕੁਲ ਹੋ ਕੇ ਮਸਤ ਮਲੰਗ ਬਣ ਗਏ। ਜੇਕਰ ਇਨ੍ਹਾਂ ਲੋਕਾਂ ਦਾ ਨਿਸ਼ਚਾ ਪੱਕਾ ਹੈ ਤੇ ਰੱਬ ਦੀ ਮਿਹਰ ਇਨ੍ਹਾਂ ਤੇ ਹੈ ਤਾਂ ਇਹ ਹਰ ਝਾਕੀ ਤੱਕਦੇ ਤੱਕਦੇ ਜੀਵਨ ਸਫ਼ਰ ਪੂਰਾ ਕਰਦੇ ਹਨ ਤੇ ਕਦੀ ਕਦੀ ਸਿਆਣਪ ਦੀ ਗੱਲ ਵੀ ਕਰ ਜਾਂਦੇ ਹਨ। ਲੋਕ ਆਖਦੇ ਹਨ ਪਾਗਲ ਤਾਂ ਹੈ ਪਰ ਗੱਲ ਠਿਕਾਣੇ ਦੀ ਕਰਦਾ ਹੈ। ਅਜਿਹੇ ਦੀਵਾਨਿਆਂ ਵਿਚ ਵਧੇਰੇ ਗੁਣ ਹੁੰਦੇ ਹਨ ਤੇ ਇਨ੍ਹਾਂ ਦੇ ਮਨ ਦਾ ਵੇਗ ਸਦਾ ਖੂਬੀਆਂ ਵੱਲ ਝੁਕਿਆ ਰਹਿੰਦਾ ਹੈ। ਸੋ ਖਲੀਲ ਜ਼ਬਰਾਨ ਦੇ ਇਨ੍ਹਾਂ ਬਚਨਾਂ ਤੋਂ ਸਾਨੂੰ ਇਹੀ ਸੇਧ ਮਿਲਦੀ ਹੈ ਕਿ ਜਿਹੜੇ ਅਸੀਂ ਸਮਾਜ ਦੇ ਅੰਦਰ ਇਕ ਧਾਰਨਾ ਬਣਾ ਬੈਠੇ ਹਾਂ ਕਿ ਪਾਗਲ ਜਿਹੜੇ ਨੇ ਉਹ ਨੈਗੇਟਿਵ ਨੇ, ਪਾਗਲਾਂ ਦੀ ਅਸੀਂ ਬੜੀ ਮਾੜੀ ਨਜ਼ਰ ਰੱਖਦੇ ਹਾਂ, ਉਨ੍ਹਾਂ ਪ੍ਰਤੀ ਨਜ਼ਰੀਆ ਆਪਣਾ ਰੱਖਦੇ ਹਾਂ, ਉਹ ਬਿਲਕੁਲ ਗਲਤ ਹੈ। ਅਸਲ ਦੇ ਵਿਚ ਜਿਹੜੀ ਉਨ੍ਹਾਂ ਦੀ ਮਨੋ ਦਸ਼ਾ ਆ, ਉਨ੍ਹਾਂ ਦੀ ਅਵਸਥਾ ਆ, ਉਹ ਕਿਸੇ ਹੋਰ ਪੱਧਰ ਦੇ ਉੱਤੇ ਹੈ। ਹੋ ਸਕਦਾ ਸਾਡੇ ਤੋਂ ਬਹੁਤ ਉੱਚੀ ਪੱਧਰ ਤੇ ਹੋਵੇ ਜਿਹਦੇ ਬਾਰੇ ਅਸੀਂ ਜਾਣ ਹੀ ਨਾ ਸਕੀਏ। ਸੋ ਮਸਤ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਇਹ ਉਹ ਮਸਤ ਨਹੀਂ ਜਿਹੜੇ ਸੁਲਫੇ ਲਾਉਂਦੇ ਨੇ, ਇਹੋ ਜਿਹੇ ਕੰਮਾਂ ਦੇ ਵਿਚ ਹੁੰਦੇ ਨੇ ਜਿਹੜੇ ਲੋਕਾਂ ਨੂੰ ਖਰਾਬ ਕਰਦੇ। ਉਹ ਮਸਤ, ਉਹ ਪਾਗਲ ਜੋ ਆਪਣੇ ਆਪ ਵਿਚ ਰਹਿੰਦੇ ਹਨ, ਦੁਨੀਆਂ ਦੀ ਪਰਵਾਹ ਨਹੀਂ ਕਰਦੇ ਤੇ ਕਿਸੇ ਦਾ ਮਾੜਾ ਵੀ ਨਹੀਂ ਕਰਦੇ। ਸੋ ਉਹਦੀ ਗੱਲ ਹੋ ਰਹੀ ਹੈ, ਉਹਨਾਂ ਮਸਤਾਂ ਦੀ ਗੱਲ ਹੋ ਰਹੀ ਹੈ। ਸੋ ਦੋਸਤੋ, ਇਹ ਜੋ ਵਿਚਾਰ ਹੈ ਖਲੀਲ ਜ਼ਬਰਾਨ ਦਾ ਹੈ। ਪਰ ਕੱਲ ਮੈਂ ਗੁਰਬਾਣੀ ਪੜ ਰਿਹਾ ਸੀ, ਮੈਂ ਕੱਲ ਵੀ ਵੈਸੇ ਸ਼ਬਦ ਸ਼ੇਅਰ ਕਰਨ ਲੱਗਾ ਸੀ ਪਰ ਕੱਲ ਥੋੜਾ ਜਿਹਾ ਪ੍ਰਵਚਨ ਜਾਂ ਵਚਨ ਲੰਬੇ ਹੋ ਗਏ ਆਪਣੇ। ਗੁਰਬਾਣੀ ਦੇ ਵਿਚ ਵੀ ਪਹਿਲੇ ਪਾਤਸ਼ਾਹ ਨੇ ਰਾਗ ਮਾਰੂ ਦੇ ਵਿਚ ਕਿਹਾ ਸੀ, ਮੈਨੂੰ ਸ਼ਬਦ ਇਹ ਯਾਦ ਆ ਜਾਂਦਾ ਕਿ ਕੋਈ ਆਖੇ ਭੂਤਨਾ ਕੋਈ ਕਹੇ ਬੇਤਾਲਾ। ਹੁਣ ਜਿਹੜਾ ਰੱਬ ਦੇ ਰੰਗ ਦੇ ਵਿਚ ਰੰਗਿਆ, ਖਾਸ ਕਰਕੇ ਆਪਾਂ ਪਹਿਲੇ ਪਾਤਸ਼ਾਹ ਦੀ ਗੱਲ ਕਰਦੇ ਹਾਂ ਕਿ ਉਹ ਬੇਪਰਵਾਹ ਹੈ, ਕਿਉਂਕਿ ਅਕਾਲ ਪੁਰਖ ਵੀ ਬੇਪਰਵਾਹ ਹੈ। ਸੋ ਅਕਾਲ ਪੁਰਖ ਉਸ ਮਨੁੱਖ ਦੇ ਉਸ ਬਾਡੀ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਤੇ ਫਿਰ ਉਹਦੇ ਸਾਰੇ ਗੁਣ ਉਸ ਬਾਡੀ ਚ ਆ ਜਾਂਦੇ ਨੇ ਤੇ ਉਹ ਬੇਪਰਵਾਹ ਹੋ ਜਾਂਦਾ, ਜਿਸ ਨੂੰ ਆਪਾਂ ਮਸਤ ਵੀ ਕਹਿੰਦੇ ਹਾਂ। ਉਹ ਨਹੀਂ ਪਰਵਾਹ ਕਰਦਾ ਦੁਨੀਆਂ ਦੀ, ਕਿਉਂਕਿ ਆਪ ਰਾਜਾ ਹੁੰਦਾ ਹੈ। ਤੇ ਲੋਕ ਉਹਨੂੰ ਕੀ ਕਹਿੰਦੇ ਨੇ, ਜਦੋਂ ਉਹ ਗੱਲਾਂ ਕਰਦਾ ਆ, ਵੱਡੀਆਂ ਵੱਡੀਆਂ ਗੱਲਾਂ ਕਰਦਾ, ਬ੍ਰਹਿਮੰਡ ਦੀਆਂ ਗੱਲਾਂ ਕਰਦਾ, ਦੱਸਦਾ ਲੋਕਾਂ ਨੂੰ, ਤਾਂ ਲੋਕ ਕਹਿੰਦੇ ਨੇ ਇਹ ਭੂਤ ਨਾ, ਇਹਦੇ ਚ ਭੂਤ ਵੜ ਗਿਆ, ਇਹ ਬੇਤਾਲਾ ਆ, ਇਹਦੀ ਜਿਹੜੀ ਤਾਲ ਹੈ ਨਾ ਖਰਾਬ ਹੋ ਗਈ ਆ, ਇਹ ਰਿਦਮ ਤੋਂ ਬਾਹਰ ਹੋ ਗਿਆ। ਬੇਤਾਲੇ ਦਾ ਮਤਲਬ ਹੁੰਦਾ ਰਿਦਮ ਤੋਂ ਬਾਹਰ, ਜੋ ਸੋਸਾਇਟੀ ਦੇ ਵਿਚ ਚੱਲ ਰਿਹਾ ਉਹ ਉਸ ਤੋਂ ਬਾਹਰ ਹੋ ਗਿਆ ਹੈ, ਉਹਨੂੰ ਬੇਤਾਲਾ ਕਹਿੰਦੇ ਨੇ। ਕੋਈ ਆਖੇ ਭੂਤਨਾ ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ। ਕਹਿੰਦੇ ਕੋਈ ਉਹਨੂੰ ਭੂਤ ਕਹੀ ਜਾਂਦਾ, ਕੋਈ ਬੇਤਾਲ ਕਹੀ ਜਾਂਦਾ, ਕੋਈ ਉਹਨੂੰ ਆਦਮੀ ਵੀ ਕਹਿ ਦਿੰਦਾ ਹੈ, ਨਾਨਕ ਬੇਚਾਰਾ। ਕਹਿੰਦੇ ਭਇਆ ਦੀਵਾਨਾ ਸਾਹ ਕਾ ਨਾਨਕ ਬੌਰਾਨਾ, ਹਉ ਹਰ ਬਿਨ ਅਵਰ ਨਾ ਜਾਣਾ। ਹੁਣ ਇਹ ਤਾਂ ਲੋਕ ਕਹਿ ਰਹੇ ਨੇ ਨਾ ਕਿ ਉਹ ਭੂਤ ਹੈ, ਬੇਤਾਲ ਹੈ, ਆਦਮੀ ਹੈ, ਵਿਚਾਰਾ ਹੈ, ਪਰ ਕਹਿੰਦੇ ਨੇ ਕਿ ਉਹ ਦੀਵਾਨਾ ਮਤਲਬ ਆਸ਼ਕ ਹੋ ਗਿਆ ਹੈ ਅਕਾਲ ਪੁਰਖ ਦਾ। ਅਕਾਲ ਪੁਰਖ ਤੇ ਉਹਦੇ ਵਿਚ ਕੋਈ ਫਰਕ ਨਹੀਂ, ਇਕ ਦੂਜੇ ਨਾਲ ਰਲ ਮਿਲ ਗਏ ਨੇ ਤੇ ਕਹਿੰਦੇ ਨੇ ਕਿ ਉਹ ਤੋਂ ਬਿਨਾ ਹੋਰ ਕਿਸੇ ਨਾਲ ਸਾਂਝਾ ਪਾ ਹੀ ਨਹੀਂ ਰਿਹਾ। ਕਹਿੰਦੇ ਮੈਂ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ, ਇਹ ਉਹ ਪ੍ਰਵਚਨ ਕਰਦੇ ਨੇ। ਫਿਰ ਉਹ ਦੀਵਾਨੇ ਬਾਰੇ ਦੱਸਦੇ ਨੇ, ਪਾਗਲ ਬਾਰੇ ਜਾਂ ਮਸਤ ਬਾਰੇ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਤਾਂ ਉਹ ਦੀਵਾਨਾ ਜਾਣੀਏ ਜਾਂ ਭੈ ਦੀਵਾਨਾ ਹੋਏ, ਕਿ ਉਸ ਨੂੰ ਦੀਵਾਨਾ ਆਖੀ ਜਾਈਦਾ। ਆਪਾਂ ਫਿਲਮ ਵੀ ਦੇਖਦੇ ਨਾ, ਇੰਗਲਿਸ਼ ਹਿੰਦੀ ਫਿਲਮਾਂ ਦੇ ਵਿਚ ਦੀਵਾਨਾ ਅੱਖਰ ਬੜਾ, ਉਰਦੂ ਦਾ ਅੱਖਰ ਹੈ ਬੜਾ ਮਸ਼ਹੂਰ ਹੈ, ਫਿਲਮ ਦਾ ਟਾਈਟਲ ਵੀ ਇਕ ਦੀਵਾਨਾ ਹੈ। ਅਸੀਂ ਉਹ ਕੁੜੀ ਮੁੰਡੇ ਦੀਆਂ ਗੱਲਾਂ ਦੇ ਵਿਚ ਦੀਵਾਨਗੀ ਦੀ ਗੱਲ ਕਰਦੇ ਹਾਂ, ਪਰ ਇਹ ਦੀਵਾਨਗੀ ਜਿਹੜੀ ਹੈ ਇਹ ਪਰਮਾਤਮਾ ਦੇ ਨਾਲ ਹੈ। ਕਹਿੰਦੇ ਦੀਵਾਨਾ ਉਹਨੂੰ ਜਾਣਦੇ ਆ ਜੇ ਪਰਮਾਤਮਾ ਦੇ ਭੈ ਦੇ ਵਿਚ ਉਹ ਦੀਵਾਨਾ ਹੋਵੇ, ਉਹਦੇ ਅੰਡਰ ਹੋਵੇ। ਇੱਕ ਹੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣੇ ਕੋਈ, ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਜਾਣੇ ਹੀ ਨਾ। ਕਹਿੰਦੇ ਤਾਂ ਦੀਵਾਨਾ ਜਾਣੀਏ ਜਾਂ ਏਕਾਕਾਰ ਕਮਾਏ, ਉਸ ਬੰਦੇ ਨੂੰ ਉਸ ਪੁਰਖ ਨੂੰ ਦੀਵਾਨਾ ਜਾਣਨਾ ਚਾਹੁੰਦਾ ਜੇ ਉਹ ਇੱਕ ਪਰਮਾਤਮਾ ਦਾ ਦਿੱਤਾ ਹੋਇਆ ਕਾਰਜ ਕਰੇ। ਹੁਕਮ ਪਛਾਣੇ ਕਸਮ ਕਾ ਦੂਜੀ ਅਵਰ ਸਿਆਣਪ ਕਾਏ। ਕਹਿੰਦੇ ਹੋਰ ਕਿਹੜੀ ਸਿਆਣਪ ਹੈ, ਦੂਜੀ ਹੋਰ ਹੁਕਮ ਪਛਾਣ ਲਵੇ ਪਰਮਾਤਮਾ ਦਾ, ਉਸ ਨੂੰ ਦੀਵਾਨਾ ਕਹਿੰਦੇ ਆ। ਕਹਿੰਦੇ ਤਾਂ ਉਹ ਦੀਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆਰ, ਉਸ ਨੂੰ ਦੀਵਾਨਾ ਜਾਣਿਆ ਜਾਂਦਾ ਆ ਜਿਹੜਾ ਆਪਣੇ ਅਕਾਲ ਪੁਰਖ ਦੇ ਨਾਲ ਪਿਆਰ ਪਾਵੇ। ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ, ਆਪਣੇ ਆਪ ਨੂੰ ਮੰਦਾ ਕਹਾਏ ਤੇ ਸੰਸਾਰ ਨੂੰ ਚੰਗਾ ਕਹੇ, ਕਿਉਂਕਿ ਉਹ ਜਿਹੜਾ ਸੰਸਾਰ ਹੈ ਉਹ ਵੀ ਅਕਾਲ ਪੁਰਖ ਨੇ ਹੀ ਬਣਾਇਆ ਹੈ। ਸੋ ਕਿੱਦਾਂ ਮੂੰਹ ਉਸਨੂੰ ਮਾੜਾ ਕਹਿ ਸਕਦਾ ਹੈ? ਬੜੇ ਡੂੰਘੇ ਅਰਥ, ਬੜੇ ਡੂੰਘੇ ਭਾਵਨਾਵਾਂ ਨੇ ਜਿਹੜੀਆਂ ਮਨ ਨੂੰ ਸਕੂਨ ਦਿੰਦੀਆਂ, ਮਨ ਨੂੰ ਉਡਾਰੀ ਦਿੰਦੀਆਂ ਗੁਰਬਾਣੀ ਦੇ ਵਿੱਚ। ਸੋ ਇਹ ਸੀ ਪਾਗਲ ਮਸਤ ਦੀਵਾਨੇ ਦੀ ਗੱਲ ਜਿਹੜੀ ਕਿ ਖਲੀਲ ਜ਼ਬਰਾਨ ਨੇ ਵੀ ਕਹੀ ਤੇ ਗੁਰਬਾਣੀ ਦੇ ਵਿੱਚ ਪਹਿਲੇ ਪਾਤਸ਼ਾਹ ਨੇ ਵੀ ਰਾਗ ਮਾਰੂ ਦੇ ਵਿੱਚ ਅੰਗ 991 ਦੇ ਉੱਤੇ ਇੱਕ ਸ਼ਬਦ ਦੇ ਰਾਹੀਂ ਤੁਹਾਡੇ ਨਾਲ ਸਾਂਝ ਪਾਈ ਹੈ, ਕੋਈ ਆਖੇ ਭੂਤਨਾ ਕੋਈ ਕਹੇ ਦੀਵਾਨਾ। ਸੋ ਪ੍ਰੋਗਰਾਮ ਆਪਾਂ ਸ਼ੁਰੂ ਕਰਦੇ ਹਾਂ ਤੇ ਸ਼ੁਰੂ ਦੇ ਵਿੱਚ ਨਾ ਇੱਕ ਤੁਹਾਨੂੰ ਮੈਂ ਬਹੁਤ ਸੋਹਣਾ ਗੀਤ ਸੁਣਾਉਣਾ ਹੈ ਤੇ ਫਿਲਮ ਇੱਕ ਆਈ ਸੀ 1967 ਦੇ ਵਿੱਚ ਜੀ। ਮੈਂ ਆਪਣੇ ਜਨਮ ਤੋਂ ਪਿਛਲੇ ਪਹਿਲਾਂ ਦੀਆਂ ਫਿਲਮਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਕੱਲ ਵੀ 1965 ਦਾ ਇੱਕ ਗੀਤ ਫਿਲਮ ਆਰਜ਼ੂ ਦੇ ਵਿੱਚੋਂ ਸ਼ੇਅਰ ਕੀਤਾ ਸੀ ਤੇ ਅੱਜ ਜਿਹੜਾ ਗੀਤ ਹੈ ਇਹ ਹਮਰਾਜ ਫਿਲਮ ਦੇ ਵਿੱਚੋਂ ਪੇਸ਼ ਕਰ ਰਿਹਾ। ਮਹਿੰਦਰ ਕਪੂਰ ਨੇ ਇਸ ਨੂੰ ਬਹੁਤ ਸੋਹਣਾ ਗਾਇਆ ਸੀ ਤੇ ਜਦੋਂ ਇਹ ਨਾ ਕਹਿੰਦੇ ਰਿਲੀਜ਼ ਹੋਇਆ, ਇਸ ਦੀ ਐਲਬਮ ਰਿਲੀਜ਼ ਹੋਈ, ਤਕਰੀਬਨ ਸਾਰੇ ਗਾਣੇ ਮਹਿੰਦਰ ਕਪੂਰ ਦੇ ਨੇ, ਤਾਂ ਲੋਕਾਂ ਨੂੰ ਭੁਲੇਖਾ ਪੈ ਗਿਆ ਕਿ ਰਫੀ ਸਾਹਿਬ ਗਾਉਂਦੇ ਨੇ। ਮੈਂ ਇੰਟਰਵਿਊ ਪੜੀ ਸੀ ਮਹਿੰਦਰ ਕਪੂਰ ਜੀ ਦੀ ਤੇ ਜਦੋਂ ਅਸੀਂ ਰੇਡੀਓ ਲਾਂਚ ਕੀਤਾ ਸੀ ਤਾਂ ਮਹਿੰਦਰ ਕਪੂਰ ਜੀ ਨੇ ਸਾਨੂੰ ਬੈਸਟ ਵਿਸ਼ਿਜ਼ ਵੀ ਭੇਜੀਆਂ ਸੀ ਤੇ ਉਹ ਕਹਿੰਦੇ ਸੀ ਵੀ ਉਦੋਂ ਲੋਕਾਂ ਨੂੰ ਭੁਲੇਖਾ ਪੈ ਗਿਆ ਇੰਡਸਟਰੀ ਦੇ ਵਿੱਚ ਕਿ ਰਫੀ ਸਾਹਿਬ ਨੇ ਗੀਤ ਗਾਏ ਨੇ, ਰਫੀ ਸਾਹਿਬ ਨੂੰ ਆਪ ਭੁਲੇਖਾ ਪੈ ਗਿਆ, ਕਹਿੰਦੇ ਮੈਂ ਤਾਂ ਇਹ ਗੀਤ ਗਾਇਆ ਹੀ ਨਹੀਂ, ਇਹ ਕਿੱਧਰਾਂ ਆ ਗਿਆ? ਤੇ ਫਿਰ ਪਤਾ ਲੱਗਿਆ ਕਿ ਮਹਿੰਦਰ ਕਪੂਰ ਨੇ ਬਹੁਤ ਹੀ ਖੂਬ ਅੰਦਾਜ਼ ਨਾਲ ਇਹ ਗੀਤ ਗਾਇਆ ਸੀ ਤੇ ਅੱਜ ਵੀ ਇਹ ਲੈਜੈਂਡ ਹੈ ਤੇ ਜਦੋਂ ਵੀ ਰੋਮਾਂਟਿਕ ਗੀਤਾਂ ਦੀ ਗੱਲ ਆਉਂਦੀ ਆ ਤਾਂ ਇਹ ਗੀਤ ਉੱਪਰਲੇ ਅੰਕੜਿਆਂ ਦੇ ਵਿੱਚ ਹੁੰਦਾ। ਸੋ ਆਓ ਫਿਲਮ ਹਮਰਾਜ ਦੇ ਵਿੱਚੋਂ ਇਹ ਬਹੁਤ ਹੀ ਖੂਬਸੂਰਤ ਗੀਤ ਸੁਣਦੇ ਹਾਂ, ਤੁਮ ਅਗਰ ਸਾਥ ਦੇਣੇ ਕਾ ਵਾਦਾ ਕਰੋ।
ਤੁਮ ਅਗਰ ਸਾਥ ਦੇਣੇ ਕਾ ਵਾਦਾ ਕਰੋ, ਮੈਂ ਯੂੰ ਹੀ ਮਸਤ ਨਗਮੇ ਲੁਟਾਤਾ ਰਹੂੰ, ਤੁਮ ਮੁਝੇ ਦੇਖ ਕਰ ਮੁਸਕੁਰਾਤੀ ਰਹੋ, ਮੈਂ ਤੁਮੇ ਦੇਖ ਕਰ ਗੀਤ ਗਾਤਾ ਰਹੂੰ, ਤੁਮ ਅਗਰ ਸਾਥ ਦੇਣੇ ਕਾ ਵਾਦਾ ਕਰੋ, ਮੈਂ ਯੂੰ ਹੀ ਮਸਤ ਨਗਮੇ ਲੁਟਾਤਾ ਰਹੂੰ। ਜਲਵੇ ਫਿਜ਼ਾਂ ਮੇਂ ਬਿਖਰੇ ਮਗਰ, ਮੈਨੇ ਅਬ ਤੱਕ ਕਿਸੀ ਕੋ ਪੁਕਾਰਾ ਨਹੀਂ, ਤੁਮਕੋ ਦੇਖਾ ਤੋ ਨਜ਼ਰੇ ਯੇ ਕਹਿਨੇ ਲਗੀ, ਹਮਕੋ ਚਿਹਰੇ ਸੇ ਹਟਨਾ ਗਵਾਰਾ ਨਹੀਂ, ਤੁਮ ਮਗਰ ਮੇਰੀ ਨਜ਼ਰੋਂ ਕੇ ਆਗੇ ਰਹੋ, ਮੈਂ ਹਰ ਇੱਕ ਸ਼ੈ ਸੇ ਨਜ਼ਰੇ ਚੁਰਾਤਾ ਰਹੂੰ, ਤੁਮ ਮਗਰ ਸਾਥ ਦੇਣੇ ਕਾ ਵਾਦਾ ਕਰੋ, ਮੈਂ ਯੂੰ ਹੀ ਮਸਤ ਨਗਮੇ ਲੁਟਾਤਾ ਰਹੂੰ। ਸਮਝੋ ਤੁਮਹਾਰਾ ਮੁਕੱਦਰ ਹੂੰ ਮੈਂ, मैं समझता हूँ तुम मेरी तकदीर हो, तुम अगर मुझको अपना समझने लगो, मैं बहारों की महफिल सजाता रहूं, तुम अगर साथ देने का वादा करो, मैं यूं ही मस्त नगमे लुटाता रहूं। सफर जिंदगानी का कटता नहीं, जब तलक कोई रंगी सहारा ना हो, वक्त का फिर जवानी का कटता नहीं, तुम मगर हम कदम बनके चलती रहो, मैं जमीन पर सितारे बिछाता रहूं, तुम अगर साथ देने का वादा करो, मैं यूं ही मस्त नगमे लुटाता रहूं, तुम मुझे देखकर मुस्कुराती रहो, मैं तुम्हें देख कर गीत गाता रहूं।
इस खूबसूरत गीत नाल प्रोग्राम दी शुरुआत कीती है, ते आओ हुण आपां अपने सजना मित्रां दे सुनेहे लईए, ते उस तो बाद फिर असी मौसम दी जानकारी जानांगे। जी करणवीर जी, की हाल चाल है? ते उन्होंने अज दा प्रवचन भेजा जी, जरा देखो मैं लाइव ब्लॉग ते शेयर कर दिता। कहंदे हौसला सिखना है तां प्रेशर कुकर तो सिखो, थले अग लगी हो वे, फिर भी सीटियां बजा रहा हूं। क्या बात हौसला सीखना है तां प्रेशर कुकर तो सीखो, थले अग लगी हो वे, फिर भी सीटियां बजा रहा हूं। क्या बात है, मैनू तां जी कई बंदे भी एहो जिहा लगदे ने। कोई गल नहीं, फिर कितें गल करांगे। ते कुलविंदर धालीवाल जी गोल्ड कोस्ट आलो, की हाल चाल है? कहंदे कथाकार अमनदीप सिंह वीर जी, वाहेगुरू जी का खालसा वाहेगुरू जी की फतेह जी, ਤੁਸੀਂ ਹੁਣ ਮੈਨੂੰ ਕਥਾਕਾਰ ਬਣਾਤਾ ਜੀ। ਚਲੋ ਕੋਈ ਗੱਲ ਨਹੀਂ। ਸੱਤੀ ਸਿੰਘ ਜੀ, ਟਾਈਮ ਵਰਥ ਕੀ ਕਰਨ ਗਏ ਹੋ? ਵੈਸੇ ਹੀ ਘੁੰਮਣ ਗਏ ਹੋ? ਸਤਿ ਸ੍ਰੀ ਅਕਾਲ। ਤੇ ਤੁਹਾਡੇ ਚਾਚਾ ਜੀ ਸਟੂਡੀਓ ਪਾਰਕ ਕਰ ਰਹੇ ਹੋਣੇ ਆ ਕਿਤੇ ਸੰਗਤਰੇ ਦੇ ਦਰਖਤ ਹੇਠਾਂ, ਤੇ ਜੇ ਰਿਸੈਪਸ਼ਨ ਨਾ ਹੋਈ ਤਾਂ ਆਪਾਂ ਉਹਨਾਂ ਨੂੰ ਕਹਿਣਾ ਕਿ ਸੰਗਤਰੇ ਦੇ ਉੱਤੇ ਚੜ ਜਾਣ, ਜਦੋਂ ਆਉਣਗੇ ਤਾਂ ਫਤਿਹ ਬੁਲਾਵਾਂਗੇ ਜ਼ਰੂਰ। ਤੇ ਨਰਿੰਦਰ ਰਾਠੌੜ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ। ਤੇ ਰਾਜਨਦੀਪ ਕੈਨਬਰਾ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ? ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਇੱਕ ਵੀਡੀਓ ਭੇਜ ਰਹੇ ਨੇ, ਇਹ ਹੁਣ ਮੈਂ ਪ੍ਰੋਗਰਾਮ ਤੋਂ ਬਾਅਦ ਹੀ ਦੇਖਾਂਗਾ। ਜੀ ਐਸ ਚਾਲ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਲੇਬਰ ਪਾਰਟੀ ਦੀ ਵੱਡੀ ਜਿੱਤ ਜੀ, ਬਿਲਕੁਲ ਵਿਕਟੋਰੀਆ ਦੇ ਵਿੱਚ ਲੈਂਡਮਾਰਕ ਜਿੱਤ ਹੋਈ ਹੈ, ਰਿਕਾਰਡ ਤੋੜ ਜਿੱਤ ਹੋਈ ਹੈ, ਤੇ ਇਸ ਦੇ ਨਾਲ ਕਾਫੀ ਹਲਚਲ ਪੈਦਾ ਹੋਈ ਪਈ ਹੈ ਵਿਕਟੋਰੀਆ ਦੇ ਵਿੱਚ। ਇਸ ਦਾ ਸਾਰਾ ਲੇਖਾ ਜੋਖਾ ਆਪਾਂ ਕਰਾਂਗੇ ਜਦੋਂ ਮਿੰਟੂ ਬਰਾੜ ਜੀ ਸਾਡੇ ਨਾਲ ਸ਼ਾਮਲ ਹੋਣਗੇ ਥੋੜੀ ਦੇਰ ਬਾਅਦ। ਸੋ ਤੁਸੀਂ ਵੀ ਸੱਜਣੋ ਮਿੱਤਰੋ ਸਾਂਝਾ ਪਾਓ ਅੱਜ ਦਿਨ, ਐਤਵਾਰ ਵਾਲੇ ਦਿਨ, ਤੇ ਜ਼ਿਆਦਾਤਰ ਤਾਂ ਘਰ ਹੀ ਹੁੰਦੇ ਵੈਸੇ ਪ੍ਰੋਗਰਾਮ ਸੁਣ ਰਹੇ ਹੁੰਦੇ ਆ, ਪਰ ਕੋਈ ਗੱਲ ਨੀ, ਪ੍ਰੋਗਰਾਮ ਹਜੇ ਚੱਲਣਾ ਡੇਢ ਦੋ ਘੰਟੇ ਦੇ, ਆਪਾਂ ਕਿਸੇ ਵੇਲੇ ਵੀ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅੱਜ ਦੇ ਪ੍ਰੋਗਰਾਮ ਚ ਅਸੀਂ ਕਾਫੀ ਕੁਝ ਦੱਸਣਾ ਹੈ। ਇੱਕ ਤਾਂ ਕੱਲ ਸਰ ਮੁਹੱਬਤ ਉਹਨਾਂ ਨੇ ਗਾਰਡਨ ਦੇ ਵਿਚ ਜਿਹੜੇ ਗਰਾਊਂਡ ਕਵਰ ਹੈ ਉਹਦੇ ਬਾਰੇ ਪੁੱਛਿਆ ਸੀ। ਕਈ ਵਾਰੀ ਅਸੀਂ ਬਜਰੀ ਸਿੱਟ ਦੇ ਦੀ ਹੈ ਨਾ ਉੱਥੇ, ਤੇ ਬਜਰੀ ਦੀ ਬਜਾਏ ਨਾ ਬਹੁਤ ਸੋਹਣੇ ਬੂਟੇ ਵੀ ਲੱਗ ਸਕਦੇ ਨੇ ਜਿਹੜੇ ਠੰਡਾ ਰੱਖਦੇ ਨੇ ਗਾਰਡ ਨੂੰ, ਬਜਰੀ ਤਪ ਜਾਂਦੀ ਆ। ਆਪਾਂ ਸਾਰੀਆਂ ਗੱਲਾਂ ਕਰਾਂਗੇ ਥੋੜੀ ਦੇਰ ਬਾਅਦ। ਤੇ ਇਸ ਤੋਂ ਇਲਾਵਾ ਕਈ ਮਸਲੇ ਨੇ ਜਿਹੜੇ ਆਪਾਂ ਸਾਂਝੇ ਕਰਨੇ, ਵੋਟਾਂ ਦੀਆਂ ਗੱਲਾਂ ਕਰਨੀਆਂ, ਤੇ ਨੋਟਾਂ ਦੀਆਂ ਵੀ ਗੱਲਾਂ ਕਰਨੀਆਂ, ਹੋਰ ਵੀ ਕਈ ਕੁਛ ਚਿੰਤਾ ਜਿਹੜੀ ਕਰਨੀ ਆ ਆਪਾਂ, ਕਿਉਂਕਿ ਚਿੰਤਾ ਸਾਨੂੰ ਵੀ ਸਤਾਈ ਜਾਂਦੀ ਆ, ਪਰ ਅਸੀਂ ਇਹ ਆ ਵੀ ਗੱਲਾਂ ਕਰ ਲਈਦੀਆਂ ਤੇ ਸਾਡੀ ਚਿੰਤਾ ਫਿਰ ਜਿਹੜੀ ਦੂਰ ਹੋ ਜਾਂਦੀ ਆ, ਲੂਪ ਨਹੀਂ ਲੱਗਦੀ। ਸੋ ਦੋਸਤੋ, ਹੁਣ ਆਪਾਂ ਮੌਸਮ ਦੀ ਜਾਣਕਾਰੀ ਆਪਾਂ ਦੇਖ ਲਈਏ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਮੌਸਮ ਬੜਾ ਅਹਿਮੀਅਤ ਰੱਖਦਾ ਤਾਂ ਵੈਸੇ ਸਾਰੇ ਹੀ ਹੈ, ਪਰ ਸਾਡੇ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਖੇਤੀਬਾੜੀ ਨਾਲ ਜੁੜੇ ਹੋਏ ਨੇ ਜਾਂ ਬਾਹਰਲੇ ਕੰਮ ਕਾਰ ਕਰਦੇ ਨੇ, ਸੋ ਉਹਨਾਂ ਨੂੰ ਦੱਸਣਾ ਜ਼ਰੂਰੀ ਬਣਦਾ। ਤੇ ਨਾਲ ਬਹਾਨੇ ਨਾਲ ਨਾ ਸਾਰੇ ਸ਼ਹਿਰਾਂ ਤੋਂ ਜਿੱਥੋਂ ਸਾਨੂੰ ਸੁਣਦੇ ਨੇ ਉੱਥੇ ਦਾ ਜ਼ਿਕਰ ਹੋ ਜਾਂਦਾ, ਹਾਜ਼ਰੀ ਲੱਗ ਜਾਂਦੀ ਆ। ਸੋ ਸ਼ੁਰੂ ਕਰਦੇ ਹਾਂ ਕੇਨਸ ਤੋਂ। 35 ਡਿਗਰੀ ਅੱਜ ਧੁੱਪ ਖਿੜੀ ਰਹੇਗੀ, ਬੜਾ ਗਰਮ ਮੌਸਮ ਹੈ ਉੱਥੇ। 35 ਡਿਗਰੀ ਵੀ ਕਹਿ ਲਓ ਕਿ 45 ਡਿਗਰੀ ਦੇ ਬਰਾਬਰ ਗਿਆ। ਤੇ ਕੁਈਨਜ਼ਲੈਂਡ ਦਾ ਸਾਰਿਆਂ ਨਾਲੋਂ ਗਰਮ ਅੱਜ ਇਲਾਕਾ ਜਿਹੜਾ ਰੌਕਹੈਂਪਟਨ ਹੈ, ਉੱਥੇ ਅੱਜ 41 ਡਿਗਰੀ ਹੋਣਾ ਹੈ। ਤੇ ਬ੍ਰਿਸਬੇਨ ਦੇ ਵਿੱਚ 31 ਡਿਗਰੀ, ਉੱਥੇ ਹਲਕੇ ਬੱਦਲ ਹੋ ਸਕਦੇ ਦੁਪਹਿਰ ਤੋਂ ਬਾਅਦ। ਇਸੇ ਤਰ੍ਹਾਂ ਕੌਫਸ ਹਾਰਬਰ ਹੈ, 27 ਡਿਗਰੀ, ਪਰ ਹਵਾ 'ਚ ਅਜੇ ਠੰਡਕ ਹੈ, ਐਨ ਦਿਨ ਟਿਕਿਆ ਹੋਇਆ। ਸਿਡਨੀ ਵੀ ਇਸੇ ਤਰ੍ਹਾਂ 23 ਡਿਗਰੀ, ਕੈਨਬਰਾ ਵੀ ਇਸੇ ਤਰ੍ਹਾਂ 24 ਡਿਗਰੀ, ਮੈਲਬਰਨ ਹਲਕੇ ਸ਼ਾਵਰ ਦੱਸੇ ਜਾ ਰਹੇ ਨੇ 18 ਡਿਗਰੀ, ਤੇ ਐਡਲੇਡ ਵੀ ਇਸੇ ਤਰ੍ਹਾਂ 23 ਡਿਗਰੀ। ਸੋ ਪਰਥ ਵਿਚ ਅੱਜ ਸ਼ਾਵਰ ਜ਼ਿਆਦਾ ਹੋਣ ਦੀ ਸੰਭਾਵਨਾ ਹੈ, 23 ਡਿਗਰੀ ਠੰਡਾ। ਤੇ ਡਾਰਵਿਨ 34 ਡਿਗਰੀ, ਤੇ ਉੱਥੇ ਅੱਜ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪੈਣਗੇ। ਪਹਿਲੀ ਵਾਰੀ ਪ੍ਰਕਾਸ਼ ਹੋਇਆ ਗੁਰੂ ਘਰ ਦੇ ਵਿਚ, ਤੇ ਨਾਲ ਹੀ ਗੁਰਪੁਰਬ ਮਨਾਇਆ ਜਾ ਰਿਹਾ। ਸੋ ਆਸਟ੍ਰੇਲੀਆ ਦੇ ਤਕਰੀਬਨ ਹਰ ਖਿੱਤੇ ਵਿਚ, ਹਰ ਗੁਰੂ ਘਰ ਦੇ ਵਿਚ ਅੱਜ ਪਹਿਲੇ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਵਿਚ ਭੋਗ ਪੈ ਰਹੇ ਨੇ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਜ਼ਰੂਰ ਜਾਣਾ। ਸੋ ਕੋਈ ਨੀ, ਪ੍ਰੋਗਰਾਮ ਮਿਸ ਕਰ ਗਏ ਤਾਂ ਕੋਈ ਗੱਲ ਨੀ, ਤੁਸੀਂ ਪੋਡਕਾਸਟ 'ਚ ਸੁਣ ਸਕਦੇ ਹੋ। ਸੋ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਹ ਹੁਣ ਮੈਨੂੰ ਫਾਰਨ ਹੈਟ 'ਚ ਦਿਖਾਲਣ ਲੱਗ ਗਿਆ, ਠੀਕ ਹੈ, ਮੈਂ ਚੇਂਜ ਕਰਦਾ ਜੀ, ਮਾਫ਼ੀ ਚਾਹੁੰਦਾ। ਫਾਰਨ ਹਾਈਟ ਕਿਉਂ ਦਿਖਾ ਰਿਹਾ ਮੈਨੂੰ ਸਮਝ ਨਹੀਂ ਆ ਰਹੀ। ਵੈਸੇ 54 ਡਿਗਰੀ ਫਾਰਨ ਹਾਈਟ ਹੈ ਅੱਜ, ਤੇ ਦਿਨੇ 82 ਡਿਗਰੀ ਫਾਰਨ ਹਾਈਟ ਤੇ ਪਹੁੰਚੇ ਗਏ ਦੀ। ਹੁਣ ਮੈਂ ਕਰਦਾ ਜੀ ਤਰਜਮਾ ਕਰਦਾ, ਮਾਫ਼ੀ ਚਾਹੁੰਦਾ, ਮੇਰਾ ਸਿਸਟਮ ਅੱਜ ਥੋੜਾ ਜਿਹਾ ਲੱਗਦਾ ਖੱਜਲ ਹੋ ਗਿਆ ਵੈਦਰ ਵਾਲਾ। ਚਲੋ ਕੋਈ ਗੱਲ ਨੀ, ਗਰਮ ਸਰਦ ਹੁੰਦੀ ਰਹਿੰਦੀ ਹੈ। ਤੇ ਇਸ ਤੋਂ ਬਾਅਦ ਕੁਛ ਸੁਨੇਹੇ ਹੋਰ ਲੈ ਲੈਂਦੇ ਆਪਾਂ। ਤੇ ਪਾਲਾ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਫੋਟੋ ਖਿੱਚ ਕੇ ਭੇਜ ਰਹੇ ਨੇ, ਅੱਛਾ ਇਹ ਪਤਾ ਨੀ ਕੀ ਆ, ਭੇਜੋ। ਮੈਨੂੰ ਲੱਗਦਾ ਇਹ ਰੀਲ ਬਣਾਉਣ ਵਾਲਾ ਯੰਤਰ ਹੈ, ਕੋਈ ਨੀ ਮੈਂ ਸ਼ੇਅਰ ਕਰ ਦਿੰਦਾ ਥੋੜੀ ਦੇਰ ਬਾਅਦ। ਸਤਵਿੰਦਰ ਸਿੰਘ ਧਨੋਆ ਸਾਡੇ ਨਾਲ ਜੁੜੇ ਹੋਏ ਨੇ ਤੇ ਕਹਿੰਦੇ ਨੇ ਸਤਿ ਸ੍ਰੀ ਅਕਾਲ, ਬਹੁਤ ਬਹੁਤ ਮੁਬਾਰਕਾਂ ਗੁਰਪੁਰਬ ਦੀਆਂ। ਵਟ ਇਜ਼ ਦਾ ਇਲੈਕਸ਼ਨ ਸਿਸਟਮ ਆਫ ਆਸਟ੍ਰੇਲੀਆ? ਹਾਂਜੀ ਇਹਦੇ ਬਾਰੇ ਦੱਸ ਦਿੰਦੇ ਹਾਂ ਜੀ, ਦੱਸਾਂਗੇ ਤੁਹਾਨੂੰ। ਇਲੈਕਸ਼ਨ ਸਿਸਟਮ ਜਿਹੜਾ ਪ੍ਰੈਫਰੈਂਸ਼ੀਅਲ ਸਿਸਟਮ ਹੈ ਜੀ, 3-tier ਗਵਰਨਮੈਂਟ ਹੈ, ਕੌਂਸਲ ਦੀਆਂ ਜਿਹੜੀ ਮਿਊਨਸੀਪਲ ਕਮੇਟੀ ਕਹਿੰਦੇ ਆ, ਫਿਰ ਸੂਬੇ ਦੀਆਂ, ਤੇ ਫਿਰ ਉਸ ਤੋਂ ਬਾਅਦ ਸੈਂਟਰ ਦੀਆਂ। ਸੋ ਜਿਹੜੀਆਂ ਕੱਲ ਵੋਟਾਂ ਪੈ ਕੇ ਹਟੀਆਂ ਵਿਕਟੋਰੀਆ ਦੇ ਵਿੱਚ, ਉਹ ਸੂਬੇ ਦੀਆਂ ਵੋਟਾਂ ਪੈ ਕੇ ਹਟੀਆਂ। ਤੇ ਪਾਲਾ ਜੀ ਕਹਿ ਰਹੇ ਨੇ ਹਾਂਜੀ, ਤੇ ਪਿੱਛੇ ਜਿਹਾ ਇੱਕ ਮੇਲਾ ਲੱਗਿਆ ਸੀ ਜਿਸ ਦੇ ਵਿੱਚ ਆਸਟ੍ਰੇਲੀਅਨ ਚਰਖਾ ਦੇਖਿਆ ਗਿਆ ਜੀ। ਹਾਂਜੀ ਇਹ ਅਸਲ ਦੇ ਵਿੱਚ ਮੈਂ ਪਾਣਾ ਫੋਟੋ ਇਹਦੀ, ਚਰਖਾ ਨਹੀਂ ਹੈਗਾ ਜੀ, ਇਹਨੂੰ ਰੀਲ ਬਣਾਉਣ ਵਾਲੀ ਮਸ਼ੀਨ ਹੈ, ਯੰਤਰ ਹੈ। ਰਾਜਨਦੀਪ ਜੀ ਠੀਕ ਠਾਕ ਹੋ? ਤੁਸੀਂ ਮੈਨੂੰ ਹੁਣ ਗੀਤ ਭੇਜੀ ਜਾ ਰਹੇ ਹੋ, ਇਹ ਮੈਂ ਲਾ ਨਹੀਂ ਸਕਦਾ ਕਿਉਂਕਿ ਯੂਟਿਊਬ ਤੇ ਹੈ ਡਾਇਰੈਕਟ। ਸੋ ਚਲੋ ਆਪਾਂ ਜਿਹੜਾ ਅਗਲਾ ਗੀਤ ਤੁਹਾਨੂੰ ਸੁਣਾਉਣਾ, ਬੱਬੂ ਮਾਨ ਦੇ ਬੜੇ ਫੈਨ ਨੇ ਜੀ, ਸੋ ਇਸ ਕਰਕੇ ਮੈਂ ਉਹਨਾਂ ਦਾ ਗੀਤ ਜ਼ਰੂਰ ਲਾਉਣਾ। ਹਾਲਾਂਕਿ ਮੈਂ ਉਹਨਾਂ ਦਾ ਫੈਨ ਨਹੀਂ ਹੈਗਾ, ਪਰ ਗੀਤ ਸੋਹਣੇ ਗਾਏ ਆ, ਬਹੁਤ ਸੋਹਣੇ ਸੋਹਣੇ ਗੀਤ ਗਾਏ ਆ। ਤੇ ਟਰਾਲਾ ਆਇਆ ਸੀ, ਬੜਾ ਗੀਤ ਚੱਲਿਆ ਸੀ ਉਹਨਾਂ ਦਾ, ਤੇ ਹੁਣ ਟਰਾਲਾ 2 ਆਇਆ। ਤੇ ਅਕਸਰ ਅਸੀਂ ਵਿਦੇਸ਼ਾਂ ਦੇ ਵਿੱਚ ਆ ਕੇ, ਪੰਜਾਬੀਆਂ ਦਾ ਇੱਕ ਡ੍ਰੀਮ ਹੁੰਦਾ ਆ ਨੌਜਵਾਨਾਂ ਦਾ ਕਿ ਹੈਵੀ ਮਸ਼ੀਨਰੀ ਚਲਾਈਏ, ਉਹਨਾਂ ਦੇ ਵਿੱਚ ਜਿਹੜਾ ਟਰਾਲੇ ਚਲਾਉਣੇ, ਸੈਮੀ ਟਰਾਲੇ ਚਲਾਉਣੇ, ਮਤਲਬ ਇਹ ਇੱਕ ਉਹਨਾਂ ਚ ਪਾਰਟ ਹੁੰਦਾ ਆ। ਤੇ ਆਓ ਆਪਾਂ ਗੀਤ ਸੁਣਦੇ ਬੱਬੂ ਮਾਨ ਦਾ।
ਸੀ ਜ਼ਮੀਨ ਪਿੱਛੇ ਸੀ ਸੁਖਾਲਾ, ਜੱਟ ਨੂੰ ਡਰਾਈਵਰੀ ਦਾ ਸ਼ੌਕ ਸੀਗਾ ਵਾਲਾ, ਮਾਰਦਾ ਬੜਕ ਐ ਜੱਟੀਏ, ਮਾਰਦਾ ਬੜਕ ਐ ਜੱਟੀਏ, ਇੰਜਣ ਹੁੰਦਾ ਹੈ ਜਿਵੇਂ ਰੇਲ ਦਾ, ਲੈ ਲਿਆ ਟਰਾਲਾ 36 ਟਾਇਰਾਂ ਨੂੰ, ਸੜਕਾਂ ਤੇ ਨਾਗ ਵਾਂਗ ਮੇਲਦਾ, ਜਿਵੇਂ ਕੋਈ ਗੋਰਾ ਬਿੱਲੋ ਬੀਚ ਤੇ, ਜਿਵੇਂ ਕੋਈ ਗੋਰਾ ਬਿੱਲੋ ਬੀਚ ਤੇ, ਗੋਰੀ ਦੀਆਂ ਜ਼ੁਲਫਾਂ ਨਾ ਖੇਲਦਾ, ਲੈ ਲਿਆ ਟਰਾਲਾ 36 ਟਾਇਰਾਂ ਨੂੰ, ਸੜਕਾਂ ਤੇ ਨਾਗ ਵਾਂਗ ਮੇਲਦਾ, ਲੈ ਲਿਆ ਟਰਾਲਾ 36 ਟਾਇਰਾਂ ਨੂੰ, ਸੜਕਾਂ ਤੇ ਨਾਗ ਵਾਂਗ ਮੇਲਦਾ। ਮਿਡਲ ਈਸਟ ਤੋਂ ਚੱਲ ਕੇ ਰਾਹ ਇੰਡੀਆ ਦੇ ਪੈ ਗਏ, फिर पूरी दुनिया च फैल गए बहुते कनेडा आके बह गए मिडल ईस्ट तो चल के रा इंडिया दे पै गए फिर पूरी दुनिया च फैल गए बहुते कनेडा आके बह गए चिप्सी पंजाबी मेरे मालका ਜੀ ਪੰਜਾਬੀ ਮੇਰੇ ਮਾਲਕਾ ਇਤੀ ਹਰ ਨੱਕ ਤੇ ਸਕੇਲ ਦਾ ਲੈ ਲਿਆ ਟਰਾਲਾ ਛੱਤੀ ਟੈਰਾਂ ਨੀ ਸੜਕਾਂ ਤੇ ਨਾਗ ਵਾਂਗੂ ਮੇਰਦਾ ਜਿਵੇਂ ਕੋਈ ਗੋਰਾ ਬਿੱਲੋ ਬੀਚ ਤੇ ਗੋਰੀ ਦੀਆਂ ਜ਼ੁਲਫਾਂ ਨਾ ਖੇਲਦਾ ਲੈ ਲਿਆ ਟਰਾਲਾ ਛੱਤੀ ਟੈਰਾਂ ਨੀ ਸੜਕਾਂ ਤੇ ਨਾਗ ਵਾਂਗੂ ਮੇਰਦਾ ਲੈ ਲਿਆ ਟਰਾਲਾ ਛੱਤੀ ਟੈਰਾਂ ਨੀ ਸੜਕਾਂ ਤੇ ਨਾਗ ਵਾਂਗੂ ਮੇਰਦਾ
ਜੀ ਬੱਬੂ ਮਾਨ ਦਾ ਗੀਤ ਟਰਾਲਾ ਟੂ ਕਈ ਗੱਲਾਂ ਚ ਕਹੀਆਂ ਜਿਹੜੀਆਂ ਆਪਾਂ ਵਿਆਖਿਆ ਨਹੀਂ ਕਰ ਸਕਦੇ ਤੇ ਖੈਰ ਕੋਈ ਗੱਲ ਨੀ ਬੱਬੂ ਮਾਨ ਦੇ ਫੈਨ ਪਸੰਦ ਕਰਦੇ ਨੇ ਸੋ ਗੀਤ ਤੋਂ ਬਾਅਦ ਥੋੜੀ ਜਿਹੀ ਆਪਾਂ ਗੱਲ ਕਰ ਲਈਏ ਜਿਹੜੀ ਰਾਤੀ ਇਲੈਕਸ਼ਨ ਹੋਈ ਹੈ ਵਿਕਟੋਰੀਆ ਦੇ ਵਿਚ ਲੇਬਰ ਪਾਰਟੀ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਉਨ੍ਹਾਂ ਨੇ ਵਿਕਟੋਰੀਆ ਦੇ ਵਿਚ ਤੇ ਲਿਬਰਲ ਪਾਰਟੀ ਦੀ ਆਪਸੀ ਲੜਾਈ ਹੁਣ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਮੈਂ ਕੱਲ ਇਲੈਕਸ਼ਨ ਰਿਜ਼ਲਟ ਦੇਖ ਰਿਹਾ ਸੀਗਾ ਤੇ ਜੈਫ ਕੈਨਟ ਜਿਹੜੇ ਕਿ ਬਹੁਤ ਹੀ ਇੱਕ ਮੰਜੇ ਹੋਏ ਤੇ ਬੜੇ ਸਕਸੈਸਫੁਲ ਪ੍ਰੀਮੀਅਰ ਰਹੇ ਨੇ ਲਿਬਰਲਜ਼ ਦੇ ਉਨ੍ਹਾਂ ਨੇ ਇਹ ਐਲਾਨ ਉਦੋਂ ਹੀ ਕਰਤਾ ਕਿ ਮਾਈਕਲ ਕਰੋਗਰ ਜੋ ਕਿ ਲਿਬਰਲ ਦੇ ਪ੍ਰੈਜੀਡੈਂਟ ਨੇ ਵਿਕਟੋਰੀਆ ਦੇ ਉਨ੍ਹਾਂ ਨੂੰ ਰਿਜ਼ਾਈਨ ਦੇ ਦੇਣਾ ਚਾਹੀਦਾ ਹੈ ਤੇ ਸਾਡੇ ਭਾਈਚਾਰੇ ਦੇ ਵਿਚੋਂ ਹਜੇ ਕੋਈ ਵੀ ਨਹੀਂ ਚੋਣ ਹੋ ਸਕੀ ਉਹ ਸੁਭਾਵਿਕ ਹੀ ਸੀਗਾ ਕਿਉਂਕਿ ਪਤਾ ਹੀ ਸੀਗਾ ਕਿ ਜਿਹੜੀ ਸੇਫ ਸੀਟ ਹੈ ਉਹ ਨਹੀਂ ਹੈਗੀ ਆਪਣੇ ਕਿਸੇ ਵੀ ਭਾਈਚਾਰੇ ਕੋਲ ਹਜੇ ਫਿਲਹਾਲ ਸ਼ੁਰੂਆਤ ਦੇ ਵਿਚ ਸਮਾਂ ਲੱਗੇਗਾ ਮੈਂ ਪਹਿਲਾਂ ਵੀ ਦੱਸਦਾ ਰਿਹਾ ਕਿ ਸਟੈਪਿੰਗ ਸਟੋਨਸ ਨੇ ਸ਼ੁਰੂਆਤ ਇੱਦਾਂ ਹੀ ਕਰਨੀ ਪੈਣੀ ਹੈ ਤੇ ਮਿੰਟੂ ਬਰਾੜ ਜੀ ਆਉਣਗੇ ਤਾਂ ਆਪਾਂ ਡਿਟੇਲ ਦੇ ਵਿਚ ਗੱਲ ਕਰਾਂਗੇ ਤੇ ਫਿਲਹਾਲ ਸਿਚੁਏਸ਼ਨ ਇਹ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਅਨਾਊਂਸਮੈਂਟਸ ਕੀਤੀਆਂ ਸੀ ਲੇਬਰ ਪਾਰਟੀ ਨੇ ਹਾਈ ਸਪੈਂਡਿੰਗ ਉਹਦੇ ਵਿਚ ਚਲੋ ਆਸਟ੍ਰੇਲੀਅਨ ਸਿੱਖ ਗੇਮਸ ਨੂੰ ਵੀ $2 ਲੱਖ ਉਨ੍ਹਾਂ ਨੇ ਐਲਾਨ ਕੀਤਾ ਸੀ $1 ਲੱਖ ਤਾਂ ਦੇ ਦਿੱਤਾ ਸੀ ਤੇ $1 ਲੱਖ ਹੋਰ ਕੀਤਾ ਸੀ ਮੈਂ ਵੀ ਉੱਥੇ ਸੀ ਜਦੋਂ ਉਨ੍ਹਾਂ ਦੇ ਮਿਨਿਸਟਰ ਉੱਥੇ ਪਹੁੰਚੇ ਹੋਏ ਸਨ ਤੇ ਉਸ ਤੋਂ ਇਲਾਵਾ ਹੋਰ ਵੀ ਕਈ ਗੁਰੂ ਘਰਾਂ ਦੇ ਵਿਚ ਖਾਸ ਕਰਕੇ ਬਲੈਕਬਰਨ ਗੁਰੂ ਘਰ ਦੇ ਵਿਚ $1 ਮਿਲੀਅਨ ਦੀ ਐਕਸਟੈਂਸ਼ਨ ਜਿਹੜੀ ਹੋ ਰਹੀ ਹੈ ਉਸ ਦੇ ਵਿਚ ਸਾਂਝ ਪਾਈ ਸੀ ਤੇ ਨਾਲ ਕੁਛ ਮੰਦਰ ਜਿਹੜੇ ਸੀ ਉਨ੍ਹਾਂ ਨੂੰ ਵੀ ਸਪੋਰਟ ਕੀਤਾ ਸੀ ਸੋ ਹਾਈ ਸਪੈਂਡਿੰਗ ਉਨ੍ਹਾਂ ਨੇ ਕੈਂਪੇਨ ਚਲਾਈ ਹੈ ਤੇ ਪਰ ਜਿਹੜੀ ਮੈਂ ਐਨਾਲਿਸਿਸ ਦੇਖ ਰਿਹਾ ਸੀ ਉਹ ਇਹ ਸੀ ਕਿ ਲੇਬਰ ਨੇ ਕਾਫੀ ਪੈਸੇ ਖਰਚੇ ਨੇ ਕਈ ਇਲਾਕਿਆਂ ਦੇ ਵਿਚ ਖਾਸ ਕਰਕੇ ਮਾਰਜਨਲ ਸੀਟਾਂ ਦੇ ਵਿਚ ਜਿਸ ਦੇ ਕਰਕੇ ਉਨ੍ਹਾਂ ਨੂੰ ਕਾਫੀ ਫਾਇਦਾ ਹੋਇਆ ਤੇ ਹੁਣ ਵੀ ਜਿਹੜੇ ਉਨ੍ਹਾਂ ਦੇ ਪ੍ਰੋਮਿਸ ਸੀ ਉਨ੍ਹਾਂ ਦੇ ਜਿਹੜੇ ਵਾਅਦੇ ਨੇ ਉਹ ਬਹੁਤ ਵੱਡੇ ਪੱਧਰ ਤੇ ਜਿਹੜਾ ਪੈਸਾ ਖਰਚ ਰਹੇ ਨੇ ਇਨਫਰਾਸਟਰਕਚਰ ਤੇ ਉਸ ਨੂੰ ਮਤਲਬ ਵੋਟ ਪਈ ਹੈ ਹੁਣ ਇਹਦੇ ਕਈ ਫਾਇਦੇ ਹਨ ਤੇ ਕਈ ਨੁਕਸਾਨ ਵੀ ਹਨ ਨੁਕਸਾਨ ਇਹ ਹੈ ਕਿ ਜਦੋਂ ਸਰਕਾਰੀ ਤੌਰ ਤੇ ਕੋਈ ਇਨਫਰਾਸਟਰਕਚਰ ਬਣਦਾ ਆ ਸਰਕਾਰ ਬਣਾਉਂਦੀ ਹੈ ਪ੍ਰਾਈਵੇਟ ਨਹੀਂ ਹੁੰਦਾ ਤਾਂ ਉਹ ਇੱਕ ਚਿੱਟਾ ਹੱਥ ਹੀ ਬਣ ਜਾਂਦਾ ਬਾਅਦ ਦੇ ਵਿਚੋਂ ਉਸ ਦੀ ਸਾਂਭ ਸੰਭਾਲ ਜਿਹੜੀ ਆ ਮੁੜ ਕੇ ਟੈਕਸਪੇਅਰ ਤੇ ਪੈਂਦੀ ਹੈ ਟੈਕਸ ਫਿਰ ਵਧਾਉਣੇ ਪੈਂਦੇ ਆ ਉਸ ਨੂੰ ਚਾਲੂ ਰੱਖਣ ਦੇ ਲਈ ਜਾਂ ਉਸ ਇਨਫਰਾਸਟਰਕਚਰ ਤੋਂ ਕੋਈ ਬਿਜ਼ਨਸ ਦਾ ਫਾਇਦਾ ਹੁੰਦਾ ਹੋਵੇ ਜਿਹ ਚੋਂ ਟੈਕਸ ਜਨਰੇਟ ਹੁੰਦਾ ਹੋਵੇ ਜਾਂ ਕੋਈ ਐਕਸਪੋਰਟ ਹੁੰਦੀ ਹੋਵੇ ਫਿਰ ਉਹ ਜਿਹੜਾ ਸਰਕਾਰੀ ਇਨਫਰਾਸਟਰਕਚਰ ਹੈ ਉਹ ਬਹੁਤ ਜ਼ਿਆਦਾ ਫਾਇਦਾ ਕਰਦਾ ਪਰ ਦੇਖਦੇ ਆਉਣ ਵਾਲੇ ਸਮੇਂ ਦੇ ਵਿਚ ਆਪਾਂ ਗੱਲ ਕਰਾਂਗੇ ਥੋੜੀ ਦੇਰ ਬਾਅਦ ਤੇ ਮਿੰਟੂ ਬਰਾੜ ਜੀ ਸ਼ਾਮਲ ਹੋ ਰਹੇ ਨੇ ਬਸ ਚੰਦ ਕੁ ਮਿੰਟਾਂ ਦੇ ਵਿਚ ਤੇ ਉਹ ਤੋਂ ਪਹਿਲਾਂ ਤੁਹਾਨੂੰ ਇਕ ਹੋਰ ਨਾ ਗੀਤ ਸੁਣਾ ਦਈਏ ਗੀਤ ਬਹੁਤ ਸੋਹਣਾ ਨਛੱਤਰ ਗਿੱਲ ਦਾ ਨਵਾਂ ਆਇਆ ਸੋ ਇਹ ਜੀ ਹੈਗੀ ਅੰਬਰਾਂ ਦੇ ਤਾਰੇ ਐਲਬਮ ਉਸ ਦੇ ਵਿਚੋਂ ਨਛੱਤਰ ਗਿੱਲ ਦਾ ਗੀਤ ਸੁਣਦੇ ਆ ਤੇ ਨਛੱਤਰ ਗਿੱਲ ਹੁਣੀ ਆਸਟ੍ਰੇਲੀਆ ਵੀ ਆਏ ਹੋਏ ਨੇ ਤੇ ਨਾਲ ਸੁਰਜੀਤ ਖਾਨ ਸੋ ਆਓ ਗੀਤ ਸੁਣਦੇ ਆ ਅੰਬਰਾਂ ਦੇ ਤਾਰੇ
ਕੁਛ ਅੱਜ ਪੈਰੀ ਉਹਦੇ ਪੰਜੇਬ ਸਾਡੀ ਹੋਰਾਂ ਦੇ ਛਣ ਕੇ ਅਸੀਂ ਸਭ ਕੁਝ ਹਾਰੀ ਬੈਠੇ ਆਏ ਉਹਨੂੰ ਸਭ ਕੁਝ ਮੰਨ ਕੇ ਅੱਜ ਪੈਰੀ ਉਹਦੇ ਪੰਜੇਬ ਸਾਡੀ ਹੋਰਾਂ ਦੇ ਛਣ ਕੇ ਅੰਨਾ ਇਸ਼ਕੇ ਵਿੱਚ ਕਰ ਗਏ ਕੋਕੇ ਦੇ ਚਮਕਾਰੇ ਉਸ ਚੰਨ ਜਹੀ ਨੇ
ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਸੈਟ ਹਰਮਨ ਰੇਡੀਓ .com ਜਾਂ ਹਰਮਨ ਰੇਡੀਓ .com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਐਤਵਾਰ ਦੀ ਸੁਬਾਹ ਚੱਲ ਰਹੀ ਹੈ ਤੇ ਦਿਲ ਵਾਲੀ ਗੱਲ ਵੀ ਪ੍ਰੋਗਰਾਮ ਹੁਣ ਪੂਰੇ ਜੋਬਨ ਤੇ ਆ। ਸਮਾਂ ਤਕਰੀਬਨ 9:35 ਹੋ ਚੁੱਕਾ ਈਸਟਰਨ ਆਸਟ੍ਰੇਲੀਅਨ ਸਟੈਂਡਰਡ ਡੇ ਲਾਈਟ ਸੇਵਿੰਗ ਦੇ ਹਿਸਾਬ ਦੇ ਨਾਲ, ਤੇ ਐਡਲੇਡ ਦੇ ਵਿਚ ਹਜੇ 9:05 ਹੋਏ ਨੇ ਤੇ ਮੇਰੇ ਨਾਲ ਰੈਨਮਾਰਕ ਤੋਂ ਐਡਲੇਡ ਤੋਂ ਤਕਰੀਬਨ ਰਿਵਰਲੈਂਡ ਜਾਣੀ ਕਿ 2.5 ਘੰਟੇ ਦੀ ਡਰਾਈਵ ਹੈ, ਉਥੋਂ ਮਿੰਟੂ ਬਰਾੜ ਜੀ ਮੇਰੇ ਨਾਲ ਜੁੜ ਗਏ ਨੇ ਤੇ ਉਨ੍ਹਾਂ ਦਾ ਵੀ ਮੈਂ ਸਵਾਗਤ ਕਰਦਾ। ਜੀ ਆਇਆਂ ਕਹਿੰਦਾ, ਸਤਿ ਸ੍ਰੀ ਅਕਾਲ ਮਿੰਟੂ ਜੀ, ਪ੍ਰੋਗਰਾਮ ਚ ਸਵਾਗਤ ਹੈ।
ਸਤਿ ਸ੍ਰੀ ਅਕਾਲ ਸਰ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦਾ ਕਿ ਆਪ ਸਭ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ। ਸਾਡੇ ਕੋਲ ਤਾਂ ਇੱਥੇ ਰਿਵਰਲੈਂਡ ਦੇ ਵਿਚ ਬਰਸਾਤ ਤੋਂ ਬਾਅਦ ਜਿਹੜੀ ਵਧੀਆ ਜਿਹਾ ਦਿਨ ਚੜਦਾ ਹੁੰਦਾ ਨਾ ਧੁੱਪ ਖਿੜਕੇ,
ਹਾਂਜੀ ਹਾਂਜੀ,
ਉਹ ਦਿਨ ਚੜਿਆ ਹੋਇਆ ਜੀ ਅੱਜ ਤੇ ਉਮੀਦ ਆ ਵੀ ਅੱਜ ਸਾਰਾ ਦਿਨ ਜਿਹੜਾ ਕੰਮ ਕਰਨ ਵਾਲੇ ਬੰਦਿਆਂ ਲਈ ਪਰਫੈਕਟ ਦਿਨ ਆ।
ਕਿਆ ਬਾਤ ਹੈ। ਸੋ ਉਧਰ ਕਈ ਪਾਸੇ ਖੁਸ਼ੀਆਂ ਵੀ ਹੋ ਰਹੀਆਂ, ਨਮੋਸ਼ੀ ਵੀ ਹੋ ਰਹੀ ਹੈ, ਵਿਕਟੋਰੀਆ ਦੇ ਵਿਚ ਇਲੈਕਸ਼ਨ ਹੋ ਕੇ ਹਟੀਆਂ ਨੇ। ਚਲੋ ਆਪਾਂ ਕਈ ਗੱਲਾਂ ਕਰਨੀਆਂ। ਕੱਲ ਸ਼ਾਮੀ ਗੁਰੂ ਘਰ ਗਏ, ਇੱਥੇ ਅਸੀਂ ਫਸਟ ਸਿੱਖ ਟੈਂਪਲ, ਆਪਣੇ ਗੁਰੂ ਨਾਨਕ ਸਿੱਖ ਟੈਂਪਲ ਵੀ ਅਖੰਡ ਪਾਠ ਸਾਹਿਬ ਆਰੰਭ ਨੇ। ਸੋ ਮੱਥਾ ਟੇਕਣ ਗਏ ਤੇ ਉੱਥੇ ਵੀ ਗੱਲਾਂ ਚੱਲਦੀਆਂ ਸੀ ਇਲੈਕਸ਼ਨਸ ਦੀਆਂ, ਪੋਲਿਟਿਕਸ ਦੀਆਂ, ਤੁਹਾਨੂੰ ਪਤਾ ਹੀ ਆ ਫੇਰ ਗੁਰੂ ਘਰ ਬਾਅਦ ਵਿਚੋਂ ਸਾਈਡ ਤੇ ਬਹਿੰਦੇ ਆ ਅਸੀਂ ਤਾਂ ਗੱਲਾਂ ਹੁੰਦੀਆਂ ਨੇ, ਤਾਂ ਉਧਰ ਅਕਾਊਂਟਿੰਗ ਚੱਲ ਰਹੀ ਸੀ ਤੇ ਪਹਿਲਾਂ ਆਪਾਂ ਥੋੜਾ ਜਿਹਾ ਸਮੀਖਿਆ ਕਰ ਲਈਏ, ਵਿਕਟੋਰੀਆ ਦੀ ਕਰ ਲਈਏ ਸਮੀਖਿਆ ਥੋੜੀ ਜਿਹੀ, ਫਿਰ ਉਸ ਤੋਂ ਬਾਅਦ ਆਪਾਂ
ਬਿਲਕੁਲ ਜੀ ਬਿਲਕੁਲ ਤਕਰੀਬਨ ਸਾਰਿਆਂ ਦੀ ਨਿਗਾਹ ਦੇ ਵਿਚ ਵਿਕਟੋਰੀਆ ਚੜਿਆ ਹੋਇਆ ਸੀ ਪਿਛਲੇ ਕੁਝ ਦਿਨਾਂ ਤੋਂ
ਜੀ ਜੀ ਜੀ। ਸੋ ਹੁਣ ਗੱਲ ਇਹ ਹੈ ਵੀ ਜਿਹੜੀ ਲੇਬਰ ਪਾਰਟੀ ਨੂੰ ਜਿਹੜੀ ਸਵਿੰਗ ਮਿਲੀ ਆ ਉਹਨਾਂ ਦੇ ਹੱਕ ਦੇ ਵਿਚ, ਉਹ 4.8% ਯਾਨੀ 4.8% ਜਿਹੜੀ ਸਵਿੰਗ ਹੈ, ਤੇ ਹੁਣ 88 ਸੀਟਾਂ ਦੇ ਲੋਅਰ ਹਾਊਸ ਦੇ ਵਿਚ ਤੇ 55 ਜਿਹੜੀਆਂ ਸੀਟਾਂ ਨੇ ਉਹ ਲੇਬਰ ਜਿਹੜੀ ਹੈ ਉਸ ਦੇ ਉੱਤੇ ਭਾਰੂ ਪਈ ਹੈ, ਜਿੱਤੀ ਹੈ। ਸੋ ਇਕ ਜਿਹੜੀ ਕਿ ਉਨ੍ਹਾਂ ਲਈ ਇਕ ਚੰਗੀ ਖ਼ਬਰ ਹੈ, ਤੇ ਦੂਜੇ ਪਾਸੇ ਲਿਬਰਲ ਪਾਰਟੀ ਜਿਹਦੇ ਕਾਫੀ ਚਾਂਸ ਸੀਗੇ ਵੈਸੇ ਇਸ ਵਾਰੀ ਆਉਣ ਦੇ, ਕਈ ਕੰਟਰੋਵਰਸੀਆਂ ਹੋਈਆਂ, ਕਈ ਕੁਝ ਹੋਇਆ, ਪਰ ਕਿਤੇ ਨਾ ਕਿਤੇ ਜਿਹੜੀ ਉਨ੍ਹਾਂ ਤੇ ਇਹ ਚੀਜ਼ ਨੂੰ ਕੈਸ਼ ਨਹੀਂ ਹੋ ਪਾਇਆ। ਇਸ ਦੇ ਬਾਰੇ ਵੀ ਆਪਾਂ ਥੋੜੀ ਜਿਹੀ ਗੱਲ ਕਰਾਂਗੇ, ਤੇ ਆਪਣੇ ਜਿਹੜੇ ਪੰਜਾਬੀ ਭਾਈਚਾਰੇ ਚੋਂ ਕੈਂਡੀਡੇਟ ਖੜੇ ਸੀ ਤੇ ਖਾਸ ਕਰਕੇ ਚਲੋ ਜਿਹੜੀ ਟਰਾਂਸਪੋਰਟ ਮੈਟਰ ਪਾਰਟੀ ਹੈ ਉਹ ਇਕ ਫਰਿੰਜ ਪਾਰਟੀ ਸੀ, ਤੇ ਉਨ੍ਹਾਂ ਨੇ ਵੀ 3-4% ਵੋਟ ਲੈਣ ਦੇ ਵਿਚ ਉਹ ਕਾਮਯਾਬ ਹੋਏ ਨੇ, ਜਿਹੜੀ ਕਿ ਮਤਲਬ ਉਨ੍ਹਾਂ ਦੇ ਹਿਸਾਬ ਦੇ ਨਾਲ ਉਹ ਬਹੁਤ ਵਧੀਆ ਹੈ ਮੈਨੂੰ ਇਉਂ ਲੱਗਦਾ। ਤੇ ਕਦੇ ਵੀ ਉਹ ਕਿਉਂਕਿ ਰੇਸ ਦੇ ਵਿਚ ਨਹੀਂ ਸੀ। ਦੂਜੇ ਪਾਸੇ ਜਿਹੜੀ ਡਾਇਰੈਕਟ ਰੇਸ ਦੇ ਵਿਚ ਸੀ ਉਹ ਸਾਡੇ ਗੁਰਦਾਵਰ ਬਾਈ ਸੀ ਥੋਮਸ ਟਾਊਨ ਦੀ ਸੀਟ ਤੋਂ, ਤੇ ਥੋਮਸ ਟਾਊਨ ਦੀ ਸੀਟ ਜਿਹੜੀ ਹੈ ਕਿ ਅੱਜ ਤੱਕ ਲੇਬਰ ਦੀ ਹੀ ਰਹੀ ਹੈ ਸ਼ੁਰੂ ਤੋਂ, ਜਾਣੀ ਕਿ ਇੱਕ ਬਹੁਤ ਜ਼ਿਆਦਾ ਐਕਸਟ੍ਰੀਮਲੀ ਸੇਫ ਸੀਟ ਲੇਬਰ ਦੀ ਹੈ, ਪਰ ਫੇਰ ਵੀ 22% ਜਿਹੜੀ ਵੋਟ ਹੈ ਉਹ ਗੁਰਦਾਵਰ ਬਾਈ ਉਨ੍ਹਾਂ ਨੇ ਲਈ ਹੈ, ਤੇ ਮਿਹਨਤ ਉਨ੍ਹਾਂ ਨੇ ਕਾਫੀ ਕੀਤੀ ਸੀ, ਤੇ ਮੈਨੂੰ ਲੱਗਦਾ ਕਿ ਇਕ ਦੋ ਟਰਮਸ ਹੋਰ ਅਗਰ ਉਹ ਲੰਬਾ ਚੱਲਣ ਤਾਂ ਜਾਂ ਉਸ ਤੋਂ ਬਾਅਦ ਪਾਰਟੀ ਦੇ ਵਿਚ ਕਿਤੇ ਉਹ ਆਪਣਾ ਥਾਂ ਬਣਾਉਣ ਤਾਂ ਉਨ੍ਹਾਂ ਨੂੰ ਕੋਈ ਸੇਫ ਸੀਟ ਵੀ ਮਿਲ ਸਕਦੀ ਹੈ। ਸੋ ਇਹ ਜਿਹੜੀ ਪੋਲੀਟਿਕਸ ਹੈ ਜ਼ਰੂਰੀ ਨਹੀਂ ਵੀ, ਕਈ ਵਾਰੀ ਇੱਦਾਂ ਹੁੰਦੀ ਹੈ ਕਿ ਜਿਹੜੀ ਇੱਕ ਨਾ ਹਾਰ ਹੁੰਦੀ ਹੈ ਉਹ ਇੱਕ ਸਟੈਪਿੰਗ ਸਟੋਨ ਹੁੰਦਾ, ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਬਿਲਕੁਲ ਜੀ, ਜੇ ਪਹਿਲੇ ਦਿਨ ਹੀ ਜਿੱਤਾ ਜੇ ਨਾ ਹੱਥ ਚ ਤਾਂ ਉਹ ਵੀ ਬੰਦਾ ਖਰਾਬ ਹੀ ਹੋ ਜਾਂਦਾ, ਉਹ ਆਮ ਲੋਕਾਂ ਲਈ ਵੀ ਖਰਾਬ ਆ ਤੇ ਉਹ ਆਪਦੇ ਲਈ ਵੀ ਖਰਾਬ ਆ, ਤੇ ਕਈ ਵਾਰੀ ਉਹ ਭਰਮ ਭੁਲੇਖਿਆਂ ਚ ਵੀ ਪੈ ਜਾਂਦਾ ਗਾ। ਸੋ ਡਾਇਰੈਕਟ ਜਿੱਤਣਾ ਕੋਈ ਵੱਡੀ ਚੀਜ਼ ਨਹੀਂ ਹੈ, ਡਾਇਰੈਕਟ ਜਿੱਤਣਾ ਤਾਂ ਤੁਹਾਡੇ ਜ਼ਿੰਦਗੀ ਚ ਠਹਿਰਾਓ ਲਿਆਉਣ ਵਾਲਾ ਹੁੰਦਾ, ਜਦੋਂ ਤੁਸੀਂ ਡਿੱਗ ਡਿੱਗ ਕੇ ਸਵਾਰ ਹੁੰਦੇ ਨਾ, ਸਵਾਰ ਤਾਂ ਉਸੇ ਚੀਜ਼ ਦਾ ਹੀ ਹੁੰਦਾ, ਮਜ਼ਾ ਉਸੇ ਚੀਜ਼ ਦਾ ਹੀ ਹੁੰਦਾ, ਜਦੋਂ ਪਹਿਲੀ ਕਲਾਸ ਵਿਚ ਦੀ ਹੋ ਕੇ ਬੰਦਾ ਜੋ PhD ਕਰਦਾ ਨਾ ਉਹੀ ਮਜ਼ਾ, ਜੇ ਕਿਸੇ ਨੇ ਡਾਕਟਰੇਟ ਦੀ ਡਿਗਰੀ ਤੁਹਾਨੂੰ ਗਲ ਚ ਪਾ ਕੇ ਦੇਤੀ ਨਾ ਕਿਸੇ ਯੂਨੀਵਰਸਿਟੀ ਨੇ, ਉਹ ਮਜ਼ਾ ਨਹੀਂ ਹੈਗਾ। ਸੋ ਇਹ ਚੀਜ਼ ਮੈਂ ਤਾਂ ਕਹਿਣਾ ਗਾ ਵੀ ਜੇ ਇਹਨਾਂ ਨੇ ਇਸ ਲਾਈਨ ਚ ਪਏ ਆ ਤਾਂ ਇਹਨੂੰ ਹੁਣ ਪੂਰੇ ਇਹ ਨਾ ਹੋਣ, ਹਾਰ ਨੂੰ ਦੇਖ ਕੇ ਦੇ ਪਿੱਛੇ ਹਟ ਜਾਣ, ਹੁਣ ਉਹਨਾਂ ਨੂੰ ਹੋਰ ਵੱਧ ਕੇ ਕੰਮ ਕਰਨਾ ਚਾਹੀਦਾ। ਤੇ ਅਸੀਂ ਅਕਸਰ ਦੇਖਦੇ ਆ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਹੜੇ 2-3 ਪਲਾਨਾਂ ਦੇ ਬਾਅਦ ਚ ਆਪਦੇ ਆਪ ਨੂੰ ਇਨਵੈਸਟ ਕਰਦੇ ਆ ਤੇ ਫੇਰ ਆ ਕੇ ਟੌਪ ਸ਼ੇਅਰ ਤੇ ਵੀ ਆ ਜਾਂਦੇ ਆ।
ਮਿੰਟੂ ਜੀ, ਅਸੀਂ ਇਨਵੈਸਟਮੈਂਟ ਦੀ ਗੱਲ ਕਰ ਰਹੇ ਹਾਂ ਪੋਲੀਟਿਕਸ ਦੇ ਵਿਚ, ਦਿਲ ਵਾਲੀ ਗੱਲ ਹੈ ਅੱਜ, ਤੇ ਆਪਾਂ ਨੌਜਵਾਨ ਦੇਖੋ ਇੰਡੀਆ ਦੀਆਂ ਗੱਲਾਂ ਕਰੀ ਜਾਈਦੀਆਂ, ਆਪਾਂ ਹਜੇ ਵੀ ਕਰਨੀਆਂ ਅੱਜ ਵੀ ਕਰਨੀਆਂ, ਪਰ ਨਾਲ ਦੀ ਨਾਲ ਅਸੀਂ ਆਸਟ੍ਰੇਲੀਆ ਦੀਆਂ ਗੱਲਾਂ ਕਰਨੀਆਂ ਜਿੱਥੇ ਆਪਾਂ ਰਹਿ ਰਹੇ ਹਾਂ, ਇਸ ਆਬੋ ਹਵਾ ਦੇ ਵਿਚ ਰਹਿ ਰਹੇ ਹਾਂ, ਆਪਾਂ ਰਹਿਣਾ ਆ ਇੱਥੇ ਹੀ, ਆਪਾਂ ਸਾਡੇ ਨਿਆਣੇ ਜੰਮਣੇ ਪਲਣੇ ਆ, ਅਸੀਂ ਵੀ ਇੱਥੇ ਮਰਨਾ ਆ। ਸੋ ਅਸੀਂ ਇਹਦੀ ਇਸ ਦੇਸ਼ ਦੀ ਗੱਲ ਕਰਨੀ ਆ, ਤੇ ਆਪਾਂ ਨਾ ਥੋੜਾ ਗੰਭੀਰ ਚਿੰਤਨ ਕਰਾਂਗੇ ਕਿ ਇਹ ਪਹਿਲੀ ਸਟੇਜ ਆ ਜਿਹੜੀ ਹੁਣ ਆਪਾਂ ਚੱਲ ਰਹੇ ਹਾਂ ਨਾ, ਇਹ ਪਹਿਲੀ ਸਟੇਜ ਆ। ਆਪਾਂ ਕੈਨੇਡਾ ਗਏ ਸੀ, ਸਾਰਿਆਂ ਨੂੰ ਪਤਾ ਕਿ ਲਰਨਿੰਗ ਟੂਰ ਸੀਗਾ, ਤੇ ਉੱਥੇ ਆਪਾਂ ਕੀ ਸਿੱਖਿਆ? ਆਪਾਂ ਕਈ ਮਿਨਿਸਟਰਾਂ ਨੂੰ ਮਿਲੇ, ਕਈ ਜਿਹੜੇ ਪੋਲੀਟੀਸ਼ੀਅਨਾਂ ਨੂੰ ਮਿਲੇ ਜਿਹੜੇ ਪਿੱਛੇ ਬੈਕ ਇੰਜਨ ਦੇ ਵਿਚ ਸਨ, ਜਿਹੜੇ ਚਲਾ ਰਹੇ ਸਨ ਹਨਾ, ਤੇ ਉਥੋਂ ਅਸੀਂ ਇਹੀ ਸਬਕ ਸਿੱਖਿਆ ਕਿ ਸ਼ਾਇਦ ਮਿੰਟੂ ਜੀ ਤੁਸੀਂ ਵੀ ਜਾਣਦੇ ਹੋ ਕਿ ਪਹਿਲੀ ਸਟੇਜ ਤੇ ਉੱਥੇ ਵੀ ਇੱਕ ਵਾਰੀ ਹਫੜਾ ਦਫੜੀ ਮਚੀ ਸੀ ਕਿ ਇਕਦਮ ਜਿਹੜੇ ਨੇ ਕੌਂਸਲਾਂ ਤੋਂ ਸ਼ੁਰੂ ਹੋਏ, ਤੇ ਫਿਰ ਸ਼ਾਇਦ ਉਹ ਪਹਿਲੇ ਜਿਹੜੇ ਬਣੇ ਸੀ ਉਧਰ ਪ੍ਰੀਮੀਅਰ ਬਣੇ ਸੀ ਦੋਸਾਂਝ, ਉਹਨਾਂ ਨੇ ਜਿੱਤ ਹਾਸਲ ਕੀਤੀ। ਪਰ ਉੱਥੇ ਲੋਕਾਂ ਦਾ ਮੰਨਣਾ ਹੈ ਕਿ ਕਈ ਵਾਰੀ ਹੁੰਦਾ ਨਾ ਵੀ ਇਕਦਮ ਉਹ ਤਾਂ ਦੀ ਪੌੜੀ ਤੇ ਚਲੇ ਗਏ, ਤੇ ਪਰ ਉਹਨਾਂ ਦੀ ਜਿਹੜੀ ਕੈਪੇਬਿਲਿਟੀ ਸੀਗੀ ਉਹ ਇੰਨੀ ਨਹੀਂ ਸੀਗੀ। ਜਦੋਂ ਮੈਂ ਪਹਿਲੀ ਵਾਰੀ ਕੈਨੇਡਾ ਗਿਆ ਤਾਂ ਉਦੋਂ ਦੋਸਾਂਝ ਹੁਣੀ ਹਜੇ ਹਾਰੇ ਸੀ, ਜਾਣੀ ਕਿ ਆਪਣੀ ਪੋਜੀਸ਼ਨ ਤੋਂ, ਤੇ ਰਾਏ ਇਹ ਰਾਹ ਆ ਰਹੀ ਸੀਗੀ ਵੀ ਉਹ ਬਣ ਤਾਂ ਗਏ ਆ, ਪਰ ਉਹਨਾਂ ਦੇ ਵਿਚ ਉਸ ਅਹੁਦੇ ਦੇ ਉੱਤੇ ਜਸਟਿਸ ਨਹੀਂ ਹੋਇਆ, ਕਿਉਂਕਿ ਉਹ ਆਪਣੇ ਆਪ ਨੂੰ ਜਿੰਦਾ ਨਾ ਗੁਰਦੁਆਰੇ ਦੀ ਪੋਲੀਟਿਕਸ ਸੀਗੀ ਉਹਨਾਂ ਦੀ ਚੱਲਦੀ ਭਾਈਚਾਰੇ ਚ, ਤੇ ਓਹਦੇ ਵਿਚੋਂ ਇਕਦਮ
ਓਹਦੇ
ਵਿਚੋਂ ਇਕਦਮ ਉਭਰ ਕੇ ਪ੍ਰੀਮੀਅਰ ਬਣ ਗਏ ਹੈਨਾ ਤੇ ਉਹ ਗੁਰਦੁਆਰੇ ਦੀ ਪੋਲਿਟਿਕਸ ਬਾਹਰ ਨੀ ਨਿਕਲ ਸਕੇ ਇਕ ਜਾਣ ਕੇ ਦੇਸ਼ ਜਾਂ ਸੂਬੇ ਦੀ ਪੋਲਿਟਿਕਸ ਦੇ ਲੈਵਲ ਦੀ ਸੋਚ ਨਹੀਂ ਰੱਖ ਸਕੇ ਤੇ ਇਸ ਕਰਕੇ ਉਹ ਮਤਲਬ ਇਕ ਤਰ੍ਹਾਂ ਨਾਲ ਨਮੋਸ਼ੀ ਹੋਈ ਬਾਅਦ ਦੇ ਵਿਚੋਂ ਪਰ ਆਪਾਂ ਉਦੋਂ ਸਿੱਖਿਆ ਇਹ ਸਾਰਾ ਕਿ ਜਿਹੜੇ ਉੱਥੇ ਦੇ ਨੌਜਵਾਨ ਸੀ ਜਿਹੜੇ ਹੁਣ ਐਕਚੁਲੀ ਮਿਨਿਸਟਰੀਆਂ ਦੇ ਉੱਤੇ ਬੈਠੇ ਨੇ ਉਹਨਾਂ ਨੇ ਆਪਣੇ ਭਾਈਚਾਰੇ ਦੇ ਵਿਚ ਇੰਨਾ ਕੰਮ ਨਹੀਂ ਕੀਤਾ ਜਿੰਨਾ ਉਹਨਾਂ ਨੇ ਮੇਨ ਸਟ੍ਰੀਮ ਕਮਿਊਨਿਟੀ ਚ ਜਾ ਕੇ ਕੀਤਾ ਕਿ ਕੱਲਾ ਆਪਣੇ ਭਾਈਚਾਰੇ ਦੇ ਸਿਰ ਤੇ ਗੁਰਦੁਆਰੇ ਖੜ ਕੇ ਆਪਾਂ ਵੋਟ ਮੰਗਣੀ ਉੱਥੇ ਬੋਲੇ ਸੋ ਨਿਹਾਲ ਸਾਰਿਆਂ ਨੇ ਕਰ ਦੇਣੀ ਫੇਰ ਫੇਸਬੁੱਕ ਦੇ ਵੀ ਦੇਖੋ ਤੁਸੀਂ ਆਪਣੇ ਭਾਈਚਾਰੇ ਵਾਲੇ ਜੀ ਤੇਰੇ ਦੀ ਲਾਈਕ ਤੇ ਲਾਈਕ ਲਾਈਕ ਤੇ ਲਾਈਕ ਚੱਲੀ ਜਾ ਰਹੇ ਨੇ ਕਈ ਵਾਰੀ ਇੱਦਾਂ ਦਾ ਮਾਹੌਲ ਪੈਦਾ ਹੋ ਜਾਂਦਾ ਕਿ ਲੈ ਵੀ ਮੈਂ ਤਾਂ ਜਿੱਤਿਆ ਪਰ ਉਹ ਹੁੰਦਾ ਨੀ ਅਸਲ ਦੇ ਵਿਚ ਜਿਹੜਾ ਫੀਲਡ ਵਰਕ ਜੀ
ਭਰਮ ਪੈ ਜਾਂਦਾ ਉਹਨਾਂ ਨੂੰ
ਹਾਂਜੀ ਭਰਮ ਪੈ ਜਾਂਦਾ ਤੇ ਉਹ ਕਿਸੇ ਤਰ੍ਹਾਂ ਅਵੇਸਲੇ ਹੋ ਜਾਂਦੇ ਨੇ ਰਿਲੈਕਸ ਹੋ ਜਾਂਦੇ ਨੇ ਤੇ ਮੇਨ ਸਟ੍ਰੀਮ ਅਸਲ ਚ ਵੋਟਾਂ ਤਾਂ ਮੇਨ ਸਟ੍ਰੀਮ ਕਮਿਊਨਿਟੀ ਚ ਹੀ ਪੈਣੀਆਂ ਨੇ ਸਾਰੇ ਪਾਸੇ ਹਨਾ ਸੋ ਆਪਣਿਆਂ ਦੀ ਤਾਂ ਕਈ ਵਾਰੀ ਵੋਟਾਂ ਵੀ ਨਹੀਂ ਹੁੰਦੀਆਂ ਜਿਹੜੇ ਨਾਲ ਤੁਰੇ ਫਿਰਦੇ ਹੁੰਦੇ ਨੇ ਨਾ ਹਜੇ ਉਹਨਾਂ ਨੇ ਸਿਟੀਜ਼ਨਸ਼ਿਪ ਵੀ ਨਹੀਂ ਲਈ ਹੁੰਦੀ ਉਹ ਪਾਥਵੇ ਤੇ ਹੁੰਦੇ ਨੇ ਤੇ ਇਸ ਕਰਕੇ ਨਾ ਮਤਲਬ ਜਿਹੜੇ ਕੈਨੇਡਾ ਦੀਆਂ ਹੁਣ ਮਿਨਿਸਟਰੀਆਂ ਤੇ ਬੈਠੇ ਨੇ ਹੁਣ ਐਮ ਐਲ ਏ ਐਮ ਪੀ ਦੀਆਂ ਪੋਜੀਸ਼ਨਾਂ ਤੇ ਬੈਠੇ ਨੇ ਇਹ ਉਹ ਨੌਜਵਾਨ ਨੇ ਜਿਹੜੇ ਤਕਰੀਬਨ ਉੱਥੇ ਮੈਨੂੰ ਲੱਗਦਾ ਕਿ 90% ਉਹਨਾਂ ਦੇ ਵਿਚੋਂ ਕੈਨੇਡੀਅਨ ਬੋਰਨ ਨੇ ਤੇ ਉੱਥੇ ਜੰਮੇ ਨੇ ਉਸੇ ਧਰਤੀ ਨੂੰ ਜਾਣਦੇ ਨੇ ਉਸ ਸਕੂਲ ਸਿਸਟਮ ਚੋਂ ਡਿਬੇਟਿੰਗ ਸਿਸਟਮ ਚੋਂ ਉਹਨਾਂ ਨੂੰ ਗੱਲ ਕਰਨੀ ਵੀ ਆਉਂਦੀ ਹੈ ਉਹਨਾਂ ਨੂੰ ਬੈਂਸਣਾ ਵੀ ਆਉਂਦਾ ਔਰ ਮੁੱਦੇ ਤੋਂ ਪਿਛਲੇ 20-25-30 ਸਾਲ ਤੋਂ ਵਾਕਫ ਵੀ ਨੇ ਮੁੱਦਿਆਂ ਤੋਂ ਸੋ ਉਹ ਬੰਦੇ ਜਿਹੜੇ ਨੇ ਉਹ ਨਿਕਲ ਕੇ ਫੀਲਡ ਵਰਕ ਕਰਕੇ ਐਮ ਐਲ ਏ ਬਣ ਕੇ ਮਿਨਿਸਟਰ ਬਣੇ ਨੇ ਤੇ ਆਸਟ੍ਰੇਲੀਆ ਜਿਹੜਾ ਆ ਹੁਣ ਇਸ ਵੇਲੇ ਉਸੇ ਸਿਚੁਏਸ਼ਨ ਤੇ ਆ ਜਦੋਂ ਪਹਿਲਾਂ ਦਸਾਂਝ ਹੋਣੀ ਬਣੇ ਸੀ ਤੇ ਇਹ ਵੀ ਜਿਹੜੀ ਸਿਚੁਏਸ਼ਨ ਆ ਜਦੋਂ ਜੇ ਆ ਵੀ ਜਾਂਦੀ ਆ ਤਾਂ ਇਹ ਸਿਚੁਏਸ਼ਨ ਜਿਹੜੀ ਆ ਲੌਂਗ ਟਰਮ ਦੀ ਰਹਿਣ ਵਾਲੀ ਤੁਹਾਡੀ ਇਸ ਆਬਜ਼ਰਵੇਸ਼ਨ ਮੇਰੀ ਆਬਜ਼ਰਵੇਸ਼ਨ ਦੇ ਬਾਰੇ ਕੀ ਟਿੱਪਣੀ ਆ
ਦੇਖੋ ਜੀ ਦਰੁਸਤ ਆ ਸਾਰੀ ਗੱਲ ਹੀ ਦਰੁਸਤ ਆ ਗੱਲ ਤਾਂ ਇਹੀ ਆ ਜਾਂਦਾ ਨਾ ਵੀ ਅਸੀਂ ਅੱਧਾ ਜੀਵਨ ਉਹ ਸਿਆਸਤ ਚ ਗੁਜ਼ਾਰ ਕੇ ਆਏ ਆ ਪਹਿਲਾਂ ਤਾਂ ਫਿਰ ਉਥੋਂ ਬਾਅਦ ਆ ਕੇ ਅਸੀਂ ਜਿਹੜੀ ਇੱਥੇ ਸਿਆਸਤ ਸ਼ੁਰੂ ਕੀਤੀ ਉਹ ਇੱਕ ਕਮਿਊਨਿਟੀ ਸਿਆਸਤ ਸ਼ੁਰੂ ਕੀਤੀ ਆ ਭਾਈਚਾਰਕ ਚਾਹੇ ਗੁਰੂ ਘਰਾਂ ਚ ਚਾਹੇ ਕਲੱਬਾਂ ਚ ਤੇ ਚਾਹੇ ਕਿਤੇ ਹੋਰ ਪਰ ਜਿਹੜੀ ਅਸਲੀ ਮੇਨ ਸਟ੍ਰੀਮ ਜਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਅਸਲੀ ਮੇਨ ਸਟ੍ਰੀਮ ਦੀਆਂ ਜਿਹੜੀਆਂ ਕੀ ਲੋੜਾਂ ਹੁੰਦੀਆਂ ਕੀ ਲਾਅ ਹੁੰਦੇ ਆ ਕੀ ਕਾਨੂੰਨ ਹੁੰਦੇ ਆ ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਕੋਸ਼ਿਸ਼ ਬ੍ਰੇਕ ਕਰਨ ਦੀ ਗੱਲ ਵੀ ਕਿਵੇਂ ਨਾ ਕਿਵੇਂ ਅਸੀਂ ਬ੍ਰੇਕ ਕਿਵੇਂ ਕਰਨਾ ਅਸੀਂ ਇਹਦੇ ਚੋਂ ਆਪਦਾ ਬੈਨੀਫਿਟ ਕਿਉਂਕਿ ਅਸੀਂ ਸਾਡੇ ਸੁਭਾਅ ਦਾ ਹਿੱਸਾ ਬਣ ਚੁੱਕਿਆ ਹੁੰਦਾ ਜਦੋਂ ਅਸੀਂ ਵੱਡਾ ਟਾਈਮ ਗੁਜ਼ਾਰਿਆ ਪਰ ਹੁਣ ਇੱਥੋਂ ਦੇ ਬੱਚੇ ਆ ਜਿਹੜੇ ਇੱਥੋਂ ਦੇ ਬੱਚੇ ਆਪਦੇ ਨਾਲ ਦੇ ਸਕੂਲਾਂ ਚ ਪੜ੍ਹਦੇ ਆ ਇੱਥੇ ਸਟੱਡੀ ਦਾ ਇੱਕ ਤਰੀਕਾ ਉਸ ਤਰੱਕੀ ਉਸ ਸਟੱਡੀ ਦੇ ਵਿੱਚ ਦੱਸਿਆ ਜਾਂਦਾ ਵੀ ਕਿਵੇਂ ਕਿਹੜੇ ਗੱਲ ਦੇ ਉੱਤੇ ਤੁਸੀਂ ਕੀ ਵਿਚਾਰ ਕਰਨਾ ਕਿੱਥੇ ਡਿਬੇਟ ਕਰਨੇ ਆ ਕੀ ਨਹੀਂ ਕਰਨਾ ਕੀ ਕਰਨਾ ਤਾਂ ਜਦੋਂ ਉਸ ਕਲਚਰ ਚ ਜਵਾਕ ਜਾਓਗੇ ਵੱਡਾ ਹੁੰਦਾ ਅਸਲ ਚ ਤਾਂ ਉਹਨੂੰ ਉਹੀ ਸਿਆਸਤ ਕਰ ਸਕਦਾ ਸਹੀ ਇੱਥੋਂ ਦੀ ਸਿਆਸਤ ਸੋ ਬਹੁਤ ਸਹੀ ਤੁਸੀਂ ਅਬਜ਼ਰਵ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਆਊਗਾ ਤੇ ਸ਼ੁਰੂ ਹੋ ਚੁੱਕਿਆ ਇਹ ਚੀਜ਼
ਮਿੰਟੂ ਜੀ ਸ਼ੁਰੂ ਹੋ ਚੁੱਕਿਆ ਉਸ ਤੋਂ ਜਾਣ ਤੋਂ ਪਹਿਲਾਂ ਨਾ ਇੱਕ ਮੇਰੀ ਹੋਰ ਵਿੱਚ ਆਬਜ਼ਰਵੇਸ਼ਨ ਹੈ ਕਿ ਇੱਦਾਂ ਨੀ ਹੈਗਾ ਵੀ ਇਹ ਟੋਟਲੀ ਮਤਲਬ ਕੋਈ ਗਲਤ ਹੈ ਕੋਈ ਗਲਤ ਚੀਜ਼ ਨੀ ਹੈਗੀ ਖੜਨਾ ਇਲੈਕਸ਼ਨ ਦੇ ਵਿੱਚ ਨਾ ਮੈਂ ਸੋਚਦਾ ਆ ਕਿ ਜਿੱਦਾਂ ਹੁਣ ਆਪਾਂ ਦਸਾਂਝ ਉਹਨਾਂ ਦੀ ਐਗਜ਼ਾਮਪਲ ਲਈ ਆ ਠੀਕ ਹੈ ਹੁਣ ਆਪਾਂ ਇੱਥੇ ਸਾਡੇ ਵੀ ਉਹੀ ਸਿਚੁਏਸ਼ਨ ਚੱਲ ਰਹੀ ਹੈ ਕਿ ਮੰਨ ਲਓ ਇਹ ਨਾ ਖੜਦੇ ਮਤਲਬ ਇਹ ਟਰਾਈ ਨਾ ਕਰਦੇ ਰਿਸਕ ਨਾ ਲੈਂਦੇ ਤਾਂ ਮੈਂ ਇਹ ਸੋਚਦਾ ਕਿ ਜਿਹੜੇ ਅੱਜ ਕੈਨੇਡੀਅਨ ਮਿਨਿਸਟਰੀਆਂ ਬਣੀਆਂ ਹੋਈਆਂ ਇਹ ਵੀ ਨਹੀਂ ਸੀ ਬਣਨੀਆਂ ਕਿਉਂਕਿ ਉਨ੍ਹਾਂ ਨੇ ਇੱਕ ਚਿਣਕ ਜਿਹੜੀ ਲਾਈ ਹੈ ਜਗਾਇਆ ਚਿਣਗ ਲਾਈ ਜਿਹੜੇ ਇੱਥੋਂ ਦੇ ਬੋਰਨ ਨੇ ਜਾਂ ਇੱਥੋਂ ਦੇ ਜਿਹੜੇ ਮਤਲਬ ਇੱਥੇ ਰਹਿ ਰਹੇ ਨੇ ਬਚਪਨ ਤੋਂ ਰਹਿ ਰਹੇ ਨੇ ਉਹ ਜਿਹੜੇ ਹੁਣ ਦੇਖੋ ਤੁਸੀਂ ਆਪਣੇ ਵੀ ਦੇਖ ਲਓ ਇੱਥੇ ਸਾਡੇ ਨਿਆਣੇ ਉਹ ਪਾਪਾ ਮੈਂ ਕੀ ਲੈਣਾ ਆਈ ਡੋਂਟ ਕੇਅਰ ਇਹੋ ਜਿਹਾ ਐਟੀਚਿਊਡ ਹੈ ਨਿਆਣਿਆਂ ਦਾ ਇੱਥੇ ਦਿਆਂ ਦਾ ਤੇ ਉਹ ਐਸ਼ਪ੍ਰਸਤੀ ਨੀ ਮਤਲਬ ਉਹ ਆਰਾਮ ਨਾਲ ਜੀ ਰਹੇ ਆ ਉਹ ਪਾਪਾ ਜਾਈਦਾ ਆਰਾਮ ਨਾਲ ਕਰੀਦਾ ਪਰ ਉਹਨਾਂ ਦੇ ਵਿੱਚ ਜਿਹੜੀ ਇੱਕ ਮੋਟੀਵੇਸ਼ਨ ਦਿੱਤੀ ਹੈ ਦਸਾਂਝ ਹੁਣਾਂ ਨੇ ਜਾਂ ਇੱਥੋਂ ਜਿਹੜੇ ਹੁਣ ਨੌਜਵਾਨ ਦੇ ਰਹੇ ਨੇ ਕੁੜੀਆਂ ਮੁੰਡੇ ਦੇ ਰਹੇ ਨੇ ਕਿ ਦੇਖੋ ਉਹ ਕਹਿੰਦੇ ਨੇ ਕਿ ਜਦੋਂ ਇਹ ਵਿਦੇਸ਼ ਤੋਂ ਆ ਕੇ ਇੱਥੇ ਸੈੱਟ ਹੋ ਕੇ ਇਲੈਕਸ਼ਨਾਂ ਚ ਖੜ ਸਕਦੇ ਨੇ ਠੀਕ ਹੈ ਨਾ ਤੇ ਅਸੀਂ ਇੱਥੋਂ ਦੇ ਬੋਰਨ ਹੈ ਅਸੀਂ ਇੱਥੋਂ ਦੇ ਰਹਿ ਰਹੇ ਹਾਂ ਸਾਡੇ ਪੇਰੈਂਟਸ ਇੱਥੋਂ ਦੇ ਆ ਜਾਂ ਅਸੀਂ ਬਹੁਤ ਦੇਰ ਤੋਂ ਆਏ ਹੋਏ ਵਾਈ ਨੋਟ ਅਸ ਰਾਈਟ ਸੋ ਇੱਕ ਤਰ੍ਹਾਂ ਨਾਲ ਇਹ ਮੋਟੀਵੇਸ਼ਨ ਬਣ ਰਹੀ ਹੈ ਤੇ ਇਹ ਇੱਦਾਂ ਹੀ ਚੱਲਣੀ ਆ ਅਸੀਂ ਕੈਨੇਡਾ ਦੀ ਐਗਜ਼ਾਮਪਲ ਲੈ ਰਹੇ ਹਾਂ ਇੱਕ ਟਾਈਮ ਲਾਈਨ ਦੇਖ ਰਹੇ ਹਾਂ ਤੇ ਉੱਥੋਂ ਜਿਹੜਾ ਉਹ ਕੇਡਰ ਸੀਗਾ ਉਹ ਕਰੋਪ ਸੀਗੀ ਸਾਰੀ ਉਸ ਨੇ ਐਡੀ ਕੁ ਵੱਡੀ ਮੋਟੀਵੇਸ਼ਨ ਦਿੱਤੀ ਕੈਨੇਡੀਅਨ ਭਾਰਤੀਆਂ ਨੂੰ ਜਾਂ ਇੰਡੀਅਨ ਜਾਂ ਪੰਜਾਬੀਆਂ ਨੂੰ ਸਿੱਖਾਂ ਨੂੰ ਕਿ ਉਹਨਾਂ ਨੇ ਫਿਰ ਉਹ ਉੱਠੇ ਫਿਰ ਕਹਿੰਦੇ ਨਹੀਂ ਹੁਣ ਅਸੀਂ ਵੀ ਕਰਾਂਗੇ ਹਨਾ ਸੋ ਪਰ ਉਹ ਸਕਸੈਸਫੁਲ ਵੀ ਹੋਏ ਮੈਨੂੰ ਲੱਗਦਾ ਕਿ ਇਸੇ ਲਾਈਨ ਦੇ ਉੱਤੇ ਜਾ ਰਹੇ ਆ ਤੇ ਹੁਣ ਮੇਰੇ ਕੋਲ ਆਪਣੇ ਸਿਮ ਮੱਲੀ ਹੁਣਾਂ ਦੀ ਐਗਜ਼ਾਮਪਲ ਲੈ ਲਓ ਹਨਾ ਸੋ ਉਹ ਵੀ ਆ ਰਹੇ
ਜੀ ਜੀ ਬਿਲਕੁਲ ਮੈਂ ਤਾਂ ਕਿਹਾ ਇਹੀ ਕਹਿ ਰਿਹਾ ਵੀ ਇਹ ਰਾਹ ਪੈ ਚੁੱਕੇ ਆ ਅਸੀਂ ਤੇ ਇੱਥੇ ਹੁਣ ਸਾਡੇ ਜਿਹੜੇ ਇੱਥੋਂ ਦੇ ਬੋਰਨ ਬੱਚੇ ਆ ਉਹ ਮੂਹਰੇ ਆਉਣਾ ਸ਼ੁਰੂ ਹੋ ਗਏ ਆ ਸੋ ਰਿਵਰਲੈਂਡ ਤੋਂ ਸਿਮ ਸਿਮਰਤਪਾਲ ਸਿੰਘ ਮੱਲੀ ਜਿਹੜਾ ਕਿ ਪਹਿਲਾਂ ਐਮ ਪੀ ਦੇ ਇਲੈਕਸ਼ਨਾਂ ਚ ਉਹਨਾਂ ਨੇ ਸ਼ੁਰੂ ਹੋਏ ਆ ਤੇ ਮੈਂ ਪਹਿਲੇ ਦਿਨ ਹੀ ਉਹਨਾਂ ਨੂੰ ਇਹੀ ਸ਼ਬਦ ਕਹੇ ਸੀ ਵੀ ਦੇਖੋ ਤੁਸੀਂ ਇਹ ਨਾ ਸੋਚੋ ਵੀ ਤੁਸੀਂ ਹੁਣ ਇਲੈਕਸ਼ਨਾਂ ਤੋਂ ਬਾਅਦ ਜਿਹੜੇ ਐਮ ਪੀ ਬਣ ਜਾਓਗੇ ਜਾਂ ਤਾਂ ਏਦਾਂ ਕੁਛ ਨੀ ਹੋਣ ਜਾ ਰਿਹਾ ਆਪਦੇ ਆਪ ਨੂੰ ਪਹਿਲਾਂ ਪ੍ਰਿਪੇਅਰ ਕਰੋ ਤੁਸੀਂ ਕੁਛ ਨੀ ਬਣਨ ਜਾ ਰਹੇ ਪਰ ਇਹ ਊੜਾ ਲਿਖਣਾ ਜ਼ਰੂਰੀ ਸੀ ਜੇ ਤੁਸੀਂ ਨਹੀਂ ਖੜੇ ਹੁੰਦੇ ਸੀ ਇਲੈਕਸ਼ਨਾਂ ਚ ਤਾਂ ਤੁਸੀਂ ਇਸ ਮਾਹੌਲ ਚ ਜਾਂਦੇ ਨੀ ਸੀ ਜੇ ਬੰਦੇ ਨੇ ਊੜਾ ਲਿਖ ਕੇ ਤੇ ਆੜੇ ਈੜੀ ਦੇ ਰਾਹੀਂ ਹੁੰਦੇ ਹੋਏ ਅਖੀਰ ਤੱਕ ਪਹੁੰਚਣਾ ਨਾ ਸਾਰੀ ਪੈਂਤੀ ਲਿਖਣੀ ਆ ਤਾਂ ਹੀ ਪੈਂਤੀ ਲਿਖੀ ਜਾਊਗੀ ਜੇ ਊੜਾ ਲਿਖਿਆ ਜਾਊਗਾ ਪਹਿਲਾਂ ਸੋ ਮੈਂ ਉਹਨਾਂ ਨੂੰ ਇਹ ਗੱਲ ਉਸੇ ਦਿਨ ਕਹੀ ਸੀ ਤਾਂ ਉਸੇ ਦਾ ਨਤੀਜਾ ਜੀ ਦੇਖੋ ਵੀ ਉਹਨਾਂ ਨੇ ਐਮ ਪੀ ਦੇ ਇਲੈਕਸ਼ਨਾਂ ਤੋਂ ਬਾਅਦ ਕੌਂਸਲ ਦੇ ਇਲੈਕਸ਼ਨ ਲੜੇ ਜਿਹੜੇ ਕਿ ਆਮ ਸਾਡੇ ਉੱਥੇ ਆਖਣਗੇ ਜੀ ਹੁਣ ਅਸੀਂ ਐਮ ਪੀ ਖੜੇ ਹੋ ਕੇ ਪਿੰਡ ਦੇ ਮੈਂਬਰ ਥੋੜਾ ਖੜੇ ਹੋਵਾਂਗੇ ਸੋ ਇਹ ਜਿਹੜੀ ਮੈਂਟੈਲਿਟੀ ਤੋਂ ਉੱਚੇ ਉੱਠ ਕੇ ਤਾਂ ਉਹਨਾਂ ਨੇ ਉਹ ਚ ਪ੍ਰਭਾਵਿਤ ਕੀਤਾ ਤੇ ਉਹਨਾਂ ਨੇ ਰਿਕਾਰਡ ਵੋਟਾਂ ਲਈਆਂ ਕਿਉਂਕਿ ਕੌਂਸਲ ਦੇ ਵਿਚ ਨਾ ਜ਼ਿਆਦਾਤਰ ਇੱਥੇ ਵੋਟ ਕੰਪਲਸਰੀ ਨੀ ਹੁੰਦੀ ਤੇ ਜ਼ਿਆਦਾਤਰ ਲੋਕ ਵੋਟ ਪਾਉਂਦੇ ਨੀ ਕੰਨੀ ਕਤਰਾਉਂਦੇ ਵੀ ਕੀ ਲੋੜ ਆ ਪਰ ਜਿੰਨੀ ਕੁ ਵੋਟ ਪੈਂਦੀ ਆ ਉਹ ਫਿਰ ਤੁਹਾਡੇ ਪਰਸਨਲ ਐਫਰਟ ਨਾਲ ਪੈਂਦੀ ਆ ਤੁਸੀਂ ਇਕੱਲੇ ਇਕੱਲੇ ਨੂੰ ਟੱਚ ਕਰਦੇ ਹੋ ਤੇ ਉਹਨਾਂ ਨੂੰ ਦੱਸਦੇ ਹੋ ਵੀ ਜੇ ਤੁਸੀਂ ਵੋਟ ਪਾਓਗੇ ਤਾਂ ਇਹ ਫਰਕ ਹੋਣਗੇ ਤਾਂ ਉਹਨਾਂ ਨੇ ਪਰਸਨਲ ਟੱਚ ਨਾਲ ਜਿਹੜੀ ਵੋਟ ਪਾ ਕੇ ਸੈਕਿੰਡ ਹਾਈਐਸਟ ਵੋਟ ਲਈ ਆ ਜਿਹੜੀ ਰਿਵਰਲੈਂਡ ਦੇ ਵਿੱਚੋਂ ਸੋ ਇਹ ਹੁਣ ਆਪਾਂ ਰਾਹ ਪੈ ਗਏ ਇਸ ਚੀਜ਼ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰਾਹ ਖੁੱਲਣਗੇ ਸਾਡੇ ਵੀ
ਨਹੀਂ ਖੁੱਲ ਤਾਂ ਗਏ ਕੱਲ ਦੀ ਤੁਹਾਨੂੰ ਮੈਂ ਹੁਣ ਦੱਸਦਾ ਇੱਕ ਇਹ ਵੀ ਅਨਾਊਂਸਮੈਂਟ ਆਪਾਂ ਕਰਨੀ ਆ ਕਿ ਤੁਹਾਨੂੰ ਪਤਾ ਕਿ ਜਿਹੜਾ ਸਾਡਾ ਏਰੀਆ ਹੈ ਕੌਫ ਸਰਵਰ ਵਾਲਾ ਇਹ ਨੈਸ਼ਨਲ ਪਾਰਟੀ ਦੀ ਸੇਫ ਸੀਟ ਹੈ ਬਹੁਤ ਜ਼ਿਆਦਾ ਸੇਫ ਸੀਟ ਹੈ 1902 ਤੋਂ ਲੈ ਕੇ ਅੱਜ ਤੱਕ ਨੈਸ਼ਨਲ ਪਾਰਟੀ ਹੀ ਜਿੱਤਦੀ ਆਈ ਹੈ ਫਾਰਮਰਸ ਏਰੀਆ ਸੋ ਇੱਥੇ ਸਾਡੇ ਜਿਹੜੇ ਲੋਕਲ ਐਮ ਐਲ ਏ ਨੇ ਐਂਡਰੂ ਫਰੇਜ਼ਰ ਤੇ ਐਮ ਪੀ ਜਿਹੜੇ ਨੇ ਲੂਕ ਹਾਰਟ ਸੂਕਰ ਉਹ ਆਪਣੇ ਪਰ ਮਿੱਤਰ ਨੇ ਹਾਣੀ ਰੱਖ ਲਓ ਆਪਾਂ ਹਾਣੀ ਹੈ ਇੱਕ ਦੂਜੇ ਦੇ ਤਾਂ ਹੁਣ ਉਹ ਜਿਹੜੇ ਲੋਕਲ ਐਮ ਐਲ ਏ ਆ ਉਹ ਰਿਟਾਇਰ ਹੋ ਰਹੇ ਨੇ ਤੇ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਈ ਸੀ ਖੇਡਾਂ ਦੇ ਮੁਤਾਬਕ ਵੀ ਹੁੰਦੀ ਰਹਿੰਦੀ ਆ ਤੇ ਉਹ ਹੁਣ ਕਹਿੰਦੇ ਸੀਗੇ ਵੀ ਮੈਂ ਰਿਟਾਇਰ ਹੋਣਾ ਸਾਨੂੰ ਕੈਂਡੀਡੇਟ ਚਾਹੀਦਾ ਆ ਤੇ ਕਾਫੀ ਕੈਂਡੀਡੇਟ ਸੀਗੇ ਪ੍ਰੀ ਸਿਲੈਕਸ਼ਨ ਲਈ ਕੱਲ ਵੋਟਿੰਗ ਸੀਗੀ ਤੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਕਿਸ ਤਰ੍ਹਾਂ ਚੱਲ ਰਿਹਾ ਕੰਮ ਹੈ ਨਾ ਕਿਸ ਤਰ੍ਹਾਂ ਚੱਲਣਾ ਚਾਹੀਦਾ ਅਸਲ ਦੇ ਵਿੱਚ ਕੀ ਹੈ ਕਿ ਮੇਰਾ ਆਪਣਾ ਕਜ਼ਨ ਹੈ ਅੰਮ੍ਰਿਤਪਾਲ ਸ਼ੋਕਰ ਹੈ ਨਾ ਉਹ ਪਿਛਲੇ 10-15 ਸਾਲ ਤੋਂ ਪੋਲੀਟਿਕਸ ਦੇ ਖੇਤਰ ਦੇ ਵਿੱਚ ਹੈ ਖੇਤਰ ਜੇ ਕਿ ਫਾਰਮਰ ਹੈ ਤੇ ਫਿਰ ਉਹ ਜਿਹੜੀਆਂ ਇੱਥੇ ਗਰੋਅਰ ਐਸੋਸੀਏਸ਼ਨ ਨੇ ਬਨਾਨਾ ਇੰਡਸਟਰੀ ਕਮੇਟੀ ਦਾ ਸੈਕਟਰੀ ਵੀ ਰਿਹਾ ਹੁਣ ਨੈਸ਼ਨਲ ਫਾਰਮਰ ਫੈਡਰੇਸ਼ਨ ਜਿਹੜੀ ਨਿਊ ਸਾਊਥ ਵੇਲਸ ਦਾ ਵੀ ਸੈਕਟਰੀ ਹੈ ਇੱਕ ਬਹੁਤ ਮਤਲਬ ਹਾਈ ਪਾਵਰਡ ਉਹ ਯੂਨੀਅਨ ਹੈ ਫਾਰਮਰਸ ਦੀ ਤੇ ਮੋਸਟ ਇੰਪੋਰਟੈਂਟ ਇਨ ਆਸਟ੍ਰੇਲੀਆ ਤੇ ਉਹਦਾ ਵੀ ਸੈਕਟਰੀ ਹੈ ਤੇ ਉਹਦੇ ਵਿਆਹ ਤੇ ਮੈਂ ਤੁਹਾਨੂੰ ਦੱਸਦਾ ਪਿਛਲੇ ਸਾਲ ਸੀ ਕਿ ਐਗਰੀਕਲਚਰ ਮਿਨਿਸਟਰ ਦਾ ਸੈਕਟਰੀ ਆਇਆ ਹੋਇਆ ਸੀ ਟਰਾਂਸਪੋਰਟ ਮਿਨਿਸਟਰ ਆਈ ਹੋਈ ਸੀ ਫਾਰਮਰ ਫੈਡਰੇਸ਼ਨ ਦੇ ਪ੍ਰੈਜੀਡੈਂਟ ਆਏ ਸੀ ਹੋਰ ਪਤਾ ਨੀ ਕਿੰਨੇ ਗਏ ਹੋਏ ਸੀ ਸੋ ਮਤਲਬ ਉਹ ਇੱਕ ਲੈਵਲ ਦੇ ਕੰਮ ਚੱਲ ਰਿਹਾ ਹਨਾ ਤੇ ਉਹਨੇ ਕੀ ਕੀਤਾ ਕਿ ਗਰਾਊਂਡ ਲੈਵਲ ਦੇ ਉੱਤੇ ਬਹੁਤ ਜਿੰਨੇ ਕੁ ਵੀ ਉਹਦੇ ਨਾਲ ਦੇ ਸਰਕਲ ਚ ਸੀ ਸਾਰਿਆਂ ਨੂੰ ਉਹਨਾਂ ਨੇ ਨੈਸ਼ਨਲ ਫਾਰਮਰ ਫੈਡਰੇਸ਼ਨ ਦਾ ਨੈਸ਼ਨਲ ਪਾਰਟੀ ਦਾ ਮੈਂਬਰ ਬਣਾਇਆ ਜਿਨ੍ਹਾਂ ਦੇ ਵਿੱਚ ਮੇਰਾ ਵੱਡਾ ਬੇਟਾ ਉਹਨੂੰ ਵੀ ਮੈਂਬਰ ਬਣਾਇਆ ਹੋਇਆ ਹੁਣ ਉਹ ਇਹਨੂੰ ਫੋਨ ਕਰਕੇ ਕਈ ਵਾਰੀ ਕਹਿੰਦੇ ਉਹ ਤੂੰ ਮੀਟਿੰਗ ਚ ਆਇਆ ਕਰ ਉਹ ਐਂ ਕਰਿਆ ਕਰ ਉਹ ਸੱਦਦਾ ਆ ਹਨਾ ਐਕਟਿਵਲੀ ਸੱਦਦਾ ਇੱਦਾਂ ਕਰਨੀ ਪੈਂਦੀ ਤੁਹਾਨੂੰ ਪਤਾ ਹੈ ਕਿ ਪੋਲਿਟਿਕਸ ਦੇ ਵਿੱਚ ਜਦੋਂ ਕਰਨੀ ਹੈ ਨਾ ਤਾਂ ਉਹ ਜਾਣਾ ਪੈਂਦਾ ਕਰਨੀ ਪੈਂਦੀ ਹੈ ਤੇ ਨੌਜਵਾਨਾਂ ਨੂੰ ਇੱਦਾਂ ਲਾਉਣਾ ਪੈਂਦਾ ਨਾਲ ਉਹਨ ਲਾਏ ਨੇ ਬਹੁਤ ਨੌਜਵਾਨ ਲਾਏ ਨੇ ਹੁਣ ਪ੍ਰੀ ਸਿਲੈਕਸ਼ਨ ਦੀ ਮੀਟਿੰਗ ਸੀ ਤੇ ਉਹ ਆਪ ਨਹੀਂ ਖੜਿਆ ਤੇ ਸਾਡੇ ਔਜ ਗਰੁੱਪ ਜਿਹੜੇ ਬੇਰੀਆਂ ਦਾ ਸਾਡਾ ਕੋਆਪਰੇਟਿਵ ਆ ਉਹਦਾ ਪ੍ਰੈਜੀਡੈਂਟ ਮੁੰਡਾ ਆਪਣੇ ਹੀ ਆ ਗੁਰਮੇਸ਼ ਭੰਗਲ ਉਹ ਕਾਫੀ ਐਕਟਿਵ ਹੈ ਇੰਟੈਲੀਜੈਂਟ ਹੈ ਇੱਥੋਂ ਦਾ ਬੋਰਨ ਹੈ ਇੰਜੀਨੀਅਰ ਹੈ ਤੇ ਹੁਣ ਫਾਰਮਿੰਗ ਕਰਦਾ ਤੇ ਉਹ ਉਹਨੂੰ ਕੈਂਡੀਡੇਟ ਫਿਰ ਚੁਣਿਆ ਹਨਾ ਤਕਰੀਬਨ ਸਾਰਿਆਂ ਨੇ ਭਈ ਇਹਨੂੰ ਆਪਾਂ ਵੋਟਾਂ ਚ ਲੈ ਕੇ ਜਾਣਾ ਪ੍ਰੀ ਸਿਲੈਕਸ਼ਨ ਜਿਹੜੀਆਂ ਕੱਲ ਦੀਆਂ ਨੇ ਸੋ ਜਦੋਂ ਵੋਟਾਂ ਬਣ ਗਈਆਂ ਨੈਸ਼ਨਲ ਪਾਰਟੀ ਦੀਆਂ ਤਾਂ ਫੋਨ ਆਉਣੇ ਸ਼ੁਰੂ ਹੋ ਜਾਂਦੇ ਕੈਂਡੀਡੇਟਸ ਦੇ ਭਈ ਮੈਨੂੰ ਵੋਟ ਪਾਇਓ ਮੈਨੂੰ ਵੋਟ ਸਾਡੇ ਘਰੇ ਵੀ ਆਉਂਦੇ ਹੁੰਦੇ ਸੀ ਮੇਰੇ ਵੱਡੇ ਬੇਟੇ ਨੂੰ ਕਿਉਂਕਿ ਇਹਦੀ ਵੋਟ ਸੀ ਤੇ ਹੁਣ ਕੱਲ ਨਾ ਇਹ ਮੈਂ ਪ੍ਰੋਗਰਾਮ ਤੋਂ ਬਾਹਰ ਨਿਕਲਿਆ ਤੇ ਰੋਟੀ ਖਾਣ ਲੱਗਾ ਤੇ ਇਹ ਨਾ ਪੂਰਾ ਐਨ ਤਿਆਰ ਤੁਰ ਹੋ ਕੇ ਬੈਠਾ ਪੱਗ ਪੁੱਗ ਬੰਨ ਕੇ ਐਨ ਵਧੀਆ ਉਹ ਮੈਂ ਕਿਹਾ ਤੂੰ ਕਿੱਥੇ ਨੂੰ ਚੱਲਿਆ ਕਹਿੰਦਾ ਮੇਰਾ ਕਹਿੰਦਾ ਮੈਚ ਹੈ ਕ੍ਰਿਕਟ ਦਾ ਮੈਂ ਕਿਹਾ ਪੱਗ ਬੰਨ ਕੇ ਕ੍ਰਿਕਟ ਦਾ ਮੈਚ ਖੇਡਣਾ ਨਹੀਂ ਨਹੀਂ ਕਹਿੰਦਾ ਅੱਜ ਵੋਟਾਂ ਵੀ ਆ ਉਹ ਮੈਂ ਕਿਹਾ ਤੂੰ ਕਦੋਂ ਵੋਟਾਂ ਪਾਉਣ ਲੱਗ ਪਿਆ ਤੂੰ ਤਾਂ ਕਹਿੰਦਾ ਸੀ ਇਹ ਤਾਂ ਕੰਮੇ ਕੋਈ ਨੀ ਕਹਿੰਦਾ ਹੁਣ ਆਪਣਾ ਕਹਿੰਦਾ ਨਹੀਂ ਨਹੀਂ ਆਪਣੇ ਬੰਦਾ ਕਹਿੰਦਾ ਹੁਣ ਆਪਾਂ ਖੜਾ ਆ ਤੇ ਆਪਾਂ ਉਹਦੀ ਸਪੋਰਟ ਕਰਨ ਜਾਣਾ ਆ ਤੇ ਉਹ ਹੁਣ ਇਹਦਾ ਨਾਨਾ ਵੀ ਨੈਸ਼ਨਲ ਪਾਰਟੀ ਦਾ ਇੱਕ ਉੱਚੀਆਂ ਚੋ ਆ ਬੰਦਿਆਂ ਚੋ ਹਨਾ ਕਹਿੰਦਾ ਮੈਂ ਅੱਜ ਟਰਾਈ ਕਰਨੀ ਆ ਵੀ ਨਾਨੇ ਦੀ ਵੋਟ ਵੀ ਉਹਨੂੰ ਪਵਾਵਾਂ ਮੈਂ ਕਿਹਾ ਠੀਕ ਹੈ ਨਿਆਣੇ ਇੰਗੇਜ ਹੋ ਰਹੇ ਨੇ ਨਾ ਤੇ ਹਾਂਜੀ ਮਿੰਟੂ ਜੀ ਕੱਲ ਮਤਲਬ ਖੁਸ਼ੀ ਦੀ ਖਬਰ ਇਹ ਹੋਈ ਕਿ ਆਪਣੇ ਜਿਹੜੇ ਗੁਰਮੇਸ਼ ਭੰਗਲ ਹੈ ਉਹ ਪ੍ਰੀ ਸਿਲੈਕਸ਼ਨ ਜਿੱਤ ਗਿਆ ਤੇ ਉਹ ਇਸ ਏਰੀਏ ਚੋਂ ਕੈਂਡੀਡੇਟ ਹੋਏਗਾ ਤੇ 23 ਮਾਰਚ ਨੂੰ ਅਗਲੇ ਸਾਲ ਵੋਟਾਂ ਨੇ ਤੇ ਮੋਸਟ ਲਾਈਕਲੀ ਮੈਨੂੰ ਲੱਗਦਾ ਹਾਂਜੀ ਮੁਕਾਬਲਾ ਤਾਂ ਸਖ਼ਤ ਹੋਏਗਾ ਕਿਉਂਕਿ ਜਦੋਂ ਕੈਂਡੀਡੇਟ ਬਦਲਦਾ ਹੈ ਤਾਂ ਫਿਰ ਸਾਰਿਆਂ ਦੇ ਚਾਂਸ ਲੱਗ ਜਾਂਦੇ ਨੇ ਪਰ ਕਿਉਂਕਿ ਪਿੱਛੇ ਸਾਰਾ ਇੰਜਨ ਨੈਸ਼ਨਲ ਪਾਰਟੀ ਦਾ ਚੱਲੇਗਾ ਸੋ ਅਸੀਂ ਵੀ ਨਾਲ ਸਾਥ ਦੇਵਾਂਗੇ ਹੋਰ ਵੀ ਸਾਰੇ ਸਾਥ ਦਊਗੇ ਤੇ ਮੈਨੂੰ ਲੱਗਦਾ ਹੈ ਕਿ ਪਹਿਲੀ ਵਾਰੀ ਸ਼ਾਇਦ ਮਿਸਟਰ ਸਿੰਘ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਜਾਣਗੇ ਤੇ ਖੁਸ਼ੀ ਦੀ ਖਬਰ ਹੋਏਗੀ ਸੋ ਇਹ ਇੱਕ ਜਾਣੀ ਕਿ ਨਾ ਸਟੈਪਿੰਗ ਸਟੋਨ ਹੈ ਕਿ ਜਿਹੜੇ ਹੁਣ ਆਪਣੇ ਪਿਛਲੇ 4-5 ਸਾਲ ਤੋਂ ਕਿਸਮਤ ਅਜਮਾ ਰਹੇ ਨੇ ਪੋਲੀਟਿਕਸ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਮੈਨੂੰ ਲੱਗਦਾ ਕਿ ਉਨ੍ਹਾਂ ਨੇ ਵੀ ਬਹੁਤ ਪ੍ਰਭਾਵਿਤ ਕੀਤਾ ਨਵੀਂ ਪੀੜ੍ਹੀ ਨੂੰ ਮੈਂ ਇਹਦੇ ਵਿੱਚ ਮਤਲਬ ਮੈਂ ਸਿੱਧਾ ਹੀ ਉਨ੍ਹਾਂ ਨੂੰ ਕ੍ਰੈਡਿਟ ਦੇ ਰਿਹਾ ਮਤਲਬ ਸ਼ਾਬਾਸ਼ ਹੀ ਦੇ ਰਿਹਾ ਕਿ ਇੱਕ ਮਤਲਬ ਕਿਸੇ ਨਾ ਕਿਸੇ ਨੂੰ ਤਾਂ ਸ਼ੁਰੂਆਤ ਕਰਨੀ ਪੈਣੀ ਸੀ ਨਾ ਠੀਕ ਹੈ ਨਾ ਸੋ ਮਤਲਬ
ਬਿਲਕੁਲ ਅਸੀਂ ਤਾਂ ਤਦੇ ਕਿਹਾ ਸ਼ੁਰੂਆਤ ਕਰੋ ਸਲੋ ਕਰੋ ਢੰਗ ਨਾਲ ਕਰੋ ਇਹ ਨਾ ਕਰੋ ਵੀ ਆ ਕੇ ਅਸੀਂ ਹੁਣੇ ਓਵਰ ਰਾਈਡ ਕਰਕੇ ਸਭ ਕੁਛ ਹੀ ਬਸ ਨਿਬੇੜ ਦੇਣਗੇ ਏਦਾਂ ਦਾ ਬੜੇ ਸਿਸਟਮ ਨਾਲ ਚੱਲਦਾ ਹੁੰਦਾ ਉਹ ਜਿਹੜੀਆਂ ਕਹਾਵਤਾਂ ਬਣੀਆਂ ਨਾ ਵੀ ਰੋਮ ਇੱਕ ਦਿਨ ਚ ਨੀ ਬਣਿਆ ਉਹ ਸੱਚੀਆਂ ਆ ਤੇ ਉਹ ਤੁਹਾਡੀ ਜਿਹੜੀ ਇੱਕ ਜਜ਼ਬੇ ਹੋਣਾ ਚਾਹੀਦਾ ਉਹ ਜਜ਼ਬਿਆਂ ਨਾਲ ਹੀ ਤੁਸੀਂ ਬੜੀਆਂ ਬੜੀਆਂ ਜੰਗਾਂ ਜਿੱਤੀਆਂ ਜਾਂਦੀਆਂ ਮੈਂ ਅੱਜ ਹੀ ਨਾ ਇੱਕ ਸਿੱਧੂ ਸਾਹਿਬ ਕੱਲ ਪਰਸੋਂ ਦੀ ਇੱਕ ਵੀਡੀਓ ਵਾਹਵਾ ਫਲੋਟ ਹੋ ਰਹੀ ਸੀ ਬਖਤਾਵਰ ਸਿੰਘ ਬਰਾੜ ਦੀ ਤੇ ਮੈਂ ਵੀ ਅੱਜ ਸ਼ੇਅਰ ਕਰਕੇ ਹਟਿਆ ਫੇਸਬੁੱਕ ਤੇ ਥੋੜਾ ਚਿਰ ਪਹਿਲਾਂ ਤਾਂ ਦੇਖੋ ਉਸ ਬੰਦੇ ਦੀ ਨਿੱਕੀ ਜੀ 2-4 ਮਿੰਟ ਦੀ ਵੀਡੀਓ ਆ ਤੇ 2-4 ਮਿੰਟ ਦੀ ਵੀਡੀਓ ਮੈਨੂੰ ਲੱਗਦਾ ਲੱਖਾਂ ਘੰਟਿਆਂ ਦੇ ਲੈਸਨਾਂ ਤੋਂ ਵੱਧ ਲੈਸਨ ਦੇਗੀ ਕਿਉਂਕਿ ਉਹ ਪ੍ਰੈਕਟੀਕਲੀ ਆ ਤੇ ਸਾਹਮਣੇ ਆ ਤੇ ਜਵਾਨੀ ਆ ਉਹਦੀ ਉਹਨੇ ਤਿੰਨ ਹੀ ਗੱਲਾਂ ਮੇਨ ਕਹੀਆਂ ਤੇ ਤਿੰਨ ਗੱਲਾਂ ਚੋ ਮੇਨ ਚੋ ਮੈਂ ਨਾ ਉਹ ਕਾਲ ਸੀ ਤੁਰਿਆ ਜਾਂਦਾ 2 ਗੱਲਾਂ ਦਾ ਉਤਾਰਾ ਕੀਤਾ ਪਰ ਉਹ 3 ਗੱਲਾਂ ਹੀ ਦੱਸਦੀਆਂ ਦੀਆਂ ਪਹਿਲੀ ਗੱਲ ਤਾਂ ਦੇਖੋ ਕਹਿ ਰਿਹਾ ਵੀ ਉਹ 1980 ਚ 60 ਸਾਲ ਦੀ ਉਮਰ ਦੇ ਵਿਚ ਅਮੇਰਿਕਾ ਮੂਵ ਹੋਇਆ ਠੀਕ ਆ ਤੇ ਉਹਨਾਂ ਨੇ ਵੀ ਮੈਨੂੰ ਜਦੋਂ ਬੀਬੀ ਨੇ ਪੁੱਛਿਆ ਵੀ ਤੂੰ ਪੈਨਸ਼ਨ ਲਵਾ ਲਾ ਉਸ ਟਾਈਮ ਤੇ ਅਮੈਰੀਕਾ ਐ ਬਜ਼ੁਰਗਾਂ ਦੀ ਪੈਨਸ਼ਨ ਲੱਗ ਜਾਂਦੀ ਤੇ ਮੂਹਰੋਂ ਉਸ ਬੰਦੇ ਨੇ ਕਹਿੰਦਾ ਕਿਉਂ ਮੈਂ ਤੁਹਾਡੇ ਮੁਲਕ ਲਈ ਕੀ ਕੀਤਾ ਮੈਂ ਕਿਉਂ ਪੈਨਸ਼ਨ ਲਵਾਂ
ਬਿਲਕੁਲ
ਮੈਂ ਕੀਤੇ ਕੁਛ ਨੀ ਹਲੇ ਤੱਕ ਜਦੋਂ ਮੈਂ ਕੁਛ ਕੀਤਾ ਪੈਨਸ਼ਨ ਲੈ ਲੂੰਗਾ ਕਹਿੰਦੇ ਤਾਂ ਉਹ ਇੰਨੀ ਗੱਲ ਉਹਨਾਂ ਬੰਦਿਆਂ ਦੀ ਦਿਖਾਉਂਦੀ ਸੀ ਡੈਡੀਕੇਸ਼ਨ ਤੇ ਅੱਜ ਉਹਦਾ ਸਟਾਫ ਕਹਿ ਰਿਹਾ ਵੀ 105 ਸਾਲ ਦਾ ਪਰ ਮੀਂਹ ਜਾਵੇ ਹਨੇਰੀ ਜਾਵੇ ਕੋਈ ਇਹਦੇ ਲਈ ਵੀਕਐਂਡ ਨੀ 5 ਵਜੇ ਦਫ਼ਤਰ ਚ ਹੁੰਦਾ ਤੇ ਉਵੇਂ ਉਹਨੇ ਹੀ ਐਕਟਿਵਲੀ ਕੰਮ ਕਰਦਾ ਤੇ ਉਹ ਉਹਨਾਂ ਨੇ ਜਿਹੜੀ ਗੱਲ ਕਹੀ ਆ ਬਜ਼ੁਰਗਾਂ ਬਾਰੇ ਉਹ ਬਜ਼ੁਰਗ ਖੁਦ ਕਹਿ ਰਹੇ ਆ ਕਹਿੰਦੇ ਵੀ ਦੇਖੋ ਮੈਂ ਇੱਕ ਚੀਜ਼ ਮੰਨਦਾ ਵੀ ਬੰਦਾ ਜਿਹੜਾ ਉਹ ਨਕਾਰਾ ਨੀ ਹੁੰਦਾ ਕਦੇ ਵੀ ਕਹਿੰਦੇ ਬੰਦਾ ਇਹ ਹੋ ਸਕਦਾ ਵੀ ਉਹਦੀ ਕੰਮ ਕਰਨ ਦੀ ਕਪੈਸਿਟੀ ਥੋੜੀ ਜਿਹੀ ਘੱਟ ਜੇ ਨੌਜਵਾਨ ਨਾਲੋਂ ਪਰ ਉਹ ਨਕਾਰਾ ਨੀ ਹੋਊਗਾ ਉਹ ਜਿਹੜਾ ਕੰਮ ਕਰੂਗਾ ਉਹ ਉਹਨਾਂ ਦਾ ਕਹਿਣ ਦਾ ਭਾਵ ਇਹ ਸੀ ਵੀ ਕੋਈ ਤਜਰਬਾ ਹੀ ਇੰਨਾ ਹੋਜੂ ਵੀ ਉਹ ਥੋੜਾ ਕੰਮ ਵੀ ਉਹਦਾ ਬਹੁਤਿਆਂ ਨਾਲੋਂ ਜ਼ਿਆਦਾ ਵਧੀਆ ਹੋਊਗਾ ਠੀਕ ਹੈ ਨਾ ਤੇ ਦੂਜੀ ਉਹਨਾਂ ਨੇ ਬੜੀ ਸਿੰਪਲ ਗੱਲ ਕਹੀ ਆ ਵੀ ਜਿਹੜਾ ਬੰਦਾ ਟਾਈਮ ਨੂੰ ਮਾਰਦਾ ਨਾ ਜਿਹੜਾ ਬੰਦਾ ਟਾਈਮ ਬਰਬਾਦ ਉਹ ਕਿਸੇ ਨੂੰ ਨੀ ਬਰਬਾਦ ਕਰਦਾ ਉਹ ਆਪਣੇ ਆਪ ਨੂੰ ਬਰਬਾਦ ਕਰਦਾ ਦੇਖੋ ਗੱਲਾਂ ਕਿੰਨੀਆਂ ਪਿਆਰੀਆਂ ਤੇ ਇੱਕ ਲੈ ਜਾਂਦੀਆਂ ਗੱਲਾਂ ਤੀਜੀ ਗੱਲ ਉਹਨਾਂ ਨੇ ਕਹੀ ਆ ਵੀ ਜਿਹੜਾ ਕਿਸਾਨ ਆ ਉਹ ਖੇਤੀ ਕਰ ਰਿਹਾ ਇਸ ਟਾਈਮ ਕਹਿੰਦੇ ਕਿਸਾਨ ਤੇ ਫੌਜੀ ਕਦੇ ਬਿਸਤਰੇ ਚ ਨੀ ਮਰਦੇ ਕਦੇ ਬਿਸਤਰੇ ਚ ਪੈ ਕੇ ਨੀ ਮਰਦੇ ਇਹ ਦੋਨੇ ਹਾਂ ਇਹ ਦੋਨੇ ਬੰਦੇ ਯੁੱਧ ਦੇ ਮੈਦਾਨ ਚ ਹੀ ਮਰਦੇ ਆ ਸੋ ਕਿਸਾਨੀ ਵੀ ਇੱਕ ਯੁੱਧ ਆ ਸੋ ਮੈਨੂੰ ਉਹਨੇ ਪਰਸੋਂ ਉੱਥੇ ਵੀਡੀਓ ਦਿਖਾਈ ਦਿੱਤੀ ਸੀ ਬੜੀ ਇੰਸਪਾਇਰਡ ਸੀਗੀ ਤੇ ਮੈਨੂੰ ਲੱਗਿਆ ਵੀ ਮੈਂ ਵੀ ਇਹਨੂੰ ਸ਼ੇਅਰ ਕਰਾਂ ਕਿਉਂਕਿ ਇਹ ਜਿਹੀ ਚੀਜ਼ ਭਾਵੇਂ ਲੱਖਾਂ ਲੋਕਾਂ ਨੇ ਸ਼ੇਅਰ ਕਰਤੀ ਭਾਵੇਂ ਮੈਂ ਪਿੱਛੇ ਰਹਿ ਗਿਆ ਪਰ ਮੇਰਾ ਮੈਨੂੰ ਵਧੀਆ ਲੱਗੀ ਮੈਂ ਸ਼ੇਅਰ ਕੀਤੀ ਤੇ ਮੈਂ ਸਾਰਿਆਂ ਨੂੰ ਕਹੂੰਗਾ ਵੀ ਉਹ 1 ਮਿੰਟ ਦੀ ਵੀਡੀਓ ਆ ਨਿਊਜ਼ ਦੇ ਵਿੱਚ 1 ਮਿੰਟ ਦੀ ਸਹੀ ਗੱਲਬਾਤ ਆ ਉਹਨਾਂ ਦੇ 105ਵੇਂ ਜਨਮ ਦਿਨ ਦੀ ਪਰ ਉਹ ਕੱਲੀ ਕੱਲੀ ਗੱਲ ਰਿਪੀਟ ਕਰ ਕਰਕੇ ਸੁਣਨ ਵਾਲੀ ਆ ਰਿਪੀਟ ਕਰ ਕਰਕੇ ਸੁਣਨ ਵਾਲੀ ਆ ਮੈਂ 10 ਵਾਰੀ ਸੁਣੀ ਹੋਣੀ ਉਹ ਗੱਲ ਮੇਰੇ ਨਾਲ ਉਹ ਬਲਰਾਜ ਸੀ ਬਾਈ ਆਏ ਹੋਏ ਤੇ ਉਹ ਮੈਨੂੰ ਆਖਦੇ ਬਾਈ ਵੀ ਬੜੇ ਉਹ ਸੁਣ ਰਿਹਾ ਸੀ ਕਹਿੰਦੇ ਉਹ ਮੈਨੂੰ ਹੱਸਣ ਲੱਗ ਗਿਆ ਸੀ ਕਹਿੰਦੇ ਤੁਹਾਡੀਆਂ ਵੀਡੀਓ ਐਂ ਦੇਖ ਦਿੰਦੇ ਮੈਂ ਕਿਹਾ ਚਲੋ ਧੰਨ ਭਾਗਾ ਪਰ ਮੈਨੂੰ ਇੰਨਾ ਮੈਨੂੰ ਆਹ ਚੀਜ਼ ਲੱਗ ਰਹੀ ਹੈ ਵੀ ਇਹਨਾਂ ਦੀ ਇੱਕ ਇੱਕ ਗੱਲ ਜਿਹੜੀ 105 ਸਾਲ ਦਾ ਉਹਦੇ ਵਿੱਚ ਤਜਰਬਾ ਪਾਇਆ ਹੋਇਆ ਤੇ ਉਹ ਤਜਰਬੇ ਤੋਂ ਆਪਾਂ ਮਿਸ ਨਾ ਹੋਈਏ ਵਾਂਝੇ ਨਾ ਹੋਈਏ
ਜਿਹੜੀ ਗੱਲ ਮੈਨੂੰ ਉਹਨਾਂ ਦੀ ਬਹੁਤ ਚੰਗੀ ਲੱਗੀ ਉਹ ਇਹ ਕਿਹਾ ਵੀ ਸੋਲਜਰ ਐਂਡ ਫਾਰਮਰ ਨੈਵਰ ਡਾਈ ਇਨ ਦਾ ਬੈਡ ਹਨਾ ਮੰਜੇ ਦੇ ਨੀ ਮਰਦੇ, ਮਤਲਬ ਕੰਮ ਕਰਦੇ ਹੀ ਮਰ ਜਾਂਦੇ ਆ, ਮਤਲਬ ਖੇਤਾਂ ਦੇ ਵਿਚ ਹੀ। ਹੁਣ ਤੁਸੀਂ ਦੇਖੋ ਇੱਥੇ ਵੀ ਸਾਡੇ ਇਲਾਕੇ ਚ, ਤੁਹਾਡੇ ਇਲਾਕੇ ਚ ਵੀ ਜਿਹੜੇ ਕੰਮ ਕਾਰ ਖੇਤਾਂ ਚ ਰਹਿੰਦੇ ਨੇ ਉਹ ਗੇੜਾ ਮਾਰਦੇ ਨੇ, ਥੋੜਾ ਘੱਟ ਕਰ ਲੈਂਦੇ ਨੇ, ਕਪੈਸਿਟੀ ਘੱਟ ਨੇ ਬਜ਼ੁਰਗਾਂ ਦੀ ਹੋ ਜਾਂਦੀ ਆ, ਪਰ ਉਹ ਕੀ ਆ ਵੀ ਤੁਸੀਂ ਖੇਤਾਂ ਨੂੰ ਮਨ ਚੋਂ ਕੱਢ ਨਹੀਂ ਸਕਦੇ ਕਿਸਾਨ ਦੇ ਜਿਹੜੇ, ਮਤਲਬ ਇੱਦਾਂ ਜਿਹੜਾ ਯੋਧਾ ਆ ਵਾਰੀਅਰ ਆ ਉਹਨੂੰ ਸੋਲਜਰ ਆ ਉਹਦੇ ਵੀ ਤੁਸੀਂ ਉਹ ਚੀਜ਼ ਨਾ ਬੜੀ ਮੁਸ਼ਕਲ ਆ ਉਹਨੂੰ ਕੱਢਣੀ ਉਸ ਚੀਜ਼ ਚੋਂ। ਖੈਰ ਸਾਡੇ ਇੱਧਰ ਮਨੀ ਮੰਡੀ ਗੱਲਾਂ ਵਾਲੇ ਕੌਫਸਰਵਾਲ ਵਾਲੇ ਇਹ ਵੀ ਫਾਰਮਿੰਗ ਕਰਦੇ ਨੇ, ਤੇ ਇਹਨਾਂ ਨੇ ਨਾ ਜਿਹੜੀ ਟੋਪੀ ਨੀ ਲਈ ਹੁੰਦੀ ਧੁੱਪ ਤੋਂ, ਮੈਂ ਫੋਟੋਆਂ ਸ਼ੇਅਰ ਕੀਤੀਆਂ, ਉਹਦੇ ਵਿਚ ਨਾ ਇਕ ਛੋਟੀਆਂ ਮਿਰਚਾਂ ਹੁੰਦੀਆਂ ਉਹ ਤੋੜੀਆਂ ਹੋਈਆਂ ਕਿਤੇ, ਕਹਿੰਦੇ ਸਤਿ ਸ੍ਰੀ ਅਕਾਲ ਜੀ ਮਿਰਚਾਂ ਦਾ ਬੂਟਾ ਲਾਇਆ ਸੀ ਚਾਈ ਚਾਈ ਦਾਲ ਬਣਾਈ, ਬਸ ਫੇਰ ਕੀ ਸਵੇਰੇ ਪਤਾ ਲੱਗਿਆ ਉਹਦਾ ਇਫੈਕਟ।
ਅਸਲੀ ਮਿਰਚੀ, ਅਸਲੀ ਮਿਰਚੀ ਜਿਹੜੀ ਤਿੰਨ ਟਾਈਮ ਦੁੱਖ ਦੇਵੇ, ਤਿੰਨ ਟਾਈਮ ਦੁੱਖ ਦਿੰਦੀ ਅਸਲੀ ਮਿਰਚ ਆ ਜਿਹੜੀ ਨਾ, ਉਹਦਾ ਮਿਰਚ ਦੀ ਵੀ ਦੇਖੋ ਕਹਿੰਦੇ ਹੁੰਦੇ ਵੀ ਜਿਵੇਂ ਜੇ ਕਿਸੇ ਚੀਜ਼ ਦੀ ਕੁਆਲਿਟੀ ਆ ਉਹਦੀ ਕੁਆਲਿਟੀ ਜੇ ਮਾੜਾ ਬੰਦਾ ਤਾਂ ਮਾੜੇ ਬੰਦੇ ਦੀ ਉਹ ਵਿਲੀਅਨ ਨੇ ਇੱਕ ਵਾਰੀ ਅਮਰੀਸ਼ ਪੁਰੀ ਨੇ ਕਿਹਾ ਸੀ, ਅਮਰੀਸ਼ ਪੁਰੀ ਕਹਿੰਦਾ ਵੀ ਮੈਂ ਆਪਦੇ ਕਰੈਕਟਰ ਚ ਇੰਨਾ ਕੁ ਇਨਸਾਫ ਕਰ ਲੈਣਾ ਰਿਹਾ ਵੀ ਮੈਨੂੰ ਮਾਣ ਆਪਦੇ ਤੇ ਐਕਟਰ ਹੋਣ ਦੇ, ਕਹਿੰਦਾ ਜਦੋਂ ਮੈਂ ਜਾਣਾ ਨਾ ਕਿਤੇ ਮਹਿਫਲਾਂ ਚ ਮੈਨੂੰ ਇੰਨੀ ਨਫ਼ਰਤ ਨਾਲ ਲੋਕ ਦੇਖਦੇ ਆ ਕਿ ਇਹਦਾ ਮਤਲਬ ਮੈਂ ਪੂਰਾ ਕਾਮਯਾਬ ਆ ਵੀ ਮੈਂ ਆਪਦੇ ਕਰੈਕਟਰ ਨਾਲ ਇਨਸਾਫ ਕਰ ਰਿਹਾ। ਸੋ ਉਹੀ ਚੀਜ਼ ਮਿਰਚ ਦੀ ਹੁੰਦੀ ਆ ਜੀ, ਮਿਰਚ ਪਹਿਲਾਂ ਖਾਣ ਵੇਲੇ ਮੂੰਹ ਮਚਾਉਂਦੀ ਆ ਦਿਨੇ ਢਿੱਡ, ਫਿਰ ਤੜਕੇ ਦੀ ਵੀ ਰਿਜ਼ਲਟ ਆਉਂਦੇ ਆ ਜੀ,
ਫਿਰ ਪਾਣੀ ਦੀ ਬੋਤਲ ਲੈ ਕੇ ਜਾਣਾ। ਠੀਕ ਹੈ ਜੀ ਮਨੀ ਜੀ, ਕਾਮਯਾਬ ਹੈ ਮਿਰਚਾਂ ਤੁਹਾਡੀਆਂ, ਫਿਰ ਨਜ਼ਾਰੇ ਆ, ਮੈਂ ਸ਼ੇਅਰ ਕਰਤੀ ਫੋਟੋ। ਤੇ ਗੌਰਵ ਸ਼ਰਮਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਿਨੀ ਬੈਂਕ ਤੋਂ, ਆਓ ਜੀ ਗੌਰਵ ਜੀ। ਰੁਪਿੰਦਰ ਗਿੱਲ ਹੈ ਮੈਲਬਨ ਵਾਲੇ, ਘਾਲ ਕਲਾਣੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਸਤਿ ਸ੍ਰੀ ਅਕਾਲ ਜੀ। ਰਾਜਵਿੰਦਰ ਕੱਕ ਜੀ ਕਿੱਦਾਂ, ਠੀਕ ਠਾਕ ਹੈ? ਤੁਹਾਡੀ ਪੌਲੀਨ ਜਿੱਤ ਗਈ ਹੈ ਜੀ, ਮਿੰਟੂ ਜੀ ਆਪਾਂ ਨੂੰ ਮਿਲੀ ਸੀ ਨਾ ਪੌਲੀਨ ਕਰੇਨਬੋਰਨ, ਜਦ ਗੁਰਦੁਆਰੇ ਚ ਆਪਾਂ ਗਰਾਊਂਡਾਂ ਦੇ ਵਿਚ ਅਨਾਊਂਸਮੈਂਟ ਕਰੇ, ਉੱਥੇ ਖੜੀ ਸੀ ਨਾ ਇਲੈਕਸ਼ਨਾਂ ਦੇ ਵਿਚ, ਉਹ ਰਿਕਾਰਡ ਤੋੜ ਵੋਟਾਂ ਨਾਲ ਜਿੱਤੀ। ਹਾਂਜੀ, ਤੇ ਹੁਣ
ਇੱਦਾਂ ਉਹ ਪਤਾ ਹੀ ਲੱਗ ਜਾਂਦਾ ਬੰਦੇ ਦਾ, ਪਤਾ ਲੱਗ ਜਾਂਦਾ ਬਹੁਤ ਜ਼ਿਆਦਾ ਮਿਲਣਸਾਰ ਸੀ। ਮੈਂ ਦੇਖਿਆ ਉੱਥੇ ਜਿੰਨੇ ਜਾਣੇ ਆਏ ਉਹ ਕੱਲਿਆਂ ਕੱਲਿਆਂ ਨੂੰ ਮਿਲ ਕੇ ਗਈ, ਉੱਥੇ ਕੱਲੇ ਕੱਲਿਆਂ ਨੂੰ ਸਾਰੀ ਉਹ ਵਿਆਖਿਆ ਕਰਕੇ ਗਈ ਆ। ਸੋ ਇੰਨੀ ਮਿਹਨਤ ਕਰਨੀ ਪੈਂਦੀ ਹੁੰਦੀ ਆ, ਤੇ ਉਹਨਾਂ ਦਾ ਕੀ ਬਣਿਆ? ਲੂਜ਼ ਕਿਤਾ ਜਿਹੜੇ ਆਪਾਂ ਨੂੰ 2 ਲੱਖ ਦੇ ਕੇ ਗਏ ਸੀ।
ਹਾਂਜੀ ਹਾਂਜੀ, ਉਹਨੇ ਤਾਂ ਜਿੱਤਣਾ ਹੀ ਸੀਗਾ, ਉਹ ਹਾਰਿਆ ਕੋਈ ਨੀ ਜੀ ਉਹਨਾਂ ਚੋਂ, ਵਾਧੂ ਸਮਾਂ ਕੇ ਹੋਰ ਜਿੱਤੇ ਨੇ। ਮੈਂ ਪੌਲੀਨ ਦੀ ਗੱਲ ਕਰਾਂ, ਉਹ ਮੈਂ ਤਾਂ ਉਹਨੂੰ ਈਜ਼ੀ ਲੈ ਰਿਹਾ ਸੀ, ਮੈਂ ਕਿਹਾ ਵੈਸੇ ਹੀ ਕੋਈ ਗੋਰੀ ਸੱਦੀ ਹੋਈ ਹੈ ਇਹਨਾਂ ਨੇ ਨਾਲ ਕਿਤੇ ਸੈਕਟਰੀ ਸੁਕਟਰੀ। ਉਹ ਪਹਿਲਾਂ ਇੱਕ ਨਾ ਹੁੰਦੀ ਹੈ ਵੀ MPਆਂ ਦਾ ਨਖਰਾ ਬਹੁਤ ਹੁੰਦਾ, ਬਾਅਦ ਚੋਂ ਆਉਂਦੇ ਆ। ਉਹ ਜਦੋਂ ਅਸੀਂ ਗਏ ਤਾਂ ਉਹ 3-4 ਜਣੇ ਗਰਚੇ ਭਾਜੀ ਦੇ ਨਾਲ ਉਹ ਖੜੀ ਸੀ, ਮੈਂ ਕਿਹਾ ਸ਼ਾਇਦ ਵੈਸੇ ਹੀ ਕੋਈ ਆਰਗੇਨਾਈਜ਼ਰ ਹੁੰਦੀ ਨਾ ਉਹ ਆਈ ਹੋਈ ਆ, ਤੇ ਮੈਂ ਉਹਨੂੰ ਈਜ਼ੀ ਲੈ ਗਿਆ, ਤੇ ਮੈਂ ਤਾਂ ਦੂਰੇ ਹੀ ਫਤਿਹ ਬੁਲਾਤੀ ਉਹਨੂੰ ਹਨਾ, ਤੇ ਆਪਾਂ ਸਾਈਡ ਤੇ ਖੜ ਗਏ ਜਾ ਕੇ, ਤੇ ਅਸੀਂ ਗੱਲਾਂ ਕਰ ਰਹੇ ਸੀ ਤਾਂ ਤੁਹਾਨੂੰ ਨਾਲ ਹੀ ਸੀ, ਤੇ ਉਹ ਚੱਲ ਕੇ ਆਈ ਉਧਰੋਂ ਦੂਰੋਂ ਹਨਾ, ਆ ਕੇ ਉਹਨੂੰ ਆਪਣੇ ਆਪ ਨੂੰ ਪ੍ਰੋਪਰ ਇੰਟਰੋਡਿਊਸ, ਹਾਏ ਆਈ ਐਮ ਪੌਲੀਨ ਹਨਾ ਹੈਲੋ ਕਰਕੇ, ਤਾਂ ਫਿਰ ਬਾਅਦ ਚੋਂ ਗਾਚਾ ਭਾਈ ਨੇ ਦੱਸਿਆ ਵੀ ਇੱਥੇ ਦੀ ਜਿਹੜੀ ਹੈ ਕੈਂਡੀਡੇਟ ਹੈ, ਤੇ ਇੱਦਾਂ ਹੈ ਵੀ ਉਹ ਫਿਰ ਗੱਲਾਂ ਵੀ ਕਰਦੀ ਰਹੀ, ਤੇ ਸਾਰਾ ਕੁਛ ਉਹਨੇ ਮਤਲਬ ਅਟੈਂਡ ਕੀਤਾ, ਐਂਡ ਤੱਕ ਉਹ ਖੜੀ ਰਹੀ ਉੱਥੇ ਹਨਾ, ਸਾਰਿਆਂ ਨੂੰ ਮਤਲਬ ਪੂਰੀ ਤਰ੍ਹਾਂ ਗੱਲਾਂ ਬਾਤਾਂ ਕਰਕੇ, ਕਿਉਂਕਿ ਉਹਦਾ ਹਲਕਾ ਸੀਗਾ। ਤੇ ਕੱਖ ਹੁਣੀ ਆਪਣੇ ਰਾਜਵਿੰਦਰ ਕੱਖ ਹੁਣੀ ਉਹਦੀ ਕਾਫੀ ਸਪੋਰਟ ਕਰ ਰਹੇ ਆ ਤੇ ਕੀਤੀ ਵੀ ਆ, ਤੇ ਹੁਣ ਮੈਨੂੰ ਲੱਗਦਾ ਗੇਮਾਂ ਚ ਆਪਾਂ ਇਕੱਠੇ ਬੈਠਾਂਗੇ ਸਟੇਜ ਤੇ ਫਿਰ ਮਿੰਟੂ ਜੀ ਪੌਲੀਨ ਉਹਨਾਂ ਨਾਲ।
ਬਿਲਕੁਲ ਜੀ ਬਿਲਕੁਲ, ਦੇਖੋ ਜਦੋਂ ਤੁਸੀਂ ਕਿਸੇ ਦੇ ਲੋੜ ਵੇਲੇ ਵਕਤ ਕੱਢਦੇ ਹੋ ਨਾ ਨਾਲ ਤੇ ਉਹਨਾਂ ਦਾ ਸਾਥ ਦਿੰਦੇ ਹੋ ਤਾਂ ਫਿਰ ਉਹ ਚੰਗੇ ਦਿਨਾਂ ਦੇ ਵਿੱਚ ਵੀ ਤੁਹਾਨੂੰ ਯਾਦ ਰੱਖਦਾ ਗਾ।
ਬਿਲਕੁਲ, ਤੇ ਕੁਲਦੀਪ ਔਲਖ
ਮੋਦੀ ਨੂੰ ਛੱਡ ਕੇ,
ਉਹਦੇ ਅੱਛੇ ਦਿਨ ਅਜੇ ਡੀਕ ਰਹੇ ਹੋ ਤੁਸੀਂ ਲੱਗਦਾ ਮੈਨੂੰ, ਤੇ ਕੁਲਦੀਪ ਔਲਖ ਵੀ ਪ੍ਰੋਗਰਾਮ ਦੇ ਵਿਚ ਕਮੈਂਟ ਦੇ ਰਹੇ ਨੇ, ਮੈਂ ਪੜ੍ਹਨਾ ਨੀ। ਤੇ ਇੱਧਰ ਜੀ ਐਸ ਚਾਹਲ ਵੀ ਇੱਕ ਨਿਊਜ਼ ਭੇਜ ਰਹੇ ਨੇ, ਤੇ ਮੈਂ ਥੋੜੀ ਦੇਰ ਬਾਅਦ ਸ਼ੇਅਰ ਕਰਾਂਗਾ। ਕੁਲਵੀਰ ਸਿੰਘ ਧੰਜੂ,
ਮੈਨੂੰ ਵੀ ਸਮਝ ਨੀ ਆਇਆ ਔਲਖ ਸਾਹਿਬ ਦਾ ਪਤਾ ਨੀ ਕੀ ਗੱਲ ਕਹਿਣੀ ਚਾਹੁੰਦੇ, ਇੱਕੋ ਲਾਈਨ ਜੀ ਲਿਖ ਰੱਖਿਆ, ਪਰ ਚਲੋ ਦੇਖੋ ਸਾਨੂੰ ਆਪਾਂ ਨੂੰ ਸਮਝ ਨੀ ਆਈ, ਹੋ ਸਕਦਾ ਕਿਸੇ ਨੂੰ ਸਮਝ ਆ ਰਹੀ,
ਮੈਨੂੰ ਆ ਗਈ
ਜਿਹੜੀ ਆ ਲਾਈਨ ਲਿਖੀ ਤਾਂ ਐਂ ਜੇ ਲਿਖਿਆ, ਉਹ ਤਾਂ ਐਂ ਜੇ ਲਿਖਿਆ ਵੀ ਮੇਰੇ ਕੋਲ ਜਿਹੜੀ ਚੱਲ ਰਹੀ ਹੈ ਮੈਂ ਤਾਂ ਉਹਦੇ ਚ ਇੰਨਾ ਗਲੇ ਵੀ ਬਹੁਤ ਹੋ ਗਈ ਬੱਚੋ ਹੁਣ ਜਾਓ ਗਿੱਧਾ ਗੁੱਧਾ ਪਾਓ, ਇਹ ਨੀ ਸਮਝੇ ਵੀ ਕੀ ਗੱਲ।
ਮੈਂ ਸਮਝ ਗਿਆ ਜੀ, ਤੇ ਕੋਈ ਗੱਲ ਨੀ, ਤੁਸੀਂ ਮੈਂ ਬਾਅਦ ਚ ਤੁਹਾਨੂੰ ਵਿਆਖਿਆ ਕਰਕੇ ਦੱਸ ਦਾਂਗਾ। ਤੇ ਗੁਰਪ੍ਰੀਤ ਸਿੰਘ ਗਿੱਲ ਹੁਣੀ ਕਹਿ ਰਹੇ ਨੇ ਕੈਨਵਰ ਵਾਲੇ, ਕਹਿੰਦੇ ਵਿਕਟੋਰੀਆ ਦੇ ਵੋਟਰਾਂ ਨੇ ਡਰਾਵੇ ਅਤੇ ਨਸਲਵਾਦ ਦੀ ਸਿਆਸਤ ਨੂੰ ਕੀਤੀ ਕੋਰੀ ਨਾ, ਇਸੇ ਲਈ ਲਿਬਰਲ ਬੁਰੀ ਤਰ੍ਹਾਂ ਨਾਲ ਹਾਰ ਗਈ। ਵਿਕਟੋਰੀਆ ਦੇ ਵੋਟਰਾਂ ਨੂੰ ਵਧਾਈਆਂ ਜੀ, ਚਲੋ ਇਹਨਾਂ ਨੇ ਵਧਾਈਆਂ ਪੇਸ਼ ਕੀਤੀਆਂ ਵਿਕਟੋਰੀਆ ਵਾਲੇ, ਲੈ ਲਿਓ ਜਰਾ ਕਦੇ ਕਦੇ ਵਧਾਈਆਂ ਦਿੰਦੇ ਹੁੰਦੇ ਕਿਸੇ ਕਿਸੇ ਨੂੰ, ਸੋ ਤੁਸੀਂ ਭਾਗਾਂ ਵਾਲੇ ਹੋ। ਤੇ ਕੁਲਵੀਰ ਸਿੰਘ ਧੰਜੂ ਵੀ ਜੁੜੇ ਨੇ, ਉਨ੍ਹਾਂ ਨੇ ਕਰਤਾਰਪੁਰ ਲਾਂਘੇ ਦੀ ਗੱਲ ਕੀਤੀ ਆ, ਇਹਦੇ ਬਾਰੇ ਆਪਾਂ ਥੋੜੀ ਦੇਰ ਬਾਅਦ ਗੱਲ ਕਰਾਂਗੇ ਜੀ। ਤੇ ਕਰਨਵੀਰ ਸ਼ੈਪਟ ਨਾਲੇ ਵੀ ਇੱਕ ਬਹੁਤ ਵੱਡੇ ਮਸਲੇ ਵੱਲ ਨੂੰ ਧਿਆਨ ਦਵਾ ਰਹੇ ਨੇ ਬਰਾੜ ਸਾਹਿਬ ਤੁਹਾਡਾ, ਤੇ ਇਹ ਆਪਾਂ ਬ੍ਰੇਕ ਤੋਂ ਬਾਅਦ ਸ਼ੇਅਰ ਕਰਾਂਗੇ। ਤੇ ਬਲਵੀਰ ਸਰਾਂ ਹੁਣੀ ਪ੍ਰੋਗਰਾਮ ਦੇ ਵਿਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਗਵੀਰ ਸਿੱਖੋਂ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਸਾਡੇ ਨਾਲ ਗੁਰਸ਼ਰਨ ਕੰਦੋਲਾ ਜੀ ਆਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੱਲ ਮੈਂ ਹਿੰਟ ਦਿੱਤਾ ਸੀ ਜੀ ਕਿ ਆਪਾਂ ਅੱਜ ਹੋਟਲਾਂ ਦੀ ਗੱਲ ਕਰਾਂਗੇ, ਤੇ ਆਪਾਂ ਮਿੰਟੂ ਜੀ ਕਹਿੰਦੇ ਸਪੈਸ਼ਲਿਸਟ ਆ ਗਏ ਨੇ, ਸਾਨੂੰ ਦੱਸੋ ਕਿ ਅਗਰ ਹੋਟਲ ਲੈਣਾ ਹੋਵੇ ਤਾਂ ਕੀ ਕਰਨਾ ਚਾਹੀਦਾ। ਤੇ ਆਪਾਂ ਕਰਦੇ ਆ ਥੋੜੀ ਦੇਰ ਬਾਅਦ ਗੱਲ। ਤੇ ਗੁਰਵਿੰਦਰ ਸਿੰਘ ਨੱਤ ਵੀ ਹੱਸ ਰਹੇ ਨੇ ਕੁਲਦੀਪ ਔਲਕ ਤੇ, ਕਹਿੰਦੇ ਟਿੱਪਣੀ ਜਿਹੜੀ ਕੀਤੀ ਆ ਉਹਨਾਂ ਨੇ, ਉਹ ਏਦਾਂ ਨੱਤ ਸਾਹਿਬ ਕੀ ਕਰੀਏ ਹੁਣ, ਕੁਲਦੀਪ ਔਲਕ ਜੀ ਬੜੇ ਸੀਰੀਅਸ ਲੈ ਜਾਂਦੇ ਨੇ ਮਸਲੇ ਨੂੰ। ਖੈਰ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਮਿੰਟੂ ਜੀ, ਉਸ ਤੋਂ ਬਾਅਦ ਨਾ ਫਿਰ ਆਪਾਂ ਤਿੰਨ ਚਾਰ ਮਸਲੇ ਬੜੇ ਗੰਭੀਰ ਨੇ ਤੇ ਵਿੱਚ ਸ਼ੁਕਲ ਵਾਲੇ ਵੀ ਇੱਕ ਦੋ ਆਪਾਂ ਗੱਲਾਂ ਕਰਨੀਆਂ, ਤੇ ਉਸ ਤੋਂ ਬਾਅਦ ਫਿਰ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਏਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387590629.
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Oh Neha, in you udaas kyun hai?
Oh yaar, udaas nahi, confused haan. Koi course join karna hai, par keda te kithe? ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ 'ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI, ਜਿਹਦੇ 'ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-23-028-859-0377 ਤੇ।
ਜੇਪਨ ਤੋਂ ਪਰੇਸ਼ਾਨ ਹੋ ਤੇ ਛੁਟਕਾਰਾ ਪਾਉਣਾ ਚਾਹੁੰਦੇ ਹੋ, ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਗਰਗ ਹੇਅਰ ਟ੍ਰਾਂਸਪਲਾਂਟ ਸਰਜਰੀ ਕਲੀਨਿਕ ਤੁਹਾਨੂੰ ਦੇਵੇਗਾ ਮੋਸਟ ਐਡਵਾਂਸ ਹੇਅਰ ਟ੍ਰਾਂਸਪਲਾਂਟ ਸਰਵਿਸ ਬਿਨਾਂ ਕਿਸੇ ਦਰਦ ਤੋਂ, ਤੇ ਸਿਰਫ ਇੱਕ ਦਿਨ ਵਿੱਚ ਪਾਓ ਲਾਈਫ ਟਾਈਮ ਸੋਲੂਸ਼ਨ। ਕਾਲ ਕਰੋ ਡਾਕਟਰ ਦਿਵਾਕਰ ਗਰਗ ਨੂੰ, ਫੋਨ ਨੰਬਰ 98-148-20-590 ਤੇ, ਜਾਂ ਫਿਰ ਵੈਬਸਾਈਟ ਵਿਜ਼ਿਟ ਕਰੋ www.gargclinic.com, ਨਾਮਦੇਵ ਰੋਡ ਆਪੋਜ਼ਿਟ ਸਿੰਗਲਾ ਨਿਊਰੋ ਹਾਸਪਿਟਲ, ਬਠਿੰਡਾ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 04258880856।
ना की गल पाजी, इन्नो वेट लूज कर लिया, ना पाबी खान नू नहीं दिंदी तानू।
ए सब कमाल है हेल्थ ड्रॉप्स दा।
पर तानू पता है भुखे साथ रहनी हुंदा, ना एक्सरसाइज दा किन्ना को टाइम हुंदा तानू पता ही है।
ओ जी यही ता कमाल है हेल्थ ड्रॉप्स दा, ना कोई एक्सरसाइज ना कोई हेल्थ शेक, 100% ऑस्ट्रेलियन मेड ते 100% नेचुरल ते ना कोई साइड इफेक्ट। एना ही नहीं, पहले ही दिन तो भार घटना शुरू।
ना फिर नंबर दियो।
लो जी तुसी भी कॉल करो सुनील वर्मा नू 04116321 या विजिट करो www.healthdrops.com.au।
कि तुसी भी बोर हो चुके हो रोज रोज जंक फूड खाके, ते आ गया है ऑथेंटिक इंडियन क्विजीन लेके करी ट्विस्ट तुहाडे अपने शहर पिटरी विच, जिथे तुहानू मिलेगा अलग अलग वैरायटी दे अकंपनीमेंट्स नाले डिजर्ट्स भी। करी ट्विस्ट लेके आ गया है डाइव इन, टेक अवे और डिलीवरी सर्विसेज। टेक अवे मेन्यू विच तुसी ले जा सकते हो सिंपल ਆਂਤਰੇ ਅਤੇ ਤੰਦੂਰੀ ਆਂਤਰੇ ਵੀ। ਇੱਥੇ ਤੁਹਾਨੂੰ ਮਿਲੇਗੀ ਵੈਰਾਈਟੀ ਦੇ ਨਾਲ ਨਾਲ ਕੁਆਲਿਟੀ ਵੀ, ਟੇਸਟ ਦੇ ਨਾਲ ਨਾਲ ਅਰੋਮਾ ਵੀ। ਤੇ ਜ਼ਰੂਰ ਟਰਾਈ ਕਰੋ ਕਰੀ ਟਵਿਸਟ ਦੀ ਸਪੈਸ਼ਲ ਗੋਟ ਕਰੀ। ਵਧੇਰੇ ਜਾਣਕਾਰੀ ਲਈ ਫੌਰਨ ਵਿਜ਼ਿਟ ਕਰੋ 11010 ਐਂਜ਼ੈਕ ਐਵੇਨਿਊ ਪਟਰੀ, ਜਾਂ ਫਿਰ ਕਾਲ ਕਰੋ 07314256045।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955645।
ਓ ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ, ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਿਠਾਈਆਂ। ਜੀ ਹਾਂ, MD ਸਪਾਈਸਿਸ, ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਿਠਾਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 862A ਪਿਟਵਾਟਰ ਰੋਡ DY ਨਿਊ ਸਾਊਥ ਵੇਲ, ਸੰਪਰਕ ਨੰਬਰ 8959-4351 ਤੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਦੀ ਸੁਬਾਹ ਨੂੰ ਦਿਲ ਵਾਲੀ ਗੱਲ ਚੱਲ ਰਿਹਾ ਦਿਨ ਐਤਵਾਰ, ਤੇ ਮੇਰੇ ਨਾਲ ਮਿੰਟੂ ਬਰਾੜ ਜੀ ਸ਼ਾਮਲ ਨੇ। ਸੋ ਮਿੰਟੂ ਜੀ, ਪਹਿਲਾਂ ਆਪਾਂ ਕੁਝ ਸੁਨੇਹੇ ਲਈਏ, ਉਸ ਤੋਂ ਬਾਅਦ ਫਿਰ ਆਪਾਂ ਮਸਲਿਆਂ ਵੱਲ ਨੂੰ ਚੱਲਦੇ ਹਾਂ, ਕੁਝ ਖਬਰਾਂ ਵੀ ਨੇ।
ਬਿਲਕੁਲ
ਜੀ, ਗੁਰਵਿੰਦਰ ਨਾਥ ਹੱਸ ਰਹੇ ਨੇ, ਕਹਿੰਦੇ ਨੇ ਕਿ ਸਭ ਕੁਝ ਪਤਾ ਹੈ ਜੀ, ਤੇ ਇਨ੍ਹਾਂ ਨੂੰ ਕੁਲਦੀਪ ਔਲਖ ਉਨ੍ਹਾਂ ਨੂੰ, ਮਿੰਟੂ ਭਾਜੀ ਨੂੰ ਵੀ ਪਤਾ, ਕਹਿੰਦਾ ਵੈਸੇ ਹੀ ਡਰਾਮਾ ਹੀ ਕਰ ਰਹੇ ਨੇ। ਜਗਿੰਦਰ ਸੋਹੀ ਭਾਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਸੋਹੀ ਸਾਹਿਬ। ਤੇ ਰਾਜਵਿੰਦਰ ਖੱਕ ਕਹਿ ਰਹੇ ਨੇ ਲੋਕਲ ਬੰਦਿਆਂ ਨੂੰ ਪਤਾ ਸਾਰੀ ਗੱਲ ਦਾ, ਚਲੋ ਠੀਕ ਹੈ ਜੀ, ਤੁਹਾਡੇ ਕੋਲ ਆ ਕੇ ਆਪਾਂ ਸੁਣਾਂਗੇ ਫਿਰ। ਨਵਰਾਜ ਸਿੰਘ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਸੁਣ ਰਹੇ ਜੀ, ਬਹੁਤ ਵਧੀਆ ਚੱਲ ਰਿਹਾ ਭਾਜੀ। ਵਿਕਟੋਰੀਆ ਦੀ ਇਲੈਕਸ਼ਨ ਦਾ ਆਪਣੇ ਭਾਈਚਾਰੇ ਜਿਹੜੇ ਪੱਕੇ ਹੋ ਗਏ ਆ ਜਾਂ ਜਿਹੜੇ ਪੱਕੇ ਨਹੀਂ, ਉਨ੍ਹਾਂ ਲਈ ਕੋਈ ਫਾਇਦਾ ਜਾਂ ਨੁਕਸਾਨ ਹੋਵੇਗਾ ਇਨ ਫਿਊਚਰ, ਇਮੀਗ੍ਰੇਸ਼ਨ ਲਾਅ ਚ ਕੋਈ ਚੇਂਜ ਹੋਵੇਗੀ? ਮਿੰਟੂ ਜੀ ਦੱਸਿਓ, ਮੈਨੂੰ ਤਾਂ ਲੱਗਦਾ ਸਟੇਟ ਗਵਰਨਮੈਂਟ ਸੀਗੀ।
ਵਿਕਟੋਰੀਆ ਗਵਰਨਮੈਂਟ ਕੀ ਕਰ ਸਕਦੀ ਹੈ ਜੀ, ਉਹ ਨੀ ਕੁਛ ਕਰ ਸਕਦੀ। ਇਹਦਾ ਇੱਕ ਫਰਕ ਪੈ ਸਕਦਾ ਥੋੜਾ ਜਿਹਾ, ਉਹ ਇਹ ਹੁੰਦਾ ਵੀ ਜਦੋਂ ਜ਼ਿਆਦਾ ਸਟੇਟਾਂ ਦੇ ਵਿੱਚ ਜਾਂ ਜ਼ਿਆਦਾ ਪਾਵਰ ਚ ਤੁਸੀਂ ਆ ਜਾਂਦੇ ਹੋ, ਤਾਂ ਉਦੋਂ ਫੈਡਰਲ ਚ ਵੀ ਥੋੜਾ ਜਿਹਾ ਤਾਂ ਕਿਤੇ ਨਾ ਕਿਤੇ ਅਸਰ ਜਾਂਦਾ ਗਾ, ਤਾਂ ਫਿਰ ਉਹਦਾ ਪ੍ਰੈਸ਼ਰ ਕ੍ਰੀਏਟ ਹੁੰਦਾ ਗਾ। ਪਰ ਵਿਕਟੋਰੀਆ ਗਵਰਨਮੈਂਟ ਬਦਲਣ ਨਾਲ ਇਮੀਗ੍ਰੇਸ਼ਨ ਦੇ ਲਾਜ਼ ਨੀ ਕੋਈ ਫਰਕ ਆਊ
ਜੀ। ਤੇ ਰਣਜੀਤ ਸਿੰਘ ਮੁਦਕੀ ਵਾਲੇ ਕੁਛ ਇਲੈਕਸ਼ਨ ਦੇ ਰਿਜ਼ਲਟ ਭੇਜ ਰਹੇ ਨੇ, ਮੈਲਟਨ ਤੋਂ, ਤਾਂ ਇਧਰ ਮਲਡੂਰਾ ਤੋਂ, ਤਾਂ ਟਾਰਨੈਟ ਤੋਂ। ਤੇ ਚਲੋ ਜੀ, ਹੁਣ ਹੋ ਗਿਆ ਕੰਮ ਕਾਫੀ ਕੁਝ। ਸੁਖਜਿੰਦਰ ਹੁਣੀ ਸਾਡੇ ਨਾਲ ਜੁੜੇ ਨੇ, ਤੇ ਉਹ 4 ਸਟਾਰ ਮੋਟਲ ਦੀ ਫੋਟੋ ਭੇਜ ਰਹੇ ਨੇ ਗੋਲਡਨ ਚੇਨ ਦਾ, ਤੇ ਇੰਜੋਏ ਕਰ ਰਹੇ ਆ। ਕਹਿੰਦੇ ਮਿੰਟੂ ਭਾਜੀ ਨੂੰ ਮਿਲ ਕੇ ਹਰ ਵਾਰ ਦੀ ਤਰ੍ਹਾਂ ਬੜਾ ਚੰਗਾ ਲੱਗਿਆ। ਹੋਰਸ਼ਮ ਮਿਡ ਸਿਟੀ ਕੋਰਟ ਮੋਟਲ ਦੀ ਫੋਟੋ ਸਾਂਝੀ ਕਰ ਰਹੇ ਜੀ, ਤੁਸੀਂ ਵੀ ਆਓ ਕਦੇ। ਬਿਲਕੁਲ ਆਵਾਂਗੇ, ਹੁਣੇ ਮੈਂ ਸ਼ੇਅਰ ਕਰਾਂਗਾ ਥੋੜੀ ਦੇਰ ਬਾਅਦ। ਤੇ ਮਿੰਟੂ ਜੀ ਆਪਾਂ
ਇਹਨਾਂ ਨੇ ਮੋਟਰ ਖਰੀਦਿਆ ਜੀ, ਤੇ ਉਹਦੇ ਲਈ ਵਧਾਈਆਂ ਇਹਨਾਂ ਨੂੰ ਦੇਣੀਆਂ ਬਣਦੀਆਂ।
ਹਾਂ, ਇਹਦੀ ਆਪਾਂ ਗੱਲ ਕਰਨੀ ਆ ਅੱਜ, ਤਾਂ ਇਹ ਆਪਾਂ ਇਹਦੇ ਬਾਰੇ ਥੋੜਾ ਜਿਹਾ ਨਾ ਇਹਦੇ ਹਿਸਾਬ ਕਿਤਾਬ ਬਾਰੇ ਗੱਲ ਕਰਨੀ ਹੈ, ਕਿਉਂਕਿ ਕਈ ਵਾਰੀ ਪਤਾ ਨਹੀਂ ਨਾ ਹੁੰਦਾ। ਬਹੁਤ ਸਾਰੇ ਸੱਜਣ ਮਿੱਤਰ ਕਹਿੰਦੇ ਨੇ ਕਿ ਆਪਾਂ ਬਿਜ਼ਨਸ ਦੀ ਗੱਲ ਕਰੀਏ। ਤੇ ਕਿਰਤ ਮਨੂ ਸਨਸ਼ਾਈਨ ਪੋਸਟ ਤੋਂ ਵੀ ਸਾਡੇ ਨਾਲ ਜੁੜੀ ਹੈ, ਕਪੂਰਚਾ ਤੋਂ ਵੀ ਸਤਿ ਸ੍ਰੀ ਅਕਾਲ ਫੈਲਾ ਰਹੀ ਹੈ। ਕਹਿੰਦੇ ਇੰਜੋਏ ਕਰ ਰਹੇ ਮੈਂ ਆਪਣੀ ਸਿਸਟਰ ਦੇ ਨਾਲ। ਬਿਲਕੁਲ ਜੀ, ਕੰਮ ਵੀ ਕਰੋ ਤੇ ਇੰਜੋਏ ਵੀ ਕਰੋ। ਸੋ ਮਿੰਟੂ ਜੀ, ਇੱਕ ਦੋ ਖ਼ਬਰਾਂ ਵੱਲ ਮੈਂ ਤੁਹਾਡਾ ਧਿਆਨ ਦਵਾਉਣਾ ਚਾਹੁੰਦਾ ਹਾਂ। ਤੇ ਇੱਕ ਤਾਂ ਜਿਹੜੀ ਖ਼ਬਰ ਸੁਰਖੀਆਂ ਬਣ ਰਹੀ ਹੋਇਆ ਕਿ ਮੈਰੀ ਕਾਮ ਨੇ ਰਚਿਆ ਇਤਿਹਾਸ ਬਾਕਸਿੰਗ ਦੇ ਵਿਚ, ਤੇ ਦੂਜਾ ਜਿਹੜਾ ਚਿੰਤਾ ਦਾ ਵਿਸ਼ਾ ਆ ਉਹ ਹੈਗਾ ਨਿਰੰਕਾਰੀ ਭਵਨ ਤੇ ਜਿਹੜਾ ਹਮਲਾ ਹੋਇਆ ਸੀ ਨਾ, ਉਸਦਾ ਦੂਜਾ ਮੁਲਜ਼ਮ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਇਟਲੀ ਤੇ ਪਾਕਿਸਤਾਨ ਅੱਤਵਾਦੀਆਂ ਨਾਲ ਤਾਰਾਂ ਜੁੜਨ ਦਾ ਦਾਅਵਾ। ਤੁਹਾਡਾ ਇਹ ਘਟਨਾਕ੍ਰਮ ਦੇ ਬਾਰੇ ਕੀ ਪ੍ਰਤੀਕਰਮ ਹੈ?
ਦੇਖੋ ਜੀ, ਇਹ ਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ, ਇੱਕ ਬਿਕਰਮ ਸਿੰਘ ਤੇ ਇੱਕ ਅਵਤਾਰ ਸਿੰਘ। ਇੱਕ ਤਾਂ ਪਿੰਡ ਚ ਸ਼ੋਪ ਕਰਦੇ ਸੀਗੇ, ਤੇ ਥੋੜਾ ਬਹੁਤ ਜਿਵੇਂ ਪਿੰਡਾਂ ਜਾਂਦੇ ਆ ਡਾਕਟਰੀ ਨਾਲ ਕਰਨੀ ਤੇ ਉਦਾਂ ਦੀ। ਤੇ ਦੋਨਾਂ ਨੌਜਵਾਨਾਂ ਦੇ ਇਹ ਲੱਗਿਆ ਜੇ ਦੋਸ਼ ਵੀ ਇਹਨਾਂ ਨੇ ਮੋਟਰਸਾਈਕਲ ਦੀ ਨੰਬਰ ਪਲੇਟ ਲਾ ਕੇ ਇਸ ਮੋਟਰਸਾਈਕਲ ਦੇ ਉੱਤੇ ਜਾ ਕੇ, ਤੇ ਪਹਿਲਾਂ ਇੱਕ ਦਿਨ ਥੋੜਾ ਚਿਰ ਪਹਿਲਾਂ ਰੇਕੀ ਵੀ ਕੀਤੀ ਹੈ, ਤੇ ਉਦੋਂ ਬਾਅਦ ਜਿਹੜਾ ਉੱਥੇ ਅਟੈਕ ਕੀਤਾ, ਤੇ ਜਿਹੜਾ ਬੰਬ ਆ ਉਹਨਾਂ ਨੇ ਕਿਤੇ ਮਿੱਟੀ ਚ ਦੱਬਿਆ ਹੋਇਆ ਸੀ। ਪਰ ਜਿਹੜੇ ਪਿੰਡ ਵਾਲੇ ਲੋਕ ਆਲੇ ਦੁਆਲੇ ਦੇ ਲੋਕ ਆ ਉਹ ਕਹਿੰਦੇ ਵੀ ਨਹੀਂ, ਇਹ ਜਵਾਨ ਇਹੋ ਜਿਹਾ ਨਹੀਂ ਕਰ ਸਕਦੇ, ਇਹੋ ਜਿਹਾ ਇਹਨਾਂ ਦਾ ਕਰੈਕਟਰ ਨਹੀਂ ਸੀ ਤੇ ਨਾ ਇਹੋ ਜਿਹੇ ਬੰਦੇ ਸੀ। ਪਰ ਮੈਂ ਇੱਥੇ ਨਾ ਕਲੀਨ ਚਿੱਟ ਤਾਂ ਦੇ ਨਹੀਂ ਸਕਦਾ। ਜੇ ਹੁਣ ਤੁਸੀਂ ਫੜੇ ਆ ਕੋਈ ਬੰਦੇ, ਕੋਈ ਤਾਂ ਉਹਦੇ ਸੁਰਾਗ ਹੋਣੇ ਹੀ ਆ, ਕਿਉਂਕਿ ਜੇ ਨੇੜੇ ਹਜ਼ਾਰਾਂ ਪਿੰਡ ਵੱਸਦੇ ਆ, ਹਜ਼ਾਰਾਂ ਨੌਜਵਾਨ ਹੋਰ ਵੀ ਵੱਸਦਾ, ਤਾਂ ਉਹਨਾਂ ਨੂੰ ਕਿਉਂ ਨੀ ਫੜਿਆ? ਤਾਰਾਂ ਉਹਨਾਂ ਨਾਲ ਕਿਉਂ ਨੀ ਜੁੜੀਆਂ, ਇਹਨਾਂ ਨਾਲ ਹੀ ਕਿਉਂ ਜੁੜੀਆਂ? ਸੋ ਕੋਈ ਨਾ ਕੋਈ ਤਾਂ ਗੱਲ ਹੋਊਗੀ, ਇਹ ਤਾਂ ਜੇ ਕਾਨੂੰਨ ਦੇ ਹੱਥ ਚ ਆ, ਕਾਨੂੰਨ ਆਪੇ ਕੱਢ ਲੂਗਾ ਗੱਲ। ਹੋ ਸਕਦਾ ਕਿ ਇਹਦੀ ਊ ਸ਼ੰਕਾ ਪੈ ਗਈ ਹੋਵੇ ਉਸ ਟਾਈਮ ਦੇ ਉੱਤੇ ਜਾਣ ਆਉਣ ਕਾਰਨ, ਕਿ ਇਹਦੀ ਭੁਲੇਖਾ ਵਿੱਚ ਮਾਰਚ ਬੰਦਾ ਕੋਈ ਹੋਰ ਆ ਜਾਂਦਾ, ਕੀਤਾ ਕਿਸੇ ਨੇ ਹੋਰ ਹੁੰਦਾ। ਜਿਵੇਂ ਹੁਣ ਪਰਥ ਦੇ ਵਿੱਚ ਕੱਲ ਕਿੱਡਾ ਕਢਾਉਣ ਗਲਤ ਕਾਰਨਾਵਾ ਹੋਇਆ, ਇੱਕ ਉਹਨੂੰ ਮੈਂ ਨਾਲ ਇਸ ਮੈਚ ਕਰਕੇ ਦੇਖਦਾ ਵੀ ਉਹ ਤਾਂ ਇੰਡੀਅਨ ਨਹੀਂ ਸੀ, ਉਹ ਤਾਂ ਆਸਟ੍ਰੇਲੀਆ ਸੀ। ਤੁਹਾਨੂੰ ਪਤਾ ਪਰਥ ਜਿਹੜਾ ਇੱਕ ਮੁੰਡੇ ਦੇ ਗੋਲੀ ਮਾਰੀ ਆ ਪੁਲਿਸ ਨੇ ਕੱਲ?
ਨਹੀਂ ਮਾਰੀ ਹੈ ਗੋਲੀ, ਬਾਪ ਨੇ ਮਾਰੀ ਹੈ ਗੋਲੀ, ਪਰ ਮੈਨੂੰ ਡਾਇਰੈਕਟ ਨਹੀਂ ਪਤਾ, ਗੱਲ ਨਹੀਂ ਪਤਾ।
ਹਾਂ, ਇੱਕ ਬਾਪ ਨੇ ਨਾ ਪਰਥ ਦੇ ਵਿੱਚ, ਬਾਪ ਨੂੰ ਕੋਈ ਪ੍ਰੋਬਲਮ ਆਈ ਆਪਦੇ ਬੱਚੇ ਨਾਲ, ਬੱਚਾ ਕੋਈ ਜਿੱਦ ਕਰਦਾ ਸੀ ਕੋਈ ਚੀਜ਼ ਲੈਣ ਨੂੰ, ਨੌਜਵਾਨ ਮੁੰਡਾ ਬੱਚਾ ਨਹੀਂ ਕਹਿ ਸਕਦੇ, ਉਹ ਜਿੱਦ ਕਰਦਾ ਸੀ ਕੋਈ ਚੀਜ਼ ਲੈਣ ਲਈ, ਤੇ ਉਹਦੇ ਪਿੱਛੇ ਬਾਪ ਅੱਕਿਆ ਪੁਲਿਸ ਕੋਲੇ ਚਲਾ ਗਿਆ, ਕਹਿੰਦਾ ਵੀ ਮੇਰਾ ਮੁੰਡਾ ਮੈਨੂੰ ਤੰਗ ਕਰਦਾ। ਠੀਕ ਆ, ਉਹ ਕਰਨ ਤੋਂ ਬਾਅਦ ਉਹ ਜਦੋਂ ਕਾਫੀ ਚਿਰ ਬਾਅਦ ਪੁਲਿਸ ਘਰੇ ਆਈ ਨਾ, ਤੇ ਉਹ ਨੌਜਵਾਨ ਬ੍ਰੈਡ ਦੇ ਜਿਹੜਾ ਆਪਾਂ ਬਟਰ ਲਾਉਣ ਵਾਸਤੇ ਜਿਹੜਾ ਨਾਈਫ ਯੂਜ ਕਰਦੇ ਆ, ਉਹ ਨਾਈਫ ਹੱਥ ਚ ਫੜ ਕੇ ਖੜਾ ਸੀ ਜਦੋਂ ਪੁਲਿਸ ਨੇ ਉਹਨੂੰ ਅੰਦਰ ਦੇਖਿਆ, ਤੇ ਪੁਲਿਸ ਨੇ ਕੁਛ ਨੀ ਦੇਖਿਆ ਤੇ ਗੋਲੀ ਮਾਰਤੀ ਉਹਨਾਂ ਨੂੰ। ਉਹਨਾਂ ਨੂੰ ਇਹ ਲੱਗਿਆ ਤਿੰਨ ਗੋਲੀਆਂ ਮਾਰੀਆਂ ਵੀ ਇਹ ਚਾਕੂ ਲੈ ਕੇ ਹਮਲਾ ਕਰ ਰਿਹਾ, ਤੇ ਹਾਲਾਂਕਿ ਬਾਅਦ ਚ ਉਹੀ ਬਾਪ ਕਹਿ ਰਿਹਾ ਵੀ ਉਹ ਤਾਂ ਬ੍ਰੈਡ ਦੇ ਉੱਤੇ ਮੱਖਣ ਲਾ ਰਿਹਾ ਸੀ। ਸੋ ਜਿਹੜੀਆਂ ਇਹ ਗੱਲਾਂ, ਇਹੀ ਇੰਡੀਆ ਦੇ ਵਿੱਚ ਆ ਹੁਣ ਪੋਜੀਸ਼ਨ। ਇੰਡੀਆ ਦੇ ਵਿੱਚ ਚਲੋ ਇਹ ਬੰਦੇ ਮਾਰ ਚ ਆਏ ਆ ਜਾਂ ਇਹਨਾਂ ਬੰਦਿਆਂ ਦੇ ਕੁਛ ਨਾ ਕੁਛ ਤਾਂ ਕਿਤੇ ਤਾਰ ਹਿੱਲੀ ਆ, ਪਰ ਮੇਰਾ ਇੱਕ ਮੰਨਣਾ ਇਹ ਆ ਵੀ ਜੇ ਤੁਸੀਂ ਸੱਚੇ ਸਿੱਖ ਹੋ, ਗੁਰੂ ਨਾਨਕ ਦੇ ਪੈਰੋਕਾਰ ਆ, ਤੁਸੀਂ ਜੇ ਬਦਲਾ ਲਓਗੇ ਨਾ ਤੇ ਬਦਲਾ ਉਹਨਾਂ ਤੋਂ ਲਓਗੇ ਜਿਨ੍ਹਾਂ ਤੋਂ ਸਾਡੇ ਲੋਕਾਂ ਨੇ ਲਿਆ। ਜੇ ਇੰਦਰਾ ਦਾ ਕਸੂਰ ਸੀ ਤਾਂ ਇੰਦਰਾ ਮਾਰੀ, ਜੇ ਬੇਅੰਤ ਸਿੰਘ ਦਾ ਕੋਈ ਕਸੂਰ ਸੀ ਬੇਅੰਤ ਸਿੰਘ ਮਾਰਿਆ, ਜਿਹਦੇ ਤੱਕ ਪਹੁੰਚ ਰਹੀ ਉਹਨੂੰ ਮਾਰਿਆ। ਹੁਣ ਇੱਕ ਨਿਰੰਕਾਰੀ ਆ, ਨਿਰੰਕਾਰੀਆਂ ਦਾ 78 ਦੇ ਵਿੱਚ ਜਿਹੜਾ ਮਸਲਾ ਹੋਇਆ ਸੀ, ਉਦੋਂ ਬਾਅਦ ਉਹ ਸਾਰਾ ਕੁਛ ਉਹਨੂੰ ਟਿਕਟਕਾ ਹੋ ਕੇ ਆਮ ਵਰਤਦੇ ਆ, ਇੱਕ ਦੂਜੇ ਦਾ ਸਭ ਜਾਣਦੇ ਆਉਂਦੇ ਆ, ਭਾਵੇਂ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਬਣੀ ਉਹ ਨਹੀਂ ਆਪਾਂ ਨੂੰ ਇਜਾਜ਼ਤ ਮਿਲੀ ਹੋਈ, ਪਰ ਫਿਰ ਵੀ ਸਮਾਜ ਦੇ ਵਿੱਚ ਕਿੰਨਾ ਤੁਸੀਂ ਬਾਈਕਾਟ ਕੀਤਾ ਜਾਂ ਕੌਣ ਕਰਦਾ, ਊ ਅੱਖ ਨੂੰ ਡਰਾਮਾ ਜੋ ਮਰਜ਼ੀ ਕਰੀ ਜਾਣ। ਠੀਕ ਆ, ਉਦੋਂ ਬਾਅਦ ਇੱਕ ਆਮ ਗਰੁੱਪ ਉਹਨਾਂ ਚ ਬਹੁਤਾ ਉਦੋਂ ਜੰਮੇ ਹੀ ਸੀ ਜਦੋਂ ਇਹ ਮਹਾਦਸਾ ਵਾਪਰਿਆ ਸੀ, ਤੇ ਉਹਨਾਂ ਦੇ ਉੱਤੇ ਇੱਕ ਸੰਗਤ ਦੇ ਵਿੱਚ ਬੰਬ ਚਲਾਉਣਾ ਕੋਈ ਬਹਾਦਰੀ ਨਹੀਂ ਤੇ ਕੋਈ ਸੱਚੇ ਸਿੱਖ ਦਾ ਕੰਮ ਨਹੀਂ ਹੈ। ਸੋ ਇਸ ਕਰਕੇ ਜੇ ਨੌਜਵਾਨ ਇਸ ਚੀਜ਼ ਚ ਸ਼ਾਮਲ ਆ ਤਾਂ ਬਿਲਕੁਲ ਘਨੌਣੀ ਗੱਲ ਕੀਤੀ ਇਹਨਾਂ ਨੇ, ਇੱਦਾਂ ਨਹੀਂ ਕਰਨਾ ਚਾਹੀਦਾ ਸੀ। ਜਾਂ ਤਾਂ ਇਹਦੇ ਵਿੱਚ ਕੋਈ ਨਿੱਜ ਆ, ਤੇ ਜਾਂ ਇਹਦੇ ਵਿੱਚ ਕਿਸੇ ਬੰਦੇ ਦੀ ਥਰਡ ਪਾਰਟੀ ਦੀ ਉਂਗਲ ਆ ਜਿਹਨੂੰ ਬੈਨੀਫਿਟ ਮਿਲਣਾ ਇਹਦੇ ਤੋਂ,
ਹਾਂਜੀ
ਉਹਨਾਂ ਦੀ ਉਂਗਲ ਹੋ ਸਕਦੀ ਹੈ, ਉਹਨਾਂ ਨੇ ਨੌਜਵਾਨਾਂ ਨੂੰ ਯੂਜ਼ ਕਰ ਲਿਆ।
ਵੈਸੇ ਖਬਰ ਇਹੀ ਆ ਰਹੀ ਹੈ ਕਿ ਬਾਹਰੋਂ ਇਟਲੀ ਤੋਂ ਕਿਸੇ ਨੇ ਇਹਨਾਂ ਨੌਜਵਾਨਾਂ ਨੂੰ ਫੋਨ ਕਰਕੇ ਕਿਹਾ ਕਿ ਆਪਾਂ ਤੁਸੀਂ ਅਸਲਾ ਰੈਡੀ ਰੱਖੋ, ਆਪਾਂ ਕਿਸੇ ਦੀ ਮੰਜੀ ਠੋਕਣੀ ਆ, ਰੱਖ ਲਓ ਨਿੱਜ ਦੇ ਵਿੱਚ ਨਿੱਜੀ ਕੰਮ ਕਰਨਾ। ਸੋ ਇਹ ਵੀ ਤਾਰਾਂ ਜੁੜ ਰਹੀਆਂ ਨੇ ਖੈਰ ਇਹੋ ਜਿਹੀਆਂ ਤਾਰਾਂ ਉਦੋਂ ਵੀ ਜੁੜੀਆਂ ਸੀ ਜਦੋਂ ਬਰਗਾੜੀ ਕਾਂਡ ਹੋਇਆ ਸੀ ਤੇ ਆਸਟ੍ਰੇਲੀਆ ਦੇ ਇੱਕ ਨੌਜਵਾਨ ਦਾ ਵੀ ਨਾਂ ਆਇਆ ਸੀ ਬਾਅਦ ਦੇ ਵਿੱਚ ਫਿਰ ਮਤਲਬ ਉਹਨੂੰ ਰਫਾ ਦਫਾ ਕਰਨਾ ਪਿਆ ਸੀ ਕਿਉਂਕਿ ਨਹੀਂ ਨਿਕਲਿਆ ਸੀ ਹਨਾ ਸੋ ਹੁਣ ਉਸ ਤੋਂ ਬਾਅਦ ਜਗਤਾਰ ਜੌਹਲ ਹੈ ਨਾ ਉਸ ਨੂੰ ਵੀ ਫੜਿਆ ਹੋਇਆ ਤੇ ਹੁਣ ਇਹ ਵੀ ਗ੍ਰਿਫ਼ਤਾਰੀਆਂ ਹੋਈਆਂ ਨੇ ਤੇ ਮੈਨੂੰ ਸਮਝ ਨਹੀਂ ਆਉਂਦੀ ਪਈ ਮਤਲਬ ਡਿਟੇਲ ਦੇ ਵਿੱਚ ਫਿਰ ਉਹ ਪੁਲਿਸ ਜਿਹੜੀ ਹੈ ਸਾਰੀ ਐਵੀਡੈਂਸ ਸਾਹਮਣੇ ਲਿਆ ਕੇ ਦੱਸੇ ਹੈ ਨਾ ਵੀ ਆਹ ਕੁਛ ਚੱਲ ਰਿਹਾ ਵੀ ਏਦਾਂ ਦਾ ਚੱਲ ਰਿਹਾ ਜੇ ਉਹਨਾਂ ਕੋਈ ਰਿਕਾਰਡ
ਦੇਖੋ ਪੁਲਿਸ ਇਹ ਕਹਿੰਦੀ ਆ ਪੁਲਿਸ ਨੇ ਜਿਹੜੇ ਵਿਹਾਫ ਤੇ ਫੜਿਆ ਨਾ ਉਹ ਵਿਹਾਫ ਕੈਮਰਿਆਂ ਦੀ ਰਿਕਾਰਡਿੰਗ ਤੇ ਉਹਨਾਂ ਬੰਦਿਆਂ ਵੰਨਿਓ ਉੱਥੇ ਆਉਣ ਜਾਣ ਦਾ ਤੇ ਉਹ ਸਾਰਾ ਕੁਛ ਉਹਦੇ ਵਿੱਚ ਉਹ ਕੈਚ ਹੋਏ ਆ ਕੈਮਰਿਆਂ ਚ ਉਦੋਂ ਬਾਅਦ ਹੀ ਉਹ ਗ੍ਰਿਫ਼ਤਾਰ ਕੀਤਾ ਜਿਹੜੀ ਪੁਲਿਸ ਦੀ ਸਟੋਰੀ ਆ ਪਰ ਜਦੋਂ ਸਟੋਰੀ ਸ਼ਬਦ ਆ ਜਾਂਦਾ ਤਾਂ ਉਦੋਂ ਥੋੜਾ ਜਿਹਾ ਪੁਲਿਸ ਦੇ ਕਾਰਨ ਮੈਂ ਤਾਂ ਜਦੋਂ ਅਸੀਂ ਪਿਛੋਕੜ ਦੇਖੀਏ ਨਾ ਜਦੋਂ ਪੰਜਾਬ ਦੇ ਮਾੜੇ ਦੌਰ ਦੀ ਗੱਲ ਕਰੀਏ ਤਾਂ ਉਹ ਸਾਨੂੰ ਸ਼ੰਕਾ ਆ ਜਾਂਦੀ ਹੈ ਕਿਉਂਕਿ ਪੁਲਿਸ ਅਕਸਰ ਸਟੋਰੀਆਂ ਬਣਾਉਂਦੀ ਰਹੀ ਆ ਤੇ ਬਣਾਈਆਂ
ਸਟੋਰੀਆਂ ਮੈਨੂੰ ਤਾਂ ਪੁਲਿਸ ਤੇ ਹਾਸਾ ਆਉਂਦਾ ਦੇਖੋ ਜਿਹੜੇ ਉਹਨਾਂ ਨੇ ਦੋ ਚਿੱਤਰ ਰਿਲੀਜ਼ ਕੀਤੇ ਸੀ ਪੇ ਸਕੈਚ ਨਹੀਂ ਹੁੰਦੇ ਮਤਲਬ ਜਿਹੜੇ ਸਕੈਚ ਦਾ ਮਤਲਬ ਇਹ ਹੁੰਦਾ ਕਿ ਸ਼ੱਕ ਦੇ ਤੌਰ ਤੇ ਉਹ ਇੱਕ ਤਸਵੀਰ ਬਣਾ ਕੇ ਦੇ ਦਿੰਦੇ ਹੁਣ ਉਹਨਾਂ ਦਾ ਮੂੰਹ ਮੰਨਣ ਦੀ ਕੀ ਲੋੜ ਹੈ ਸਕੈਚ ਦਾ ਮੂੰਹ ਮੰਨਣ ਦੀ ਕੀ ਲੋੜ ਹੈ ਮੈਨੂੰ ਦੱਸੋ ਵੀ ਉਹਨੀ ਪਛਾਣ ਲਕਾਉਣ ਤੋਂ ਉਹਦਾ ਮੂੰਹ ਬੰਨਿਆ ਹੋਇਆ ਫਿਰ ਪੁਲਿਸ ਵਾਲੇ ਸਕੈਚ ਬਣਾ ਕੇ ਦੇ ਰਹੇ ਨੇ ਵੀ ਆਹ ਦੇਖੋ ਮਤਲਬ ਫਿਰ ਇੰਨੀ ਕੁ ਹਾਸੋਹੀਣੀ ਮਤਲਬ ਰੀਅਲੀ ਸਟੂਪਿਡਿਟੀ ਜਿਹਨੂੰ ਕਹਿੰਦੇ ਨਾ ਮਤਲਬ ਬੰਦੇ ਵੀ ਸਮਝ ਤੋਂ ਪਰੇ ਆ ਚੁਟਕਲਿਆਂ ਦਾ ਪਾਤਰ ਬਣੀ ਹੋਈ ਆ ਨਾ ਪੁਲਿਸ ਵੀ ਤੇ ਪਰ ਬਾਅਦ ਚ ਪਤਾ ਲੱਗਾ ਸੀ ਵੀ ਪੁਲਿਸ ਵਾਲੇ ਕਹਿੰਦੇ ਅਸੀਂ ਇਹ ਜਾਰੀ ਨਹੀਂ ਕੀਤਾ ਕਿਸੇ ਚੈਨਲ ਨੇ ਆਪਣੇ ਆਪ ਹੀ ਕਰਤਾ ਜਾਰੀ ਬਣਾ ਕੇ ਨਾ ਤੇ ਇਸ ਕਰਕੇ ਮਤਲਬ ਪਤਾ ਨੀ ਕੀ ਹੁਣ ਚੱਲ ਰਿਹਾ ਉੱਥੇ ਤੇ ਵੈਸੇ ਤਾਂ ਇਹਨਾਂ ਜਿਹੜੇ ਡਿਪਾਰਟਮੈਂਟ ਇਹਨਾਂ ਨੂੰ ਆਪ ਪੁਸ਼ਟੀਆਂ ਕਰਨੀਆਂ ਚਾਹੀਦੀਆਂ ਤੇ ਚੈਨਲਾਂ ਦੇ ਵੀ ਥੋੜੇ ਥੋੜੇ ਮੈਨੂੰ ਲੱਗਦਾ ਕਿ ਲਿੱਤਰ ਲਾਉਣੇ ਚਾਹੀਦੇ ਪੁਲਿਸ ਵਾਲਿਆਂ ਨੂੰ ਵੀ ਤੁਸੀਂ ਸਾਡੇ ਵਿਹਾਵ ਤੇ ਕਿਉਂ ਹਨਾ ਕਰੀ ਜਾ ਰਹੇ ਆ ਤੇ ਚਲੋ ਸਾਡੇ ਨਾਲ ਜੱਗਾ ਸਾਧੋ ਕੇ ਮੈਲਬਨ ਵਾਲੇ ਵੀ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਤਿ ਸ੍ਰੀ ਅਕਾਲ ਜੱਗਾ ਜੀ ਠੀਕ ਠਾਕ ਹੋ ਤੇ ਸਾਡੇ ਨਾਲ ਦੀਪਜੋਤ ਸਿੰਘ ਸਿਡਨੀ ਤੋਂ ਜੁੜੇ ਨੇ ਅਲਰਟ ਪ੍ਰਿੰਟਿੰਗ ਵਾਲੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਥੋੜੀ ਦੇਰ ਬਾਅਦ ਇਹ ਮਸਲੇ ਤੇ ਕਰਦੇ ਆ ਗੱਲ ਸੋ ਮਿੰਟੂ ਜੀ ਸੁਣਿਆ ਵੀ ਅੱਜ ਕੱਲ ਤੁਹਾਡਾ ਹੋਰ ਵੀ ਇੱਕ ਚਰਚਾ ਚੱਲ ਰਿਹਾ ਬੜਾ ਮਤਲਬ ਤੁਸੀਂ ਫੇਮਸ ਹੋ ਰਹੇ ਹੋ ਇੱਕ ਹੋਰ ਖੇਤਰ ਦੇ ਵਿੱਚ ਮੱਲਾ ਮਾਰ ਰਹੇ ਹੋ ਤੇ ਬੜੀ ਛੇਤੀ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡਾ ਬਿਜ਼ਨਸ ਤੁਹਾਡਾ ਜਨਰੇਟ ਹੋਣ ਵਾਲਾ ਹੈ ਉਸ ਦੇ ਵਿੱਚ ਤੇ ਮੈਨੂੰ ਕੱਲ ਕਿਸੇ ਨੇ ਪੁੱਛਿਆ ਵੀ ਸਾਡਾ ਵੀ ਥੋੜਾ ਬਹੁਤਾ ਕੰਮ ਕਰਾ ਦੇ ਮੈਂ ਕੀ ਹੋਇਆ ਕਹਿੰਦਾ ਮੇਰਾ ਵੀਜ਼ਾ ਕੈਂਸਲ ਹੋ ਗਿਆ ਹੈ ਹੁਣ ਮਤਲਬ 28 ਦਿਨ ਦਾ ਨੋਟਿਸ ਆ ਗਿਆ ਤੇ ਮੈਂ ਕਿਹਾ ਠੀਕ ਹੈ ਫਿਰ ਕਹਿੰਦੇ ਮਿੰਟੂ ਬਰਾੜ ਨੂੰ ਕਹੋ ਮਦਦ ਕਰ ਸਕਦੇ ਆ ਮੈਂ ਕਿਹਾ ਚਲੋ ਜੇ ਕਰੂਗੇ ਕਰ ਸਕਦੇ ਤਾਂ ਜ਼ਰੂਰ ਆਪਾਂ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਕੰਮ ਦੱਸੋ ਵੀ ਕਿੱਦਾਂ ਕਰ ਸਕਦੇ ਆ ਕਿਸੇ ਵਕੀਲ ਕਰਨਾ ਨਹੀਂ ਨਹੀਂ ਕਹਿੰਦਾ ਉਹ ਰਿਸ਼ਤੇ ਕਰਾਉਂਦੇ ਆ ਸੁਣਿਆ ਤੇ ਮੇਰਾ ਕਹਿੰਦੇ ਵਿਆਹ ਹੀ ਕਰਵਾ ਦਿਓ ਤੇ ਹੁਣ ਇਹੀ ਇੱਕ ਰਹਿ ਗਿਆ ਕੰਮ ਮਿੰਟੂ ਜੀ ਮਤਲਬ ਕੀ ਜਿੱਥੇ ਕਹਿੰਦੇ ਧੂਆਂ ਆ ਉੱਥੇ ਮਾੜੀ ਮੋਟੀ ਅੱਗ ਤਾਂ ਕਿਤੇ ਬਲਦੀ ਹੀ ਹੋਣੀ ਆ ਕੋਈ ਨਾ ਕੋਈ ਤਾਂ ਹੋਣਾ ਹੈ
ਦੇਖੋ ਦੇਖੋ ਹੁਣੇ ਮੈਨੂੰ ਪ੍ਰਾਈਵੇਟ ਨੰਬਰ ਤੋਂ ਆ ਨਾ ਜਦੋਂ ਗਾਣਾ ਚੱਲ ਰਿਹਾ ਸੀ ਤੇ ਮੈਨੂੰ ਪ੍ਰਾਈਵੇਟ ਨੰਬਰ ਤੋਂ ਕਾਲ ਆਈ ਤੇ ਮੂਹਰੋਂ ਕੋਈ ਬੀਬੀ ਜੀ ਬੋਲੇ ਕਹਿੰਦੇ ਮੈਂ ਭਾਈ ਉਹਨਾਂ ਨਾਲ ਗੱਲ ਕਰ ਰਹੀ ਹਾਂ ਜਿਹੜੇ ਰਿਸ਼ਤੇ ਕਰਾਉਂਦੇ ਆ ਮੈਂ ਕਿਹਾ ਕੌਣ ਜੋ ਮਿੰਟੂ ਬਰਾੜ ਜੀ ਮੈਂ ਕਿਹਾ ਵੀ ਰਿਸ਼ਤੇ ਕਰਾਉਂਦੇ ਆ ਕਿਵੇਂ ਕਹਿੰਦੇ ਮੈਨੂੰ ਕਿਸੇ ਨੇ ਦੱਸ ਪਾਈ ਆ ਵੀ ਮਿੰਟੂ ਬਰਾੜ ਆ ਜਿਹੜਾ ਉਹ ਰਿਸ਼ਤੇ ਕਰਾਉਂਦਾ ਤੇ ਕਹਿੰਦੇ ਵੀ ਸਾਡੇ ਨਾਲ ਰਿਸ਼ਤੇ ਕਰਾ ਦਿਓ ਮੈਂ ਕਿਹਾ ਭਾਈ ਮੈਂ ਨਾ ਹੁਣ ਰੇਡੀਓ ਤੇ ਆ ਤੇ ਮੈਂ ਰੇਡੀਓ ਤੋਂ ਬਾਅਦ ਮੈਨੂੰ ਕਾਲ ਕਰਿਓ ਚਲੋ ਮੈਂ ਉਹਨਾਂ ਨੂੰ ਤਾਂ ਐਂ ਕਹਿ ਕੇ ਤਾਲ ਲਿਆ
ਨਹੀਂ ਤੁਸੀਂ ਕਹਿਣਾ ਤੁਸੀਂ ਕਹਿਣਾ ਸੀ ਮੈਂ ਰੇਡੀਓ ਤੇ ਰਿਸ਼ਤਿਆਂ ਦਾ ਹੀ ਪ੍ਰੋਗਰਾਮ ਕਰ ਰਿਹਾ ਹੁਣ ਇੱਕ ਘੰਟਾ ਕਹਾ ਮੇਰੇ ਰਿਸ਼ਤਿਆਂ ਦਾ ਹੀ ਸੈਕਸ਼ਨ ਚੱਲਣਾ
ਮੈਂ ਦੇਖੋ ਹੁਣ ਜਦੋਂ ਕੋਈ ਗੱਲ ਆਉਂਦੀ ਆ ਜਾਂ ਤੁਹਾਡੇ ਕੋਲ ਕੋਈ ਅਪਰੋਚ ਕਰਦਾ ਉਹ ਕਈ ਵਾਰੀ ਨਾ ਕਈ ਮੁੱਦੇ ਇਹੋ ਜਿਹੇ ਹੁੰਦੇ ਉਹਨੂੰ ਬਾਲ ਕੇ ਲੈ ਲੈਣੇ ਪਰ ਹੁੰਦੇ ਉਹ ਮਜਬੂਰੀ ਆ ਲੋਕ ਹੁਣ ਜਦੋਂ ਤੁਹਾਨੂੰ ਰਿਸ਼ਤਿਆਂ ਲਈ ਅਖਬਾਰ ਦੀ ਸਹਾਇਤਾ ਲੈਣੀ ਪੈਂਦੀ ਆ ਪਹਿਲਾਂ ਪਿਛੋਕੜ ਚ ਤਾਂ ਇਹ ਆਮ ਗੱਲ ਸੀ ਵੀ ਉਹ ਚੰਗੀ ਨੀ ਸਮਝੀ ਜਾਂਦੀ ਸੀ ਜੇ ਤੁਸੀਂ ਮੀਡੀਆ ਰਾਹੀਂ ਜਾਂ ਅਖਬਾਰ ਰਾਹੀਂ ਡਿਜੀਟਲ ਕਰਾਉਣੇ ਹੋ ਜਾਂ ਲਿਖਦੇ ਹੋ ਤਾਂ ਚੰਗਾ ਨੀ ਸਮਝਿਆ ਜਾਂਦਾ ਸੀ ਪਰ ਹੁਣ ਥੋੜਾ ਜਿਹਾ ਹਾਲਾਤ ਬਦਲੇ ਆ ਹੁਣ ਲੋਕ ਇਹ ਕਹਿੰਦੇ ਆ ਨਹੀਂ ਕੋਈ ਬੁਰਾ ਨੀ ਹੈਗਾ ਇਹਦਾ ਰਿਸ਼ਤੇਦਾਰ ਤਾਂ ਵਿੱਚ ਪੈਂਦੇ ਨੀ ਤੇ ਫੇਰ ਕੋਈ ਜੇ ਤੁਹਾਡਾ ਮੈਚ ਲੱਭ ਜਾਂਦਾ ਅੱਜ ਕੱਲ ਸਾਡਾ ਜਿਹੜਾ ਦਾਇਰਾ ਵਿਸ਼ਾਲ ਹੋ ਗਿਆ ਤੁਹਾਡੇ ਨਾਲ ਰਲਦਾ ਮਿਲਦਾ ਕੋਈ ਮੈਚ ਲੱਭਦਾ ਤਾਂ ਕਿਤੋਂ ਵੀ ਲੱਭ ਸਕਦਾ ਤਾਂ ਵੀ ਇਹ ਕੋਈ ਮਾੜਾ ਨੀ ਹੈ ਦੂਜੀ ਗੱਲ ਇਹ ਹੈ ਵੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਰਿਸ਼ਤਿਆਂ ਦਾ ਜਿੰਨੇ ਕੇਸ ਆਉਂਦੇ ਆ ਨਾ ਮੇਰੇ ਕੋਲੇ ਤਕਰੀਬਨ ਆਉਂਦੇ ਆ ਅਖਬਾਰ ਲਈ ਅਖਬਾਰ ਦੇ ਵਿੱਚ ਉਹ ਕਢਾਉਣਾ ਚਾਹੁੰਦੇ ਹੁੰਦੇ ਆ ਵੀ ਭਾਈ ਐਡ ਮੈਨੂੰ ਪੁੱਛਦੇ ਆ ਕਿੰਨੇ ਪੈਸੇ ਮੈਂ ਅਕਸਰ ਕਹਿ ਦਿੰਦਾ ਜੀ ਵੀ ਜਿੱਥੇ ਹੋਰ ਸਮਾਜ ਸੇਵਾ ਹੋ ਜਾਂਦੀਆਂ ਇਹ ਵੀ ਸਮਾਜ ਸੇਵਾ ਹੀ ਆ ਭਾਈ ਕੋਈ ਨੀ ਤੁਸੀਂ ਭੇਜ ਦਿਓ ਚਾਰ ਲੈਣਾ ਲਿਖ ਕੇ ਤੇ ਉਹ ਆਪਾਂ ਅੱਜ ਤਾਈਂ ਕਿਸੇ ਤੋਂ ਇਸ ਚੀਜ਼ ਦੇ ਚਾਰਜ ਨੀ ਕਰੇ ਪਿਛਲੇ 6 ਸਾਲਾਂ ਤੋਂ ਤੇ ਪਰ ਉਹਦੇ ਲਈ ਇਨਕੁਆਇਰੀ ਆਉਂਦੀ ਆ ਪਰ ਇਨਕੁਆਇਰੀ ਆਉਂਦੀ ਕਿੰਨਾ ਲੋਕਾਂ ਦੀ ਆ ਇਨਕੁਆਇਰੀ ਜ਼ਿਆਦਾਤਰ ਉਹਨਾਂ ਲੋਕਾਂ ਤੋਂ ਹੀ ਆਉਂਦੀ ਹੈ ਜਿਹੜੇ ਜਾਂ ਤਾਂ ਸਮਾਂ ਬਹਾ ਚੁੱਕੇ ਆ, ਜਦੋਂ ਜਿਹੜਾ ਵਕਤ ਹੁੰਦਾ ਹਰੇਕ ਚੀਜ਼ ਦਾ, ਵਿਆਹ ਸ਼ਾਦੀ ਹਰੇਕ ਚੀਜ਼ ਦਾ ਵਕਤ ਹੁੰਦਾ, ਤੇ ਉਹ ਜਦੋਂ ਸਮਾਂ ਵਿਆਹ ਜਾਂਦੇ ਆ 35-38 ਸਾਲ ਦੀ ਏਜ ਹੋ ਜਾਂਦੀ ਆ, ਜਾਂ ਤਾਂ ਉਦੋਂ ਜਾਂਦੇ ਮੇਰੇ ਕੋਲ ਇਹ ਕੇਸ ਲੋਕ ਆਉਂਦੇ ਆ ਵੀ ਅਖਬਾਰ ਚਲਾਓ, ਜਾਂ ਫਿਰ ਉਹ ਆਉਂਦੇ ਆ ਜਿਹੜੇ ਕਿਤੇ ਨਾ ਕਿਤੇ ਵੀਜ਼ੇ ਚ ਮਾਰ ਖਾ ਜਾਂਦੇ ਆ, ਤੇ ਜਦੋਂ ਉਹਨਾਂ ਨੂੰ ਨੋਟਿਸ ਜਾਰੀ ਹੋ ਜਾਂਦਾ ਨਾ ਵੀ 28 ਦਿਨਾਂ, ਤੇ ਉਦੋਂ ਫਿਰ ਉਹ ਬੜਾ ਭੱਜਦੇ ਆ ਵੀ ਕਿਤੋਂ ਨਾ ਕਿਤੋਂ ਕੋਈ ਵਿਆਹ ਕਰਾ ਕੇ ਰੁਕ ਜਾਈਏ। ਦੇਖੋ ਜਿਹਦੇ ਤੇ ਪੈਂਦੀ ਆ ਉਹਨੂੰ ਕਰਨਾ ਪੈਂਦਾ, ਉਹ ਕਰੇ ਵੀ ਕੀ, ਕਿਹਦਾ ਜੀ ਕਰਦਾ ਇੰਨੀ ਮਿਹਨਤ ਕਰਕੇ, ਕਈ ਵਾਰੀ 10 ਸਾਲ ਇੰਨੀਆਂ ਫੀਸਾਂ ਭਰਗਾਉਂਦੀਆਂ, ਇੰਨਾ ਕੁਛ ਹੁੰਦਾ, ਤੇ ਉਹਨਾਂ ਦੀ ਇਹ ਸੋਚ ਹੁੰਦੀ ਆ ਵੀ ਜੇ ਪੱਕੇ ਹੋ ਗਏ ਤੇ ਆਪਦੀ ਮਨ ਮਰਜ਼ੀ ਦਾ ਵਿਆਹ ਕਰਾਵਾਂਗੇ, ਮਨ ਮਰਜ਼ੀ ਦਾ ਮੁੰਡਾ ਜਾਂ ਕੁੜੀ ਲੈ ਕੇ ਆਵਾਂਗੇ। ਇਹ ਸੋਚ ਨਾਲ ਹਰੇਕ ਹੀ ਚੱਲਦਾ ਗਾ, ਦੇਖੋ ਕਿਸੇ ਦੀ ਕੋਈ ਸੋਚ ਨਹੀਂ ਹੁੰਦੀ ਵੀ ਉਹ ਕਿੱਲੇ ਨਾਲ ਵੱਜੇ। ਸੋ ਜਦੋਂ ਆ ਜਾਂਦੀ ਆ ਜਮਾ ਐਨ ਮਜਬੂਰੀ, ਤਾਂ ਫੇਰ ਉਹ ਇਹ ਜਿਹੀਆਂ ਗੱਲਾਂ ਕਰਦੇ ਆ ਵੀ ਨਹੀਂ ਜੇ ਸਾਨੂੰ ਰਿਸ਼ਤਾ ਹੋ ਜੇ ਤਾਂ ਅਸੀਂ ਰੁਕ ਜਾਈਏ। ਪਰ ਮੈਂ ਇੱਥੇ ਸਾਰਿਆਂ ਨੂੰ ਦੱਸਦਾ ਦੋਸਤਾਂ ਮਿੱਤਰਾਂ ਨੂੰ, ਦੇਖੋ ਅਸੀਂ ਤਾਂ ਇੱਕ ਜ਼ਰੀਆ ਬਣ ਸਕਦੇ ਹਾਂ ਤੁਹਾਡਾ, ਮੀਡੀਆ ਦੇ ਜ਼ਰੀਏ ਅਖਬਾਰ ਛਾਪ ਸਕਦੇ ਹਾਂ, ਰੇਡੀਓ ਛਾਪ ਸਕਦੇ ਹਾਂ, ਰੇਡੀਓ ਤੇ ਬੋਲ ਸਕਦੇ ਹਾਂ, ਪਰ ਗੱਲ ਤਾਂ ਇਹ ਆਉਂਦੀ ਆ ਵੀ ਜਦੋਂ ਅਸੀਂ ਲੇਟ ਹੋ ਕੇ ਚੀਜ਼ਾਂ ਨੂੰ ਸਾਹਮਣੇ ਆ ਨਾ, ਉਹ ਵਕਤ ਕਿੱਲ ਕਰਨ ਵਾਲੀ ਗੱਲ ਜਿਹੜੀ ਤੁਹਾਨੂੰ ਮੈਂ ਤੜਕੇ ਦੱਸੀ ਆ ਵੀ ਜਿਹੜਾ ਬੰਦਾ ਵਕਤ ਬਰਬਾਦ ਕਰ ਲੈਂਦਾ ਉਹ ਕਿਸੇ ਨੂੰ ਨਹੀਂ ਬਰਬਾਦ ਕਰਦਾ, ਉਹ ਆਪਣੇ ਆਪ ਨੂੰ ਬਰਬਾਦ ਕਰਦਾ। ਸੋ ਤੁਹਾਨੂੰ ਨਾ ਥੋੜੀ ਜਿਹੀ ਆਪਸ਼ਨਲ ਰੱਖਣਾ ਪੈਂਦਾ ਹੁੰਦਾ, ਇੱਕ ਰਣਨੀਤੀ ਹੁੰਦੀ ਆ, ਜੇ ਕੋਈ ਸਿਆਸਤ ਦੀ ਰਣਨੀਤੀ ਹੁੰਦੀ ਹੈ ਨਾ, ਜੀਵਨ ਦੀ ਵੀ ਇੱਕ ਰਣਨੀਤੀ ਹੁੰਦੀ ਆ। ਜੀਵਨ ਦੇ ਵਿੱਚ ਭਾਵੇਂ ਆਪਾਂ ਨੂੰ ਅਗਲੇ ਸਵਾਸ ਦਾ ਵੀ ਪਤਾ ਨਹੀਂ ਵੀ ਆਊਗਾ ਕਿ ਨਹੀਂ ਆਊਗਾ, ਪਰ ਵੀ ਅਸੀਂ ਇੱਕ ਰਣਨੀਤੀ ਤਾਂ ਬਣਾਉਣੇ ਆ ਨਾ। ਹੁਣ ਮੈਨੂੰ ਪਤਾ ਵੀ ਮੈਂ ਅੱਜ ਦੀ ਰਣਨੀਤੀ ਬਣਾਈ ਹੋਈ ਆ, ਭਾਵੇਂ ਅੱਜ ਦੀ ਰਣਨੀਤੀ ਵੀ ਬਹੁਤ ਵੱਡੀ ਆ ਜੀਵਨ ਦੇ ਵਿੱਚ, ਵੀ ਅੱਜ ਦੀ ਵੀ ਨਹੀਂ ਮੈਂ ਬਣਾ ਸਕਦਾ ਜਦੋਂ ਸਵਾਸ ਦਾ ਭਰੋਸਾ ਨਹੀਂ, ਪਰ ਮੈਨੂੰ ਪਤਾ ਵੀ ਮੈਂ ਅੱਜ ਰੇਡੀਓ ਸ਼ੋਅ ਕਰਨਾ, ਉਦੋਂ ਬਾਅਦ ਮੈਂ ਖੇਡਿਆ ਕੰਮ ਕਰਨਾ, ਫਿਰ ਮੈਂ ਸ਼ਾਮ ਨੂੰ ਐਡਲੇਟ ਪਹੁੰਚਣਾ, ਇੱਕ ਰਣਨੀਤੀ ਤਾਂ ਹੈ ਨਾ। ਇਵੇਂ ਜੀਵਨ ਦੇ ਵਿੱਚ ਇੱਕ ਰਣਨੀਤੀ ਤੁਹਾਨੂੰ ਇਸ ਚੀਜ਼ ਦੀ ਵੀ ਬਣਾਉਣੀ ਪੈਣੀ ਆ ਵੀ ਤੁਸੀਂ, ਏਜ ਹੁੰਦੀ ਆ ਹਰ ਚੀਜ਼ ਦਾ ਫੈਕਟਰ ਹੁੰਦਾ, ਕਈ ਬੰਦਿਆਂ ਨੂੰ ਐਂ ਲੱਗਦਾ ਵੀ ਮੇਰਾ ਜੀਵਨ ਅਜੇ ਕਿਸੇ ਪਾਸੇ ਨਹੀਂ ਲੱਗਿਆ ਤੇ ਮੈਂ ਕਿਉਂ ਕਰਾਂ, ਕਿਵੇਂ ਕਰਾਂ, ਕੀ ਲੋੜ ਆ ਕਿਸੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀਆਂ ਗੱਲਾਂ ਨਾ ਤੁਸੀਂ ਹੈਰਾਨ ਹੋ ਜਾਂਦੇ ਹੋ, ਕਈ ਵਾਰੀ ਤੁਹਾਡਾ ਰਾਹ ਤੁਹਾਡਾ ਸਾਥੀ ਤੁਹਾਨੂੰ ਵਧੀਆ ਮਿਲ ਜਾਏ ਤੇ ਰਾਹ ਇੰਨੇ ਕੁ ਸੁਖਾਲੇ ਹੋ ਜਾਂਦੇ ਆ ਵੀ ਤੁਸੀਂ ਸਮਝਦੇ ਉਦੋਂ ਕਿਸੇ ਹੋਰ ਢੰਗ ਨਾਲ ਛੇਤੀ ਕਾਮਯਾਬ ਹੋ ਜਾਂਦੇ ਹੋ, ਪਰ ਉਹਨਾਂ ਨੂੰ ਐਂ ਲੱਗਦਾ ਵੀ ਜੇ ਮੈਂ ਵਿਆਹ ਕਰਾ ਲਿਆ ਬੋਝ ਬਣ ਜੂ, ਫਿਰ ਬੱਚੇ ਹੋ ਜਾਣਗੇ ਉਹ ਬੋਝ ਬਣ ਜੂ, ਹੁਣ ਆਪਦਾ ਤਾਂ ਸਰਦਾ ਨੀ ਦੂਜੇ ਦਾ ਕਿਵੇਂ ਸਾਰੂ, ਏਦਾਂ ਨੀ ਹੁੰਦਾ ਹੁੰਦਾ। ਜਾਂ ਕਈ ਵਾਰੀ ਇਹ ਹੁੰਦਾ ਵੀ ਮੈਂ ਆਹ ਟੀਚਾ ਮੇਰਾ, ਮੈਂ ਪਹਿਲਾਂ ਆਹ ਕਰੂੰਗਾ, ਪੜ੍ਹਾਈ ਕਰੂੰ, ਫਿਰ ਮੈਂ ਇੰਨੇ ਕਮਾਉਣ ਲੱਗੂ, ਫੇਰ ਵਿਆਹ ਕਰਾਊ, ਉਹ ਵੀ ਇੱਕ ਵਕਤ ਨੂੰ ਤੁਸੀਂ ਪੱਲਿਓ ਕੱਢ ਲੈਂਦੇ ਹੋ। ਜੇ ਤੁਸੀਂ ਮੰਨ ਲਓ ਕੋਈ ਮੁੰਡਾ ਜਾਂ ਇਹ ਗੱਲ ਕਰਕੇ ਕਰਦਾ ਨੀ ਵਿਆਹ ਵੀ ਮੇਰੇ ਕੋਲੇ ਜਦੋਂ $1,000 ਮਾਂ ਹਫ਼ਤੇ ਦੀ ਇਨਕਮ ਹੋਊਗੀ ਮੈਂ ਉਦੋਂ ਵਿਆਹ ਕਰਾਊਂਗਾ, ਤੇ ਵਿਖਣੀ ਮੇਰੇ ਘਰ ਵਾਲੀ ਫੇਰ ਵਾਲੀ ਖੁਸ਼ ਹੋਊਗੀ, ਇਹ ਤੁਹਾਨੂੰ ਵਹਿਮ ਆ। ਇਹ ਮੈਂ ਤੁਹਾਨੂੰ ਦੱਸਦਿਆਂ ਵੀ ਘਰ ਵਾਲੀ ਤਾਂ ਦੇਖੋ ਅਮਨਦੀਪ ਦੇ ਨੀ ਖੁਸ਼ ਹੋਈ ਕਿਉਂਕਿ ਉਹ ਤਾਂ ਮਿਲੀਅਨ ਕਮਾਉਂਦਾ,
ਤੁਸੀਂ ਮੈਨੂੰ ਕਿਡਨੈਪ ਕਰਾਉਂਗੇ, ਐਵੇਂ ਚੜਾਈ ਕਰਾਈ ਜਾਂਦੇ, ਇੰਡੀਆ ਵਾਲਿਆਂ ਚੱਕ ਕੇ ਲੈ ਜਾਣਾ ਮੈਨੂੰ, ਇੰਡੀਆ ਲੱਗੇ ਉੱਥੇ ਕਿਡਨੈਪ ਕਰ ਲੈਣਾ।
ਘਰ ਵਾਲੀ ਨੀ ਖੁਸ਼ ਹੁੰਦੀ ਭਾਈ, ਲੋਕੋ ਚਾਹੇ ਤੁਸੀਂ ਕੁਛ ਮਰਜ਼ੀ ਕਮਾਉਣ ਲੱਗ ਜਾਓ, ਤੇ ਜੇ ਖੁਸ਼ੀ ਨੇ ਖੁਸ਼ੀ ਲੈਣੀ ਆ ਉਹ ਭੁੱਖ ਨੰਗ ਨਾਲ ਤੇ ਤੁਹਾਡੇ ਨਾਲ ਕੱਟ ਕੇ ਤੁਹਾਡੇ ਦਾ ਸਾਥ ਮੋਢੇ ਨਾਲ ਮੋਢਾ ਦੇ ਕੇ ਉਹ ਉੱਥੇ ਵੀ ਖੁਸ਼ੀ ਮਹਿਸੂਸ ਕਰ ਲੂ ਆ ਪਰਿਵਾਰ।
ਭੁੱਖ ਨੰਗ ਵਾਲੀ ਗੱਲ ਠੀਕ ਹੈ, ਭੁੱਖ ਨੰਗ ਵਾਲੀ ਗੱਲ ਠੀਕ ਹੈ, ਉਹ ਮਿਲੀਅਨ ਡਾਲਰ ਵਾਲੀ ਨੀ ਕਰੋ ਤੁਸੀਂ।
ਸੋ ਇਹ ਇਸ ਕਰਕੇ ਰਿਸ਼ਤਿਆਂ ਦੀ ਜਿਹੜੀ ਗੱਲ ਹੁੰਦੀ ਹੈ ਨਾ, ਰਿਸ਼ਤਿਆਂ ਦੇ ਵਿੱਚ ਅਸੀਂ ਤਿਆਰ ਹਾਂ, ਸਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ ਜੇ ਜ਼ਰੀਆ ਬਣਦੇ ਹਾਂ ਨਾ, ਅਸੀਂ ਤਾਂ ਨਾ ਕੋਈ ਛਾਪ ਪਾਉਣੀ, ਅਸੀਂ ਤਾਂ $20-30 ਰੋਜ਼ ਸਾਨੂੰ ਮੈਨੂੰ ਕਹਿੰਦੇ ਵੀ ਲੈ ਕਰ ਭਾਈ ਚਾਰਜ ਕਰ ਲਾ, ਅਸੀਂ ਤਾਂ ਉਹ ਨਹੀਂ ਕਰਦੇ, ਛਾਪ ਤਾਂ ਪਵਾਉਣੀ ਜੀ।
ਤੁਸੀਂ ਏਦਾਂ ਕਰੋ, ਮੈਂ ਤੁਹਾਨੂੰ ਤਰੀਕਾ ਦੱਸਦਾ, ਪਹਿਲਾਂ 2 ਮਹੀਨੇ ਦਾ ਫ੍ਰੀ, ਚਲੋ ਇਹ ਸੇਵਾ ਹੀ ਰੱਖ ਲਓ, ਠੀਕ ਹੈ ਨਾ, ਵੀ ਜੇ 2 ਮਹੀਨਿਆਂ ਚ ਰਿਸ਼ਤਾ ਹੋ ਗਿਆ ਤਾਂ ਫੇਰ ਤਾਂ ਫ੍ਰੀ, ਉਹ ਤੋਂ ਬਾਅਦ ਚਲੋ ਏਦਾਂ ਕਰੋ ਵੀ ਤੁਸੀਂ $20-30 ਰੱਖ ਲਓ ਮਹੀਨੇ ਦੇ, ਤੀਜੇ ਮਹੀਨੇ, ਤੇ ਹੁਣ ਏਦਾਂ ਹੈ ਵੀ ਇੱਕ ਹੋਰ ਇੱਕ ਹੋਰ ਰੱਖੋ ਵੀ ਜੇ ਰਿਸ਼ਤਾ ਹੋ ਗਿਆ 2 ਮਹੀਨਿਆਂ ਦੇ ਵਿੱਚ ਤਾਂ ਫੇਰ ਇੱਕ ਤੋਲੇ ਦੀ ਛਾਪ ਲੈਣੀ ਆਪਾਂ, ਠੀਕ ਹੈ।
ਨਹੀਂ ਨਹੀਂ, ਫੇਰ ਪੰਜਾਬੀ ਅਖਬਾਰ ਦੇ ਦਫ਼ਤਰ ਚ ਨਾ ਪੱਖਾ ਚੜਾ ਕੇ ਜਾਇਓ, ਉੱਥੇ ਲਿਖ ਕੇ
ਸੇਵਾ ਕਰਾਈ,
ਸੇਵਾ ਇਹੀ ਹੋ ਸਕਦਾ। ਫਿਰ
ਮੈਨੂੰ ਲੱਗਦਾ ਤੁਸੀਂ ਬਿਨਾ ਪੱਖੇ ਤੋਂ ਕਈ ਗਰਮੀਆਂ ਕੱਟੋਗੇ ਇਸ ਹਿਸਾਬ ਨਾਲ ਤਾਂ, ਤੇ ਚਲੋ ਠੀਕ ਹੈ ਜੀ। ਇੱਕ ਰਾਜਵਿੰਦਰ ਕੱਕ ਨੇ ਫੋਟੋ ਭੇਜੀ, ਕਹਿੰਦੇ ਭਾਜੀ ਨੂੰ ਪੁੱਛੋ ਆ ਰਿਸ਼ਤਾ ਉਹ ਨਹੀਂ ਕਰਾਇਆ, ਇਹ ਮੈਂ ਹੁਣ ਲਾਈਵ ਬਲੌਗ ਤੇ ਸ਼ੇਅਰ ਕਰਨ ਲੱਗਾ, ਤੇ ਕਹਿੰਦੇ ਵੀ ਬੜਾ ਸਕਸੈਸਫੁਲ ਲੱਗਦਾ। ਤੇ ਖੈਰ ਮੈਂ ਫੋਟੋ ਸ਼ੇਅਰ ਕਰਤੀ ਆ, ਸਾਰੇ ਦੇਖ ਸਕਦੇ ਨੇ। ਤੇ ਜੋਗਿੰਦਰ ਸੋਈ ਭਾਜੀ ਨੇ ਵੀ ਦੋ ਤਸਵੀਰਾਂ ਭੇਜੀਆਂ, ਨਿਸ਼ਾਨ ਸਾਹਿਬ ਸੇਵਾ ਪਾਰਕ ਲਈ ਗੁਰਦੁਆਰੇ ਦੇ ਵਿਚ ਚੱਲ ਰਹੀ ਆ ਤੇ ਉਥੋਂ ਲਾਈਵ ਖਿੱਚ ਕੇ ਭੇਜ ਰਹੇ ਨੇ, ਤੇ ਉਹ ਵੀ ਤੁਸੀਂ ਦੇਖ ਸਕਦੇ ਹੋ। ਸੋ ਮਿੰਟੂ ਜੀ, ਇਕ ਨਾ ਕੱਲ ਸਵਾਲ ਆਇਆ ਸੀ, ਇਕ ਨਾ ਹੋਰ ਖ਼ਬਰ ਬੜੀ ਆਪਾਂ ਜ਼ਬਰਦਸਤ ਸਾਂਝੀ ਕਰਨੀ ਆ, ਪਰ ਉਸ ਤੋਂ ਪਹਿਲਾਂ ਨਾ ਸਾਡੇ ਪਰਮ ਮਿੱਤਰ ਸਰ ਮੁਹੱਬਤ ਹੋਣਾ ਦਾ ਕ੍ਰੇਨਬਰਨ ਤੋਂ ਹੀ ਉਨ੍ਹਾਂ ਨੇ ਇਕ ਨੌਲੇਜ ਲੈਣੀ ਚਾਹੀਦੀ ਸੀ ਵੀ ਗਾਰਡਨ ਦੇ ਵਿਚ ਜਦੋਂ ਜਦੋਂ ਘਰ ਦੇ ਵਿਚ ਲਾਉਂਦੇ ਆ ਤਾਂ ਕਈ ਵਾਰੀ ਅਸੀਂ ਜਿਹੜਾ ਵਿਚਾਲੇ ਥੈਂ ਹੁੰਦਾ ਨਾ ਉਹਦੇ ਵਿਚ ਸੱਕ ਸੁੱਟ ਦੇ ਦਾ ਲਿਆ ਕੇ ਲੱਕੜ ਦਾ, ਜਿਹਨੂੰ ਮਲਚ ਵੀ ਕਹਿੰਦੇ ਆ, ਜਾਂ ਫਿਰ ਬਜਰੀ ਸੁੱਟ ਦੇ ਦੀ ਆ, ਤੇ ਇਨ੍ਹਾਂ ਦੋਨਾਂ ਵਿਚੋਂ ਕਿਹੜਾ ਵਧੀਆ? ਇਹ ਦੱਸੋ ਵੀ ਬਜਰੀ ਵਧੀਆ ਹੈ ਜਾਂ ਜਿਹੜਾ ਸੱਕ ਹੈ ਉਹ ਵਧੀਆ?
ਦੇਖੋ ਦੇਖੋ ਪਹਿਲੀ ਗੱਲ ਤਾਂ ਇੱਕ ਚੀਜ਼ ਧਿਆਨ ਚ ਰੱਖਣੀ ਆ, ਦੋਨੇ ਚ ਕੰਮ ਕਰਨੇ ਆ ਜਦੋਂ। ਵੈਸੇ ਤੁਸੀਂ ਆਪਣੇ ਤੁਹਾਡੇ ਪਾਰਟਨਰ ਨੂੰ ਵੀ ਪੁੱਛੋ ਜ਼ਰੂਰ ਸ਼ਰਮਾ ਬਦਲ ਵੀ ਧਿਆਨ ਚ, ਇਹਨਾਂ ਦੇ ਵਿਚ ਨਾ ਇਹ ਜਦੋਂ ਵੇਚਦੇ ਆ ਸੱਕ ਵਾਲੇ ਤੇ ਬਜਰੀ ਵਾਲੇ ਵਿਚ ਕੁਛ ਇੱਕ ਨਾ ਬੀੜ ਦੇ ਬੀ ਆ ਜਾਂਦੇ ਆ, ਉਹ ਬੀੜ ਕਲੀਅਰ ਖਸ ਖੁਸ ਵਗੈਰਾ ਇਹੋ ਜਿਹੇ ਬੀ ਵੀ ਹੁੰਦੇ ਆ, ਤੇ ਫਿਰ ਇਹ ਜਿਹੀਆਂ ਚੀਜ਼ਾਂ ਨੂੰ ਵਿਚੋਂ ਪੱਟ ਦਿਆ ਕਰੋ, ਬਾਅਦ ਚ ਪੰਗਾ ਪੈ ਜਾਂਦਾ। ਠੀਕ ਆ ਨਾ, ਉਹ ਅੱਗੇ ਸੁਖਦੀਪ ਬਾਈ ਨਾਲ ਵੀ ਪੰਗਾ ਮੈਨੂੰ ਲੱਗਿਆ ਪਿਆ, ਉਹਨਾਂ ਨੇ ਬਜਰੀ ਪਾਈ ਇਹਨਾਂ ਦੇ, ਉਹਦੇ ਚ ਗਲਤ ਬੀ ਆ ਗਏ ਉਹਦੇ ਚ। ਇੱਕ ਤਾਂ ਇਹ ਜ਼ਰੂਰ ਧਿਆਨ ਰੱਖਣ ਵਾਲੀ ਗੱਲ ਆ, ਵੀ ਦੇਖੋ
ਦੱਸੇ ਦੋ ਮੇਰੀ ਤਾਂ ਫੋਟੋ।
ਮੈਂ ਨਾ ਇਹਨਾਂ ਦੇ ਪਿੱਛੇ ਕਿਚਨ ਗਾਰਡਨ ਚ ਦੇਖੀ ਜਾਂਦਾ ਸੀ, ਤੇ ਉੱਥੇ ਨਾ ਬੀੜ ਉੱਗਿਆ ਖੜਾ ਸੀ, ਤੇ ਬੀੜ ਦੇ ਉੱਤੇ ਨਾ ਇੱਕ ਦੇਖੀ ਭਾਲੀ ਜੀ ਚੀਜ਼ ਲੱਗੀ, ਇੱਕੋ ਹੀ ਮੈਨੂੰ ਦੇਖਿਆ, ਮੈਂ ਕਿਹਾ ਦੇਖਿਆ ਭਾਲਾ ਚੀਜ਼ ਆ, ਕਹਿੰਦੇ ਕੀ ਹੈ? ਮੈਂ ਕਹਿੰਦੇ ਸਾਨੂੰ ਤਾਂ ਪਤਾ ਨੀ, ਇਸ ਤਰ੍ਹਾਂ ਉਹ ਵੀ ਬੀੜ ਉੱਗਿਆ। ਫਿਰ ਮੈਂ ਉਹਨੂੰ ਦੱਸਿਆ ਇਹ ਬੀੜ ਨੀ, ਇਹ ਕਨੇਡਾ ਵਾਲਾ ਪੋਪੀ ਸੀਡ ਆ, ਪੋਪੀ ਸੀਡ ਇਹ ਵੱਡੀ ਚ ਆ ਗਿਆ ਲੱਗਦਾ। ਇਸ ਕਰਕੇ ਬੇਨਤੀ ਸਾਰਿਆਂ ਨੂੰ ਇਹ ਆ ਵੀ ਦੇਖੋ ਬਜਰੀ ਤੇ ਜਿਹੜਾ ਸੱਕਾ ਪਾਉਣਾ ਨਾ, ਉਹ ਪਾਉਣਾ ਕਾਹਦੇ ਲਈ ਆ? ਤੁਸੀਂ ਪਹਿਲੀ ਗੱਲ ਤਾਂ ਇਹ ਆ, ਜੇ ਤਾਂ ਤੁਸੀਂ ਘਾਹ ਰੋਕਣਾ, ਘਾਹ ਰੋਕਣ ਵਾਸਤੇ ਤਾਂ ਦੇਖੋ ਪਹਿਲਾਂ ਜਿਹੜੀ ਉਹਦੇ ਤੇ ਬੀੜ ਮੈਟ ਪੈਂਦਾ ਘਾਹ ਤਾਂ ਉਹਨੇ ਰੋਕਣਾ, ਉਦੋਂ ਬਾਅਦ ਉਹਨੂੰ ਦੱਬਣ ਲਈ ਜਾਂ ਉਹਨੂੰ ਦਿਖਾਉਣ ਲਈ ਵੀ ਉੱਥੇ ਭੈੜਾ ਨਾ ਲੱਗੇ ਬੀੜ ਮੈਟ ਦਿਖਿਆ, ਉਹਦੇ ਲਈ ਆ। ਹੁਣ ਜਿਹੜੀ ਬਜਰੀ ਆ, ਬਜਰੀ ਦੀ ਪ੍ਰੋਬਲਮ ਇਹ ਆਉਂਦੀ ਆ ਵੀ ਉਹ ਹੀਟ ਕ੍ਰੀਏਟ ਕਰ ਲੈਂਦੀ ਆ, ਠੀਕ ਹੈ ਨਾ, ਤਾਂ ਲੋਕ ਸੱਕਾ ਪਾਉਂਦੇ ਆ ਵੀ ਹਾਂ ਵੀ ਸੱਕਾ ਥੋੜਾ ਜਿਹਾ ਠੰਡਾ ਰਹਿੰਦਾ, ਉਹ ਆਪ ਵੀ ਠੰਡਾ ਰਹਿੰਦਾ, ਗਰਮੀ ਨਾਲ ਗਰਮ ਨੀ ਹੁੰਦਾ ਤੇ ਥੱਲੇ ਵੀ ਨੀ ਹੀਟ ਜਾਣ ਦਿੰਦਾ। ਜਿਹੜੀ ਬਜਰੀ ਆ, ਉਹ ਬਜਰੀ ਦੀ ਪ੍ਰੋਬਲਮ ਇਹ ਆ ਵੀ ਉਹ ਨਾ ਆਪ ਗਰਮ ਬਹੁਤ ਹੋ ਜਾਂਦੀ ਆ, ਕਈ ਵਾਰੀ ਰੰਗ ਚਿੱਟਾ ਪੈਂਦਾ ਬਜਾ, ਤੇ ਉਹ ਅੱਖਾਂ ਨੂੰ ਵੀ ਬਹੁਤ ਚੁਭਣ ਲੱਗ ਜਾਂਦੀ ਆ। ਤੇ ਇੱਕ ਆਰਕੀਟੈਕਟ ਦੇ ਨਜ਼ਰੀਏ ਤੋਂ ਵੀ ਜੇ ਦੇਖੀਏ ਤਾਂ, ਜੇ ਤੁਸੀਂ ਮੰਨ ਲਓ ਕੋਈ ਪਲਾਂਟ ਲਾਉਣੇ ਆ, ਬੂਟੇ ਲਾਉਣੇ ਆ, ਫੁੱਲਾਂ ਦੇ ਬੂਟੇ ਲਾਉਣੇ ਆ ਜਾਂ ਕੋਈ ਡੈਕੋਰੇਸ਼ਨ ਵਾਲੇ ਬੂਟੇ ਲਾਉਣੇ ਆ, ਜੇ ਤੁਸੀਂ ਉਹਨੂੰ ਉਹਦੀ ਜਿਹੜੀ ਬੈਕਗਰਾਉਂਡ ਨੂੰ ਬਾਹਲੀ ਤੇਜ਼ ਕਰਤਾ ਤਾਂ ਬੂਟੇ ਬਾਹਰ ਨਿਕਲਣੇ ਨੀ, ਤੁਹਾਨੂੰ ਦਿਖਣੇ ਨੀ ਉਵੇਂ। ਜੇ ਤੁਸੀਂ ਬੂਟੇ ਦੇਖਣੇ ਆ ਤਾਂ ਤੁਹਾਨੂੰ ਕਾਲੇ ਰੰਗ ਦਾ ਜਿਹੜਾ ਸੱਕਾ ਪਾਉਣਾ, ਉਹ ਤਾਂ ਘੱਟ ਵਿਜੀਬਲ ਹੁੰਦਾ, ਉਹਦੀ ਲੈਸ ਵਿਜੀਬਿਲਟੀ ਹੁੰਦੀ ਆ, ਤਾਂ ਫਿਰ ਤੁਹਾਨੂੰ ਉਹ ਬੂਟੇ ਵਧੀਆ ਦਿਸਣਗੇ।
ਇੱਕ ਹੋਰ ਮਸਲਾ, ਇੱਕ ਇਸ ਮਸਲੇ ਦਾ ਹੱਲ ਹੋਰ ਵੀ ਹੈਗਾ ਆ ਕਿ ਬਹੁਤ ਸਾਰੇ ਮਤਲਬ ਬਹੁਤ ਘੱਟ ਸੋਚੀਦਾ ਆਪਾਂ ਇਹਦੇ ਬਾਰੇ। ਅਸੀਂ ਜਦੋਂ ਫੁੱਲਾਂ ਫੁੱਲਾਂ ਦੀ ਗੱਲ ਕਰੀ ਸੀ ਨਾ, ਤਾਂ ਬ੍ਰਾਈਟ ਫੁੱਲ ਨੇ, ਐ ਫੁੱਲ ਨੇ, ਉਹ ਫੁੱਲ ਨੇ, ਮਤਲਬ ਵਧੀਆ ਵਧੀਆ ਡੇਲੀਆ ਹੋ ਗਿਆ, ਆ ਹੋ ਗਿਆ, ਉਹ ਲਾਉਣ ਦੀ ਕੋਸ਼ਿਸ਼ ਕਰੀ ਦੀ ਆ। ਪਰ ਅਸੀਂ ਜਿੱਦਾਂ ਤੁਸੀਂ ਇਹ ਗੱਲ ਕੀਤੀ ਆ ਕਿ ਆਪਣਾ ਮਲਚ ਦੀ ਗੱਲ ਨਹੀਂ ਕਰਦੇ, ਇਹਦੇ ਬਾਰੇ ਨੀ ਸੋਚਦੇ, ਬਜਰੀ ਦੀ ਸੋਚਦੇ ਨੀ, ਇਹਦੇ ਬਾਰੇ ਨੀ ਸੋਚਦੇ, ਪਾਣੀ ਬਾਰੇ ਬਹੁਤ ਅਸੀਂ ਘੱਟ ਸੋਚਦੇ, ਸਪ੍ਰਿੰਕਲਰ ਨੀ ਲਾਉਂਦੇ ਜਾਂ ਡ੍ਰਿਪ ਇਰੀਗੇਸ਼ਨ ਨੀ ਲਾਉਂਦੇ। ਇੱਕ ਇਹਦਾ ਹੱਲ ਹੋਰ ਵੀ ਆ ਮਿੰਟੂ ਜੀ, ਕਿ ਜੇ ਆਪਾਂ ਰੰਗ ਬਿਰੰਗੇ ਫੁੱਲ ਲਾਏ ਹੋਏ ਨੇ ਉੱਪਰ ਹਨਾ, ਜਾਂ ਤੇ ਉਹਦੇ ਹੇਠਾਂ ਆਪਾਂ ਗਰਾਊਂਡ ਕਵਰ ਵੀ ਲਾ ਸਕਦੇ ਹਾਂ, ਜਿਹੜੇ ਗਰਾਊਂਡ ਕਵਰ ਪਲਾਂਟ ਹੈ ਨਾ ਜਿਹੜੇ ਫੈਲਦੇ ਨੇ ਜਿੱਦਾਂ ਘਾਹ ਮੰਗਰ ਫੈਲੀ ਜਾਂਦੇ ਨੇ, ਤੇ ਉਹ ਹਰੇ ਹੁੰਦੇ ਆ ਜਾਂ ਹਲਕੇ ਵੇਰੀਏਸ਼ਨ ਦੇ ਰੰਗ ਹੁੰਦੇ ਆ, ਤੇ ਉਹ ਹੁਣ ਕੱਲ ਮੈਨੂੰ ਪੁੱਛ ਰਹੇ ਸੀ ਵੀ ਆਪਾਂ ਜੇ ਗਰਾਊਂਡ ਕਵਰ ਲਾਣੇ ਹੋਣ ਤਾਂ ਕਿਹੜੇ ਲਾਈਏ ਹਨਾ। ਮੈਂ ਆਪਣੇ ਗਾਰਡਨ ਚ 3-4 ਲਾਏ ਹੋਏ ਨੇ ਜਿਹੜੇ ਸਾਨੂੰ ਸੂਟ ਕਰਦੇ ਨੇ, ਬੜੇ ਲੋਅ ਮੇਨਟੇਨੈਂਸ ਆ, ਸਾਲ ਚ ਇੱਕ ਵਾਰੀ ਉਹਨਾਂ ਨੂੰ ਛੰਗੀ ਛੂੰਗੀ ਦਾ, ਬਾਕੀ ਉਹ ਫੈਲਦੇ ਰਹਿੰਦੇ ਨੇ ਉਹ। ਇੱਕ ਤਾਂ ਨਾ ਮੈਂ ਸਾਰਿਆਂ ਨਾਲ ਬੈਸਟ ਮੈਨੂੰ ਲੱਗਿਆ ਉਹ ਹੈਗੀ ਜਿਹੜੀ ਦੁਪਹਿਰ ਖਿੜੀ ਆ, ਜਿਹਨੂੰ ਆਪਾਂ ਦੁਪਹਿਰ ਖਿੜੀ ਕਹਿੰਦੇ ਨਾ, ਉਹ ਦੁਪਹਿਰ ਖਿੜੀ ਜਿਹੜੀ ਆ ਬੜੀ ਮਤਲਬ ਇੱਕ ਤਾਂ ਬਹੁਤੀ ਉੱਚੀ ਨੀ ਹੁੰਦੀ, ਤੇ ਇੱਕ ਉਹਨੂੰ ਫੁੱਲ ਬਹੁਤ ਰੰਗ ਬਿਰੰਗੇ ਖਿੜਦੇ ਨੇ, ਤੇ ਉਸ ਨੂੰ ਨਾ ਗ੍ਰੀਨ ਮੌਸ ਕਹਿੰਦੇ ਆ ਸ਼ਾਇਦ, ਮੌਸ ਰੌਸ
ਅੰਗਰੇਜ਼ੀ ਚ ਦੱਸੋ ਜੀ, ਮੈਂ ਕੱਲ ਨੂੰ ਕਿਸੇ ਗੋਰੇ ਨਾਲ ਲੜਾਂ,
ਮੈਂ ਵੈਸੇ ਉੱਥੇ ਪਾ ਵੀ ਦਿੰਦਾ ਉਹਨੂੰ ਮੌਸ ਰੌਸ ਕਹਿੰਦੇ ਆ, ਤੇ ਵੈਸੇ ਦੁਪਹਿਰ ਖਿੜੀ ਉੱਤੇ ਤੁਹਾਨੂੰ ਬਨਿੰਗਸ ਦੇ ਜਾਓ ਤਾਂ ਤੁਹਾਨੂੰ ਮਿਲੇ ਜਾਣੀ ਆ, ਉਹਨੂੰ ਮੌਸ ਰੌਸ ਕਹਿੰਦੇ ਆ, ਸੋ ਉਹ ਤੁਸੀਂ ਉਹ ਖਰੀਦ ਸਕਦੇ ਹੋ। ਸੋ
ਮੈਂ ਤਾਂ ਪਤਾ ਕੀ ਕਰਨਾ ਸੀ, ਬਨਿੰਗ ਚ ਜਾ ਕੇ ਅੰਗਰੇਜ਼ੀ ਚ ਕਹਿਣਾ ਸੀ, ਮੈਂ ਕਹਿਣਾ ਸੀਗਾ ਵੀ ਆਫਟਰਨੂਨ ਓਪਨ ਓਪਨ ਖਿੜੀ ਦਾ ਨੀ, ਮੈਨੂੰ ਫਿਰ
ਮਤਲਬ ਆਪਾਂ ਦੇਖੋ ਕਈ ਤਰ੍ਹਾਂ ਦੀ ਆ ਨਾ, ਤੇ ਜਿਹੜੀ ਵੀ ਤੁਸੀਂ ਲਾ ਲਓ ਉਹਨੂੰ ਗਾਰਡਨ ਚ ਲਾ ਲਓ ਬੜੀ ਛੇਤੀ ਫੈਲ ਜਾਏਗੀ। ਇੱਕ ਨਾ ਹੋਰ ਪਲਾਂਟ ਹੈ ਜਿਹੜਾ ਲਾਇਆ ਜਾ ਸਕਦਾ, ਜਿਹੜਾ ਅਸੀਂ ਵੀ ਗਾਰਡਨ ਚ ਲਾਇਆ ਹੋਇਆ, ਤੇ ਉਹਨੂੰ ਨਾ ਲੈਮਸ ਈਅਰ ਕਹਿੰਦੇ ਆ, ਜਾਣੀ ਕਿ ਭੇਡੂ ਦਾ ਕੰਨ ਹਨਾ, ਉਹਦੇ ਮਤਲਬ ਪੱਤੇ ਭੇਡੂ ਦੇ ਕੰਨ ਵਰਗੇ ਹੁੰਦੇ ਨੇ, ਮੈਂ ਫੋਟੋ ਵੀ ਸ਼ੇਅਰ ਕਰੂੰਗਾ। ਉਹ ਵੀ ਉਹਨੂੰ ਨਾ ਪਿੰਕ ਫੁੱਲ ਖਿੜਦੇ, ਬੜੇ ਸੋਹਣੇ ਖਿੜਦੇ ਆ, ਤੇ ਉਹ ਵੀ ਕਾਫੀ ਫੈਲ ਜਾਂਦਾ, ਉਹਦੀ ਵੀ ਲੋਅ ਮੇਨਟੇਨੈਂਸ ਹੈ, ਸਾਲ ਚ ਇੱਕ ਵਾਰੀ ਉਹਨੂੰ ਕੰਟਰੋਲ ਕਰਨਾ। ਤੇ ਬਾਕੀ ਨਾ ਤੁਸੀਂ ਜਦੋਂ ਬਨਿੰਗ ਜਾਓਗੇ ਸਾਰਿਆਂ ਨੂੰ ਲਾਗੇ ਤੁਹਾਡੇ ਆ ਜਾਂ ਉਹਨਾਂ ਨੂੰ ਪੁੱਛੋ ਵੀ ਅਸੀਂ ਮਤਲਬ ਤੁਹਾਡੇ ਇਲਾਕੇ ਚ ਕਿਹੜਾ ਹੋ ਸਕਦਾ, ਹੋ ਸਕਦਾ ਮੈਲਬਨ ਦੇ ਵਿਚ ਕਈ ਨਾ ਹੋਣ, ਪਰ ਦੁਪਹਿਰ ਖਿੜੀ ਨੂੰ ਧੁੱਪ ਚਾਹੀਦੀ ਹੁੰਦੀ ਹੈ, ਜਿਹੜਾ ਤਾਂ ਧੁੱਪ ਵਾਲਾ ਪਾਸਾ ਉੱਥੇ ਦੁਪਹਿਰ ਖਿੜੀ ਬੜੀ ਫੈਲਦੀ ਆ। ਮੈਂ ਤੁਹਾਨੂੰ ਕਈ ਵਾਰ ਐਗਜ਼ਾਮਪਲ ਵੀ ਦਿਖਾਉਂਦਾ ਸੀ, ਇੱਥੇ ਦੋ ਬਕਟਸ ਲਾਈਆਂ ਹੋਈਆਂ ਬਾਸਕਿਟਸ, ਇੱਕ ਹੈਗੀ ਆ ਥੋੜੀ ਸ਼ੇਡ ਦੇ ਅੰਦਰ, ਇੱਕ ਹੈਗੀ ਆ ਸਿੱਧੀ ਧੁੱਪ ਦੇ ਕੰਧ ਤੇ, ਤੇ ਜਾਣੀ ਕਿ ਜਿਹੜੀ ਸ਼ੇਡ ਦੇ ਵਿਚ ਆ ਉਹ ਆਲਮੋਸਟ 30% ਤੇ ਹੀ ਆ, 30% ਉਹਦੇ ਫੁੱਲ, 30% ਉਹਦੀ ਗਰੋਥ ਹੋ ਰਹੀ ਹੈ, ਜਿਹੜੀ ਸਿੱਧੀ ਧੁੱਪ ਚ ਫੁੱਲਾਂ ਨਾਲ ਭਰੀ ਪਈ ਆ, ਨਜ਼ਾਰੇ ਲੈ ਰਹੀ ਆ। ਸੋ ਉਹ ਤੁਸੀਂ ਲਾ ਸਕਦੇ ਹੋ। ਤੇ
ਦੇਖੋ ਇੱਥੇ ਨਾ ਸਿੱਧੂ ਸਾਹਿਬ
ਜੀ
ਨਾਮਾਂ ਬਾਰੇ ਜ਼ਰੂਰ ਦੱਸ ਦਈਏ ਵੀ ਚਾਹੇ ਅਸੀਂ ਦੁਨੀਆਂ ਦੇ ਕਿਸੇ ਕੋਨੇ ਚ ਚਲੇ ਜਾਈਏ, ਜਿਹੜੀ ਬੰਦੇ ਦੀ ਮੈਂਟੈਲਿਟੀ ਹੈ ਨਾ, ਜਿਹੜੀ ਸੋਚ ਆ, ਰਿਸ਼ਤਿਆਂ ਮੁਤਾਬਕ ਸੋਚ, ਜ਼ਿੰਦਗੀ ਮੁਤਾਬਕ ਸੋਚ, ਰਹਿਣ ਸਹਿਣ ਮੁਤਾਬਕ, ਉਹ ਉੱਥੇ ਉਹੀ ਰਹਿੰਦੀ ਆ, ਬਸ ਥੋੜਾ ਜਿਹਾ ਸ਼ਬਦਾਂ ਦਾ ਹੇਰ ਫੇਰ ਹੁੰਦਾ ਗਾ। ਜੇ ਹੁਣ ਆਪਣੇ ਆਖਣਗੇ ਮੇਰੀ ਸੱਸ ਚੰਦਰੀ ਜਾਂ ਉਹਦੀ ਕਲਹਿਣੀ ਜਵਾਨ, ਸੱਸ ਨੂੰਹ ਦਾ ਰਿਸ਼ਤੇ ਚ ਆਮ ਇਹ ਜੇ ਸ਼ਬਦ ਸੁਣਨ ਨੂੰ ਮਿਲਦੇ ਆ, ਤਾਂ ਇੱਥੇ ਵੀ ਇਹਨਾਂ ਦਾ ਪਲਾਂਟ ਦਾ ਇੱਕ ਦਾ ਨਾਂ ਹੈਗਾ, ਉਹਨੂੰ ਕਹਿੰਦੇ ਆ ਮਦਰ ਇਨ ਲਾ ਟੰਗ, ਪਲਾਂਟ ਦਾ ਨਾਂ ਰੱਖਿਆ ਰੱਖਿਆ ਵੀ ਮੇਰੀ ਸੱਸ ਦੀ ਜੀਹ ਵਰਗਾ ਹੈ, ਬੋਲਣੋ ਨੀ ਹਟਦਾ ਹੈ। ਸੋ ਏਦਾਂ ਹੀ ਮੈਂ ਦੇਖਿਆ ਸੜਕਾਂ ਦੇ ਨਾਂ, ਥੋੜੇ ਚਿਰ ਪਹਿਲਾਂ ਮੈਂ ਇੱਕ ਸੁੰਨੇ ਏਰੀਏ ਜਾ ਰਿਹਾ ਸੀ ਤੇ ਉੱਥੇ ਲਿਖਿਆ ਸੜਕ ਦਾ ਨਾਂ ਆ ਗਿਆ ਡੌਗ ਡੌਗ ਲੈਗ ਰੋਡ। ਮੈਂ ਕਿਹਾ ਵੀ ਡੌਗ ਲੈਗ ਰੋਡ, ਕਹਿੰਦੇ ਕੁੱਤੇ ਦੀ ਲੱਤ ਗਈ ਸੜਕਾ। ਏਦਾਂ ਇਹ ਮੈਂਟੈਲਿਟੀ ਜਾਂਦੀ ਨੀ, ਮੈਂਟੈਲਿਟੀ ਸਾਰਿਆਂ ਦੀ ਉੱਥੇ ਹੀ ਉਵੇਂ ਉਵੇਂ ਰਹਿੰਦੀ ਆ। ਪਰ ਕੁੱਲ ਮਿਲਾ ਕੇ ਸਰ ਮੁਹੱਬਤ ਜੀ, ਤੁਸੀਂ ਬੈਕ ਯਾਰਡ ਤੇ ਅੱਜ ਕੰਮ ਕਰਦੇ ਲੱਗਦੇ ਹੋ ਤੇ ਅਮੀਰ ਆ ਵੀ ਗੱਲ ਕਰਦੇ ਸੀ, ਤੇ ਚਲੋ ਜਰੂਰ ਤੁਸੀਂ ਇਸ ਚਿੰਨ੍ਹ ਦਾ ਹੋਰ ਵੀ ਸਾਡੇ ਸੱਜਣ ਮਿੱਤਰ ਫਾਇਦਾ ਉਠਾਉਣਗੇ।
ਬਿਲਕੁਲ ਬਿਲਕੁਲ, ਆਪਾਂ ਹੋਟਲਾਂ ਦੀ ਵੀ ਗੱਲ ਕਰਨੀ ਆ। ਤੇ ਮਿੰਟੂ ਜੀ ਇੱਕ ਖਬਰ ਦੇ ਵੱਲ ਮੈਂ ਤੁਹਾਡਾ ਧਿਆਨ ਹੋਰ ਦਿਵਾਉਣਾ ਚਾਹੁੰਦਾ ਆ। ਰਾਮ ਮੰਦਰ ਦਾ ਫੇਰ ਇੱਕ ਵਾਰੀ ਮੁੱਦਾ ਜਿਹੜਾ ਭਖ ਰਿਹਾ ਹੈ, ਤੇ ਜਿਹੜੇ ਵਿਸ਼ਵ ਹਿੰਦੂ
ਪਰਿਸ਼ਦ,
ਹਾਂ ਇਲੈਕਸ਼ਨ ਨੇੜੇ ਆ, ਤੇ ਹੁਣ ਬੰਬੇ ਤੋਂ ਬੈਠ ਕੇ ਉਨ੍ਹਾਂ ਨੇ ਯੂਪੀ ਦੇ ਵਿਚ ਰਾਮ ਮੰਦਰ ਬਣਾਉਣਾ ਆ, ਤੇ ਸ਼ਿਵ ਸੈਨਾ ਜਿਹੜੇ ਮੁਖੀ ਆ ਉਧਵ ਠਾਕਰੇ ਤੇ ਬਾਲ ਠਾਕਰੇ ਦੇ ਸ਼ਾਇਦ ਬੇਟੇ ਨੇ ਜਾਂ ਭਤੀਜੇ ਨੇ, ਇਹ ਤੁਹਾਨੂੰ ਜਿਆਦਾ ਪਤਾ
ਬੇਟੇ,
ਹਾਂਜੀ ਉਧਵ ਬੇਟੇ, ਤੇ ਉਨ੍ਹਾਂ ਨੇ ਜਾ ਕੇ ਨਾ ਉਥੇ ਪਹੁੰਚੇ ਨੇ ਅਯੋਧਿਆ, ਤੇ ਉਹ ਕਹਿੰਦੇ ਨੇ ਕਿ ਉਧਵ ਨੇ ਪੁੱਛਿਆ ਵੀ ਕਦੋਂ ਬਣੇਗਾ ਰਾਮ ਮੰਦਰ, ਤਰੀਕ ਦੱਸੋ। ਤੇ ਉਨ੍ਹਾਂ ਨੇ ਜਾ ਕੇ ਨਾ ਜਨਮ ਭੂਮੀ ਦੇ ਟਰੱਸਟ ਦੇ ਮੁਖੀ ਜਿਹੜੇ ਆ ਨਿਤਿਆ ਗੋਪਾਲ ਦਾਸ ਨੂੰ ਨਾ ਤੇ ਮਿਲੇ ਆ, ਤੇ ਉਨ੍ਹਾਂ ਤੋਂ ਸਵਾਲ ਪੁੱਛਿਆ, ਤੇ ਉਨ੍ਹਾਂ ਨੇ ਨਾ 4 ਕਿਲੋ ਚਾਂਦੀ ਦੀ ਇੱਟ ਭੇਂਟ ਕੀਤੀ ਆ ਉਧਵ ਠਾਕਰੇ ਨੇ, 4 ਕਿਲੋ ਚਾਂਦੀ ਦੀ।
ਅੱਛਾ
ਹਾਂਜੀ, ਤੇ ਮੈਨੂੰ ਬੜਾ ਔਡ ਜਿਹਾ ਲੱਗਿਆ ਵੀ ਸੋਨੇ ਦੀ ਇੱਟ ਤਾਂ ਸੁਣਿਆ ਆ ਵੀ ਸੋਨੇ ਦੀ ਇੱਟ ਹੈ, ਵੀ ਇਹ ਚਾਂਦੀ ਦੀ ਇੱਟ ਦਾ ਕੀ ਫੰਡਾ ਹੈ ਵੀ, ਹੋ ਸਕਦਾ ਇਹ ਦੁਰਲੱਭ ਹੋਵੇ, ਕਿਤੇ ਮਿਲਦੀ ਨਾ ਹੋਵੇ।
ਬਿਲਕੁਲ ਜੀ,
ਹਨਾ
ਨਹੀਂ ਨਹੀਂ ਨਹੀਂ
ਹਾਂਜੀ
ਨਹੀਂ ਨਹੀਂ ਨਹੀਂ, ਇਹਦੇ ਪਿੱਛੇ ਵੀ ਮੈਥਡ ਆ ਜੀ।
ਹਾਂਜੀ,
ਚਾਂਦੀ ਜਦੋਂ ਕੋਈ ਭੇਂਟ ਕਰਦਾ ਨਾ ਉਹਨੂੰ ਬ੍ਰਾਹਮਣ ਨੇ ਇਹ ਦੱਸਿਆ ਹੁੰਦਾ ਮੇਰੇ ਵਰਗੇ ਨੇ ਹੱਥ ਦੇਖਣਾ ਇਹਨੇ, ਵੀ ਤੈਨੂੰ ਜਿਹੜਾ ਕ੍ਰੋਧ ਆਉਂਦਾ ਨਾ
ਤੇਰੇ ਵਰਗੇ,
ਤੇ ਕ੍ਰੋਧ ਕਰਕੇ ਤੂੰ ਚਾਂਦੀ ਪਾ, ਠੰਡੀ ਹੁੰਦੀ ਆ, ਤੇ ਚਾਂਦੀ ਚਾਂਦੀ ਭੇਂਟ ਕਰ। ਮੈਂ ਵੀ ਇਹ ਪੜ੍ਹਾਈ ਕੀਤੀ ਹੋਈ ਹੈ ਨਾ ਮੈਂ, ਠੀਕ ਆ ਵੀ ਚਾਂਦੀ ਨਾ ਮੈਂ ਭੇਂਟ ਕੀਤੀ ਨਾ ਕਰਾਈ, ਹੁਣ ਮਾਰ ਖਾ ਗਿਆ ਨੀ ਇੱਟਾ ਆਪਦੇ ਆਪ ਲੈ ਲੈਂਦੇ ਆਂਦੇ ਚਾਂਦੀ ਮੈਨੂੰ ਭੇਂਟ।
ਹੁਣ ਤਾਂ ਪੱਖੇ ਤਾਂ ਨਾ ਮੰਗਣੇ ਪੈਂਦੇ, ਪੱਖੇ ਤਾਂ ਨਾ ਮੰਗਣੇ ਪੈਂਦੇ,
ਉਹੀ ਤਾਂ ਹੈ ਉਹੀ ਤਾਂ। ਤੇ ਉਹ ਨਾ ਜਦੋਂ ਸੋਨਾ ਭੇਂਟ ਕੀਤਾ ਜਾਂਦਾ ਉਦੋਂ ਸ਼ਾਨ ਸ਼ੌਕਤ ਦੀ ਗੱਲ ਹੁੰਦੀ ਆ, ਜਿਹਨੂੰ ਠੰਡਾ ਬੰਦਾ ਉਹਨੂੰ ਕਹਿੰਦੇ ਆ ਵੀ ਫਿਰ ਉਹ ਸੋਨੇ ਦਾ ਕਰੇ, ਜਿਹੜਾ ਬੜੇ ਪਹਿਲਾਂ 33 ਤਸੀਰ ਦਾ ਉਹਨੂੰ ਕਹਿਣਗੇ ਮੋਤੀ ਪਾ, ਚਾਂਦੀ ਪਾ, ਚਿੱਟੀਆਂ ਚੀਜ਼ਾਂ ਦਾਨ ਕਰ, ਉਹਨੂੰ ਐ ਕੂਲ ਕਰਨ ਦੀ ਕੋਸ਼ਿਸ਼ ਕਰਦੇ ਆ ਗ੍ਰਹਿਾਂ ਵਾਲੇ। ਤਾਂ ਹੀ ਤਾਂ ਕਿਸੇ ਨੇ ਦੇਖੋ ਕਿਹਾ ਵੀ ਵਿਗਿਆਨਿਕ ਆ ਜਿਹੜੇ ਉਹ ਕਹਿੰਦੇ ਆ ਵੀ ਗ੍ਰਹਿਾਂ ਦਾ ਇਹ ਆ ਵੀ ਚਾਲ ਆ ਜਿਹੜੀ ਉਹ ਏਦਾਂ ਚੱਲਦੀ ਆ, ਗੁਰਬਾਣੀ ਕਹਿੰਦੀ ਆ ਵੀ ਸਾਰਾ ਕੁਛ ਇੱਕ ਭਾਣੇ ਚ ਚੱਲ ਰਿਹਾ, ਇੱਕ ਚਾਲ ਚ ਚੱਲ ਰਿਹਾ, ਜੇ ਇੱਕ ਚੀਜ਼ ਵੀ ਉਸ ਚਾਲ ਦੇ ਤੋਂ ਸਲੋਹ ਜਾਂ ਅੱਗੇ ਪਿੱਛੇ ਹੋ ਜਾਂਦੀ ਆ ਤਾਂ ਤਹਿਸ ਨਹਿਸ ਹੋਜੂਗੀ ਸਾਰੀ ਚੀਜ਼, ਵੀ ਜੇ ਧਰਤੀ ਇੱਕ ਮਿੰਟ ਲਈ ਬ੍ਰੇਕ ਲਾ ਜੇ ਤਾਂ ਇੱਕ ਤਹਿਸ ਨਹਿਸ ਹੋਜੂ। ਗੁਰਬਾਣੀ ਵੀ ਇਹ ਕਹਿੰਦੀ ਆ, ਇਹ ਵਿਗਿਆਨਿਕ ਵੀ ਕਹਿੰਦੇ ਆ, ਪਰ ਪੰਡਿਤ ਕਹਿੰਦੇ ਆ ਵੀ ਤੁਸੀਂ ਏਦਾਂ ਕਰੋ ਪੱਚੀ ਸਵਾ ਪੱਚੀਆਂ ਦਾ ਪ੍ਰਸ਼ਾਦ ਵੰਡੋ ਤੇ ਗ੍ਰਹਿ ਦੀ ਚਾਲ ਆਪਾਂ ਬਦਲ ਕੇ ਦੂਜੇ ਲੋਟ ਕਰਾ ਦੇਵਾਂਗੇ ਕੀ ਗੱਲ
ਗ੍ਰਹਿ ਬਦਲ ਅੱਛਾ ਇਹ ਚਾਂਦੀ ਦੀ ਫਿਰ ਇੱਟ ਕਿਉਂ ਦਿੱਤੀ ਉਹਨਾਂ ਨੇ ਮਤਲਬ ਉਹਨਾਂ ਨੂੰ ਇਹ ਦੱਸਿਆ ਸੀ ਵੀ ਸ਼ਿਵ ਸੈਨਾ ਵਾਲੇ ਤੁਸੀਂ ਤੁਹਾਨੂੰ ਗੁੱਸਾ ਬਹੁਤ ਆਉਂਦਾ ਆਪਣਾ ਗੁੱਸਾ ਤੁਸੀਂ ਰਾਮ ਮੰਦਿਰ ਜਾ ਕੇ ਝਾੜ ਸਕਦੇ
ਦੇਖੋ ਇਹ ਹੁੰਦਾ ਦਾਨ ਹੁੰਦੇ ਨਾ ਜਿਹੜੇ ਦਾਨ
ਅੱਛਾ
ਦਾਨ ਦੋ ਕਿਸਮ ਦੇ ਹੁੰਦੇ ਇੱਕ ਹੁੰਦਾ ਦਾਨ ਕਪੈਸਿਟੀ ਮੁਤਾਬਕ ਤੁਹਾਡੀ ਹੈਸੀਅਤ ਮੁਤਾਬਕ
ਅੱਛਾ
ਤੇ ਇੱਕ ਦਾਨ ਹੁੰਦਾ ਦਿਲੋਂ ਦਾਨ ਸੋ ਇਹ ਦਾਨ ਆ ਨਾ ਜਿਹੜੇ ਇਹ ਦਾਨ ਹੁੰਦੇ ਹੈਸੀਅਤ ਸ਼ੋ ਕਰਨ ਵਾਲੇ ਇਹਨਾਂ ਨੂੰ ਦਾਨ ਇਹਨਾਂ ਨਾਲ ਕਹਿਣਾ ਦਾਨ ਸ਼ਬਦ ਦੀ ਅਵੇਲਣਾ ਹੁੰਦੀ ਹੈ ਦਾਨ ਸ਼ਬਦ ਦਾ ਅਪਮਾਨ ਹੁੰਦਾ ਦਾਨ ਤਾਂ ਜੇ ਤੁਸੀਂ ਇੱਕ ਸੈਂਟ ਵੀ ਕੀਤਾ ਤੇ ਦਿਲੋਂ ਕੀਤਾ ਉਹ ਹੁੰਦਾ ਜਿਹੜਾ ਸ਼ੋ ਆਫ ਕਰਨ ਲਈ ਹੋਵੇ ਇੱਟਾਂ ਬਣਾ ਬਣਾ ਕੇ ਕਰਨੀਆਂ ਹੋਣ ਅਖਬਾਰਾਂ ਦੀਆਂ ਖ਼ਬਰਾਂ ਲਿਆਉਣੀਆਂ ਹੋਣ ਉਹ ਹੈਸੀਅਤ ਦਿਖਾਉਣ ਲਈ ਹੈ ਵੀ ਸਾਡੀ ਹੈਸੀਅਤ ਕੀ ਆ
ਉਹੀ ਆ ਆਪਾਂ ਗੁਰਬਾਣੀ ਚ ਵੀ ਪੜ੍ਹੀ ਦਾ ਨਾ ਜੇ ਲੋੜੇ ਚੰਗਾ ਆਪਣਾ ਘਰ ਪੁੰਨੋ ਨੀਚ ਸਦਾਈਏ ਜੇ ਤਾਂ ਆਪਣਾ ਚੰਗਾ ਭਲਾ ਕਰਦੇ ਆ ਤਾਂ ਚਾਹੁੰਦੇ ਆ ਤਾਂ ਦਾਨ ਦੇ ਕੇ ਨੀਚ ਦਾਣਾ ਚਾਹੀਦਾ ਪਰ ਇਹ ਤਾਂ ਹੁਣ ਅਖਬਾਰਾਂ ਚ ਫੋਟੋਆਂ ਵੀ ਲਗਾ ਰਹੇ ਨੇ ਹੁਣ ਮਿੰਟੂ ਜੀ ਜਿਹੜੀ ਗੱਲ ਦਾਨ ਹੈ ਵੀ ਮਤਲਬ ਇੱਕ ਇੱਟ ਦੇ ਨਾਲ ਉਹ ਵੀ ਚਾਂਦੀ ਦੇ ਨਾਲ ਰਾਮ ਮੰਦਿਰ ਬਣਾਉਣਾ ਚਾਹੁੰਦੇ ਆ ਉਹ ਫਰਦਰ ਕਲੇਸ਼ ਪਾਉਣਾ ਚਾਹੁੰਦੇ ਨੇ ਜਿਹੜਾ ਮਤਲਬ ਬੋਰਡੀ ਇਹਨਾਂ ਦੇ ਪਾਇਆ ਹੋਇਆ ਮੈਂ ਨਾ ਇਹਨਾਂ ਦੇ ਭਾਅ ਦੇਖ ਰਿਹਾ ਸੀ ਚਾਂਦੀ ਦਾ ਮੈਂ ਸੋਨੇ ਦਾ ਤਾਂ ਚਲੋ ਸਾਨੂੰ ਪਤਾ ਵੀ ਸੋਨੇ ਦੀ ਇੱਟ ਤਾਂ ਬਹੁਤ ਮਹਿੰਗੀ ਹੋਊਗੀ ਹਨਾ ਤੇ ਆਪਣੀ ਤਾਂ ਇੰਨੀ ਔਕਾਤ ਹੀ ਹੈ ਨੀ ਤੇ ਮੈਂ ਨਾ ਦੇਖ ਰਿਹਾ ਸੀਗਾ ਕਿਲੋ ਦਾ ਭਾਅ ਤੇ
ਆਪਣੀ ਨਾ ਕਹੋ ਸਿੱਧੇ ਸਾਹਿਬ ਪਹਿਲਾਂ ਸ਼ਬਦ ਬਦਲੋ ਆਪਣੀ ਨਾ ਕਹੋ ਤੁਸੀਂ ਮੇਰੀ ਕਹੋ ਮੇਰੀ ਤਾਂ ਹੈਗੀ ਆ ਮੈਂ ਤਾਂ ਖਰੀਦ ਸਕਦਾ ਕਿਸੇ ਵੀ
ਠੀਕ ਹੈ ਜੀ ਤੁਸੀਂ ਫੀਲਿੰਗ ਲੈ ਹੁਣ ਜਿਹੜਾ ਚਾਂਦੀ ਦਾ ਭਾਅ ਚੱਲ ਰਿਹਾ ਨਾ ਕਿਲੋ ਦਾ ਉਹ ਹੈਗਾ ਸਾਰਾ ਹੀ ਇਸ ਵੇਲੇ $464 ਅਮਰੀਕਨ ਹੈ ਕਿਲੋ ਦਾ ਸੋ ਜੇ 4 ਕਿਲੋ ਦੀ ਹੋ ਗਈ ਹਾਂਜੀ 4 ਕਿਲੋ ਦੀ ਹੋ ਗਈ ਤਾਂ $1700 ਬਣਿਆ ਚਲੋ ਇੱਥੇ ਆਸਟ੍ਰੇਲੀਅਨ ਆਸਟ੍ਰੇਲੀਅਨ $2200 ਬਣਿਆ ਲੱਖ ਰੁਪਈਆ ਰੱਖ ਲੋ ਨਾ ਲੱਖ ਰੁਪਈਏ ਦੀ ਇੱਟ ਦੇ ਕੇ ਮਤਲਬ ਉਹ ਸਾਰੇ ਯੂਪੀ ਨੂੰ ਜਾਲਣਾ ਜਾਂਦੇ ਆ ਬਿਨਾਂ ਕਿਸੇ ਗੱਲ ਤੋਂ ਦਿੰਦੇ ਤਾਂ ਸੋਨੇ ਦੀ ਇੱਟ ਦਿੰਦੇ ਹਨਾ ਤੇ ਇਹ ਕਿਹੜੀਆਂ ਗੱਲਾਂ ਹੋ ਗਈਆਂ
ਨਾਲੇ ਜਿੰਨਾ ਸਪੇਸ ਅਖਬਾਰਾਂ ਚ ਖਰੀਦ ਲਿਆ ਜੇ ਐਡ ਲੈਣੀ ਹੁੰਦੀ ਵੱਧ ਦਾ ਸਪੇਸ ਦੇ ਪੈਸੇ ਬਾਲੀਆ ਸਾਹਿਬ ਲੈ ਲੈਂਦੇ
ਸੋ ਚੀਪ ਹਨਾ ਮਤਲਬ ਇੰਨੀ ਮਤਲਬ ਸਸਤੀ ਜਿਹੀ ਗੱਲ ਕੀਤੀ 4 ਕਿਲੋ ਚਾਂਦੀ ਦਾ ਮੈਂ ਤਾਂ ਪਹਿਲਾਂ ਤਾਂ ਬੜਾ ਹੈਰਾਨ ਹੋਇਆ ਪਰ ਬਹੁਤ ਵੱਡੀ ਗੱਲ ਹੈ ਪਰ ਅੱਜ ਕੱਲ ਹੁਣ ਗੂਗਲ ਬਾਬਾ ਹਰੇਕਦਾ ਆ ਤੇ ਮੈਂ ਜਦ ਭਾਅ ਕੱਢੇ ਮੈਂ ਕਿਹਾ ਇਹ ਤਾਂ $2200 ਦੇ ਵਿੱਚ ਹੀ ਮਤਲਬ ਯੂਪੀ ਨੂੰ ਜਾਂ ਇੰਡੀਆ ਨੂੰ ਬਦਲਣ ਦੀ ਕੋਸ਼ਿਸ਼ ਕਰੀ ਜਾ ਰਹੇ ਨੇ ਉਹ ਇੱਦਾਂ ਨੀ ਹੁੰਦੀ ਦਾਨੀ ਵੱਡੇ ਤੋਂ ਵੱਡੇ ਨੇ ਤੁਸੀਂ ਦੇਖ ਲੋ ਕਿੰਨੇ ਲੋਕ ਡੋਨੇਟ ਕਰ ਰਹੇ ਨੇ ਤੇ ਆਪਾਂ ਨਾ ਗੱਲ ਹੁਣ ਚੱਲ ਰਹੀ ਆ ਇੱਧਰ ਵੀ ਆਪਾਂ ਕਰਨੀ ਆ ਹਾਂਗਕਾਂਗ ਦੀ ਕੱਲ ਜਗਤਾਰ ਭਾਜੀ ਨੇ ਨਾ ਇੱਕ ਮੈਸੇਜ ਭੇਜਿਆ ਸੀ ਸਾਨੂੰ ਤੇ ਉਹਦੇ ਵਿਚ ਨਾ ਕੁਛ ਬਹੁਤ ਅਹਿਮ ਗੱਲਾਂ ਜਿਹੜੀਆਂ ਉਹਨਾਂ ਨੇ ਸਾਡੇ ਨਾਲ ਸਾਂਝ ਪਾਈ ਸੀ ਇੱਕ ਤਾਂ ਕੱਲ ਡਾਰਵਿਨ ਗੁਰੂ ਘਰ ਖੁੱਲਿਆ ਉਹਦੀਆਂ ਮੁਬਾਰਕਾਂ ਉਹਨਾਂ ਨੇ ਦਿੱਤੀਆਂ ਸੀਗੀਆਂ ਤੇ ਇੱਧਰ ਫਸਟ ਸਿੱਖ ਟੈਂਪਲ ਵੀ ਜਿਹੜਾ ਆ ਆਸਟ੍ਰੇਲੀਆ ਦਾ ਪਹਿਲਾ ਗੁਰੂ ਘਰ ਉਹਦੀ ਵੀ ਨਵੀਂ ਬਿਲਡਿੰਗ ਦੀ ਜਿਹੜੀ ਉਹ ਸਾਰੀ ਆ ਉਹ ਚੱਲ ਰਹੀ ਆ ਤੇ ਉਹ ਵੀ ਤਕਰੀਬਨ ਫਿਨਿਸ਼ ਤੇ ਹੀ ਆ ਲੱਖ ਕੁ ਡਾਲਰ ਘਟਦਾ ਆ ਉਹ ਆਪਾਂ ਬੇਨਤੀ ਕਰਨੀ ਸਾਰਿਆਂ ਨੂੰ ਉਹ ਵੀ ਇਕੱਠਾ ਕਰਾਂਗੇ ਤੇ ਹੁਣ ਇਨ੍ਹਾਂ ਨੇ ਜਿਹੜਾ ਹਾਂਗਕਾਂਗ ਦੇ ਵਿਚ ਨਾ ਖਾਲਸਾ ਦੀਵਾਨ ਸੋਸਾਇਟੀ ਹੈ ਤੇ ਉਹਦੀ ਮੈਂ ਤੁਹਾਨੂੰ ਮੈਸੇਜ ਪੜ੍ਹ ਕੇ ਦੱਸਦਾ ਜਿਹੜਾ ਮੇਰੇ ਕੋਲ ਪਹੁੰਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਕਰਕੇ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਕਿ ਗੁਰਦੁਆਰਾ ਖਾਲਸਾ ਦੀਵਾਨ ਸਿੱਖ ਗੁਰਦੁਆਰੇ ਦਾ ਮੁੜ ਵਿਕਾਸ ਹੋ ਰਿਹਾ ਹੈ ਪੁਰਾਣੀ ਇਮਾਰਤ ਨੂੰ ਵਧਾਉਣ ਦਾ ਕੰਮ ਮੁਕੰਮਲ ਹੋ ਗਿਆ ਤੇ ਨਵੀਂ ਇਮਾਰਤ ਲਈ ਨੀਂਹ ਪੱਥਰ 25 ਨਵੰਬਰ ਸਵੇਰੇ 11 ਵਜੇ ਰੱਖਿਆ ਜਾਵੇਗਾ ਜਾਣੀ ਕਿ ਅੱਜ ਇਸ ਪ੍ਰੋਜੈਕਟ ਦੀ ਲਾਗਤ ਲਗਭਗ $170 ਮਿਲੀਅਨ ਹੈ ਭਾਵੇਂ ਕਿ ਹਾਂਜੀ ਕਹਿੰਦੇ ਭਾਵੇਂ ਕਿ ਅਸੀਂ $100 ਮਿਲੀਅਨ ਇਕੱਠਾ ਕਰਨ ਦੇ ਯੋਗ ਹੋ ਗਏ ਹਾਂ ਪਰ ਇਹ ਮੈਗਾ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ ਸਾਨੂੰ 50 ਤੋਂ 60 ਮਿਲੀਅਨ ਹੋਰ ਦੀ ਲੋੜ ਹੈ ਤੇ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਇੱਕ ਪ੍ਰੋਜੈਕਟ ਦੇ ਲਈ ਇੱਕ ਦਾਨ ਪੱਤਰ ਅਪੀਲ ਗੁਰਦੁਆਰਾ ਸਾਹਿਬ ਦੇ ਫਾਊਂਡੇਸ਼ਨ ਸਟੋਨ ਲੇਇੰਗ ਸਮਾਗਮ ਦੇ ਲਈ ਇੱਕ ਸੱਦਾ ਪੱਤਰ ਆਪਣੇ ਮਾਲਕਾਂ ਜਾਂ ਗਾਹਕ ਨੂੰ ਭੇਜੋ ਤੇ ਹੁਣ ਉਨ੍ਹਾਂ ਨੇ ਇਹ ਕਿਹਾ ਕਿ ਇਸ ਰਸਮ ਦੇ ਵਿਚ ਆਪਣਾ ਤੁਸੀਂ ਯੋਗਦਾਨ ਪਾਓ ਆਓ ਤੇ ਇਹ ਜੀ $170 ਮਿਲੀਅਨ ਦਾ ਪ੍ਰੋਜੈਕਟ ਤੇ $100 ਮਿਲੀਅਨ ਇਕੱਠਾ ਕਰ ਲਿਆ ਉਨ੍ਹਾਂ ਨੇ ਹੁਣ ਕਈ ਲੋਕਾਂ ਨੂੰ ਅਚੰਬਾ ਲੱਗੇਗਾ ਹਾਂਜੀ ਕਈ ਲੋਕਾਂ ਨੂੰ ਅਚੰਬਾ ਲੱਗੇਗਾ ਹੁਣ ਮੈਂ ਇੱਥੇ ਇਹ ਦੱਸਦਾ ਕਿ ਇਹ ਜਿਹੜਾ ਗੁਰੂ ਘਰ ਸੀ ਇਹ 1901 ਦਾ ਬਣਿਆ ਹੋਇਆ 1901 ਦਾ ਹਾਂਗਕਾਂਗ ਦੇ ਵਿਚ ਤੇ ਉਦੋਂ ਦਾ ਇਹ ਸਿੱਖ ਭਾਈਚਾਰੇ ਨੂੰ ਸਰਵਿਸ ਕਰ ਰਿਹਾ ਤੇ ਹੁਣ ਕਿਉਂਕਿ ਕਾਫੀ ਪਾਪੂਲੇਸ਼ਨ ਹੋ ਗਈ ਹੈ ਨਵੇਂ ਲੋਕ ਆ ਗਏ ਨੇ ਤੇ ਔਰ ਇਹ ਬਿਲਕੁਲ ਸੈਂਟਰ ਚ ਇਹਦੀ ਕੀਮਤ ਹੀ ਇੰਨੀ ਹੈ ਹਾਂਗਕਾਂਗ ਦੀ ਤੁਸੀਂ ਜਾ ਕੇ ਦੇਖਿਓ ਕਿ ਉੱਥੇ ਕੋਈ ਵੀ ਚੀਜ਼ ਸਸਤੀ ਨਹੀਂ ਹੈਗੀ। ਸਾਨੂੰ ਵੱਡਾ ਲੱਗਦਾ ਕਿਉਂਕਿ ਅਸੀਂ ਉਸ ਸਕੇਲ ਤੱਕ ਨਹੀਂ ਪਹੁੰਚੇ, ਪਰ ਜਰਾ ਠੰਡੇ ਦਿਮਾਗ ਨਾਲ ਸੋਚਿਓ ਕਿ ਮਿਡਲ ਆਫ ਹਾਂਗਕਾਂਗ ਇੱਕ ਸਰਵਿਸ ਕਰਨੀ ਦੇਣੀ ਇੱਕ ਬਹੁਤ ਵੱਡੀ ਗੱਲ ਹੈ। ਤੇ ਚਲੋ ਹੁਣ ਨਾ ਮੈਂ ਥੋੜੀ ਜਿਹੀ ਗੱਲ ਕਰਦਾ ਕਿ ਲੋਕ ਕਹਿੰਦੇ ਨੇ ਕਿ ਕੀ ਫਾਇਦਾ ਜੀ, ਆਹ ਫਾਇਦਾ ਜੀ, ਉਹ ਫਾਇਦਾ, ਬੜਾ ਕੁਛ ਕਰਦੇ ਨੇ। ਕੱਲ ਸ਼ਾਮੀ ਮੈਂ ਗੁਰੂ ਘਰ ਗਿਆ, ਦੋਨੇ ਗੁਰੂ ਘਰ ਚਲੋ ਆਪਾਂ ਗਏ ਹਨਾ, ਤੇ ਦੋਨਾਂ ਗੁਰੂ ਘਰਾਂ ਦੀਆਂ ਬਾਉਂਡਰੀਆਂ ਦੇ ਵਿੱਚ ਸੰਗਤ ਮੱਥਾ ਟੇਕ ਰਹੀ ਸੀ, ਆ ਰਹੀ ਸੀ, ਖੜੇ ਸੀ, ਬੱਚੇ ਖੇਡ ਰਹੇ ਸੀ। ਤੇ ਚਲੋ ਅਸੀਂ ਫਸਟ ਸਿੱਖ ਟੈਂਪਲ ਚਲੇ ਗਏ ਹਨਾ, ਪਹਿਲੇ ਗੁਰਦੁਆਰੇ, ਉੱਥੇ ਅਖੰਡ ਪਾਠ ਸਾਹਿਬ ਆਰੰਭ ਸੀ, ਨਿਸ਼ਾਨ ਸਾਹਿਬ ਦੀ ਸੇਵਾ ਚੱਲ ਰਹੀ ਸੀ। ਤੇ ਤੁਸੀਂ ਹੈਰਾਨ ਰਹਿ ਜਾਓ, ਮੈਂ ਵੀਡੀਓ ਬਾਅਦ ਚੋਂ ਬਣਾਇਆ, ਬੱਚੇ ਨਾ ਨਿਸ਼ਾਨ ਸਾਹਿਬ ਚੜਾ ਰਹੇ ਸੀ, ਰੱਸਾ ਖਿੱਚ ਰਹੇ ਸੀ ਨਾ, ਉਹਨਾਂ ਨੂੰ ਖਿੱਚ ਕੇ ਖੜਾ ਕਰਨਾ ਪੈਂਦਾ, ਤੇ ਉਹ ਸ਼ਾਮਲ ਹੋ ਰਹੇ ਸੀ। ਤੇ ਘੱਟੋ ਘੱਟ 30-40 ਬੱਚੇ ਨਾ ਮਤਲਬ ਉੱਥੇ ਖੇਡ ਰਹੇ ਸੀ। ਤੇ ਉਹ ਇੱਕ ਦੋ ਨੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ, ਉਹ ਚੁੱਪ ਕਰੋ, ਅੰਦਰ ਪਾਠ ਚੱਲਦਾ। ਮੈਂ ਉਹਨਾਂ ਨੂੰ ਕਿਹਾ ਤੁਸੀਂ ਰਹਿਣ ਦਿਓ, ਇਹ ਬੱਚੇ ਨੇ, ਇਹਨਾਂ ਨੂੰ ਇਕੱਠੇ ਹੋਏ ਨੇ, ਸਰਕਾਰਾਂ ਜਿਹੜੀਆਂ ਨੇ ਬਹੁਤ ਉਹਨਾਂ ਦੇ ਅਛੋਤਾਈ ਲੱਗੀ ਹੋਈ ਹੈ, ਬੜਾ ਉਹ ਤਤਪਰ ਨੇ ਕਿ ਇਹੋ ਜਿਹਾ ਮਾਹੌਲ ਕ੍ਰੀਏਟ ਹੋਵੇ। ਕਿਤੇ ਪੈਸੇ ਦਿੰਦੇ ਨੇ ਬਹੁਤ ਜ਼ਿਆਦਾ, ਗ੍ਰਾਂਟਾਂ ਦਿੰਦੇ ਨੇ ਕਿ ਜਿਹੜੇ ਬੱਚੇ, ਬਜ਼ੁਰਗ, ਨੌਜਵਾਨ, ਉਸ ਏਦਾਂ ਦਾ ਇੱਕ ਸੈਂਟਰ ਬਣਾਓ, ਹਰੇਕ ਕਮਿਊਨਿਟੀ ਚ ਬਣਾਓ ਜਿੱਥੇ ਉਹ ਇਕੱਠੇ ਹੋਣ। ਮੈਂ ਕਿਹਾ ਇਹ ਸਰਕਾਰਾਂ ਤੋਂ ਬਿਨਾਂ ਹੀ ਗੁਰੂ ਦੀ ਕਿਰਪਾ ਦੇ ਨਾਲ ਇੱਕ ਸੈਂਟਰ ਬਣਿਆ ਹੋਇਆ ਜਿੱਥੇ ਅਸੀਂ ਸਾਰੇ ਆਨੇ ਆ, ਪਤਾ ਹੀ ਨਹੀਂ ਕੌਣ ਕਿਹਦੇ ਕੋਲ ਕਿੰਨਾ ਪੈਸਾ ਜਾਂ ਨਹੀਂ ਹੈਗਾ, ਊਚ ਨੀਚ ਦਾ ਕੋਈ ਫਰਕ ਨਹੀਂ। ਹੁਣ ਦੇਖੋ ਬੱਚੇ 30-40 ਕਿੱਦਾਂ ਖੇਡ ਰਹੇ ਨੇ ਬਾਈ। ਮੈਂ ਫੋਟੋ, ਮੈਂ ਵੀਡੀਓ ਬਣਾਈ, ਮੈਂ ਕਿਸੇ ਦਿਨ ਪਾਵਾਂਗਾ ਪੂਰਾ ਲਿਖ ਕੇ। ਤੇ ਹੈਰਾਨ ਮਤਲਬ ਹੈਰਾਨੀ ਹੁੰਦੀ ਆ, ਬਿਸਮਾਦ ਹੁੰਦਾ ਇਹ ਸਾਰੀ ਚੀਜ਼ ਦੇਖ ਕੇ। ਹੁਣ ਜੇ ਆਪਾਂ ਇੱਕ ਫੈਸਿਲਿਟੀ ਨੂੰ ਬਣਾਉਂਦੇ ਆ, ਹੁਣ ਇੱਥੇ ਗੁਰੂ ਘਰ ਤੇ 4 ਮਿਲੀਅਨ ਲੱਗਾ ਹਨਾ, ਤੇ ਉਹਦਾ ਫਾਇਦਾ, ਡਾਇਰੈਕਟ ਫਾਇਦਾ ਮੈਂ ਦੇਖ ਰਿਹਾ ਕਿ ਬੱਚੇ ਖੇਡ ਰਹੇ ਨੇ, ਬਜ਼ੁਰਗ ਆਪਸ ਚ ਗੱਲਾਂ ਕਰ ਰਹੇ ਨੇ, ਮੱਥਾ ਟੇਕ ਰਹੇ ਨੇ, ਗੁਰਬਾਣੀ ਸੁਣ ਰਹੇ ਨੇ, ਵਿਚਾਰ ਵਿਵਹਾਰ ਇੱਕ ਦੂਜੇ ਨਾਲ ਸ਼ੇਅਰ ਹੋ ਰਿਹਾ। ਤੇ ਮੈਨੂੰ ਲੱਗਦਾ ਕਿ ਦੇਰ ਇਜ਼ ਅ ਪਰਪਸ ਜੇ ਇਹਨੂੰ ਆਪਾਂ ਬਹੁਤ ਸੁਚੱਜੇ ਤਰੀਕੇ ਨਾਲ ਚਲਾਈਏ ਇਹਨਾਂ ਪ੍ਰੋਜੈਕਟਾਂ ਨੂੰ ਗੁਰੂ ਘਰਦਿਆਂ ਨੂੰ। ਤੁਹਾਡਾ ਕੀ ਖਿਆਲ ਹੈ?
ਬਿਲਕੁਲ ਦਰੁਸਤ ਕਿਹਾ ਜੀ ਤੁਸੀਂ, ਤੇ ਪਰ ਸਾਨੂੰ ਨਾ ਥੋੜੀ ਜਿਹੀ ਕਿਤਾਬ ਚੀਜ਼ ਚੋਂ ਬਾਹਰ ਨਿਕਲ ਕੇ ਆ ਜਾਣਾ ਚਾਹੀਦਾ ਕਿ ਸਾਡੇ ਚ ਨਾ ਅਸੀਂ ਆਪਦੇ ਆਪ ਨੂੰ ਹੀ ਬੜਾ ਨਿੰਦੀ ਜਾਂਦੇ ਰਹਿੰਦੇ ਹਾਂ। ਅਸੀਂ ਆਪਦੇ ਹੀ ਆਪਦੇ ਧਰਮ ਨੂੰ, ਆਪਦੇ ਕੰਮਾਂ ਨੂੰ ਹਰੇਕ ਚੀਜ਼ ਚ ਨੁਕਤਾਚੀਨੀ ਕਰੀ ਜਾਂਦੇ ਹਾਂ ਵੀ ਸਾਡੇ ਮੁਤਾਬਕ ਹੀ ਚੱਲੇ। ਏਦਾਂ ਨਹੀਂ ਚੱਲਦਾ ਹੁੰਦਾ। ਜੇ ਤੁਸੀਂ ਆਪਣੇ ਮੁਤਾਬਕ ਚਲਾਉਣਾ ਚਾਹੁੰਦੇ ਹੋ ਤਾਂ ਥੋੜਾ ਥੋੜਾ ਉਹਦੇ ਵਿੱਚ ਇਨਵੋਲਵ ਹੋਣ ਲੱਗੋ, ਆਪਦੀ ਕੋਈ ਨਵੀਂ ਚੀਜ਼ ਇੰਟਰੋਡਿਊਸ ਕਰੋ, ਹੋ ਸਕਦਾ ਲੋਕਾਂ ਨੂੰ ਉਹ ਭਾਜੇ ਤੇ ਲੋਕ ਉਵੇਂ ਕਰਨ ਲੱਗ ਜਾਣ। ਪਰ ਬੈਸਟ ਆਈਡੀਆ ਜੀ ਵੀ ਤੁਸੀਂ ਜੇ ਕੁਛ ਚੱਲ ਰਿਹਾ ਨਾ ਤੇ ਉਹਦੇ ਚ ਉਹਦੀ ਉਸ ਹਵਾ ਦੇ ਰੰਗ ਵਿੱਚ ਤੁਸੀਂ ਵੀ ਆਪਦੇ ਆਪ ਨੂੰ ਰੰਗੋ। ਬੁਰਾਈ ਆ ਉਹਨੂੰ ਵਿੱਚ ਵੜ ਕੇ ਬੁਰਾਈ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰੋ, ਐਵੇਂ ਬਿਆਨਬਾਜ਼ੀਆਂ ਰਜਾਈਆਂ ਚ ਬੈਠ ਕੇ ਗੱਲਾਂ ਕਰਨ ਨਾਲੋਂ ਬਿਹਤਰ ਵੀ ਤੁਸੀਂ ਜਾਓ ਜਾ ਕੇ, ਜਿਹੜਾ ਬੰਦਾ ਡੇਲੀ ਆਏ ਵੀਕ ਗੁਰੂ ਘਰ ਜਾਂ ਜਦੋਂ ਵੀ ਜਾਂਦਾ ਉਹਦੀ ਜਿਹੜੀਆਂ ਭਾਵਨਾਵਾਂ ਬਦਲਦੀਆਂ ਜਾਂਦੀਆਂ ਤੇ ਉਹਨੂੰ ਜਿਹੜਾ ਨਜ਼ਰੀਆ ਪਹਿਲਾਂ ਦੇਖਦਾ ਹੁੰਦਾ ਗੁਰੂ ਘਰ ਚ ਉਹ ਦੇਖਣ ਜਾਂਦਾ ਕਿਉਂਕਿ ਉਹ ਰੂਟੀਨ ਚ ਉਹਦਾ ਇਨਵੋਲਵ ਹੋ ਜਾਂਦਾ। ਪਰ ਸਾਡੇ ਲੋਕ ਕੀ ਕਹਿਣਾ, ਸਾਡੇ ਲੋਕ ਬੈਠੇ ਕਿਸੇ ਵੀ ਚੀਜ਼ ਨੂੰ ਨਿੰਦੀ ਜਾਣਗੇ, ਕਿਸੇ ਵੀ ਚੀਜ਼ ਨੂੰ ਭੰਡੀ ਜਾਣਗੇ, ਏਦਾਂ ਨਹੀਂ ਹੁੰਦਾ। ਕੋਸ਼ਿਸ਼ ਕਰੀਏ ਸਾਨੂੰ ਇੱਕ ਬਹੁਤ ਸੋਹਣਾ ਪਲੇਟਫਾਰਮ ਮਿਲਿਆ ਉਹਨੂੰ ਯੂਜ਼ ਕਰੀਏ।
ਮਿੰਟੂ ਜੀ, ਮੈਂ ਉਹ ਡਾਰਵਿਨ ਗੁਰੂ ਘਰ ਦੀ ਪਾਤੀ ਹੈ ਨਾ ਪੋਸਟ ਪਾਈ, ਵੀਡੀਓ ਪਾਇਆ ਤੇ ਉਹਦੇ ਹੇਠਾਂ ਇੱਕ ਗੁਰਸਿੱਖ ਨਾ ਕਰਨ ਲੱਗਾ ਹਨਾ, ਉਹ ਕੀ ਫਾਇਦਾ ਹੈ ਐਵੀਂ, ਉਹ ਮੁੜ ਕੇ ਉਹੀ ਕੰਮ ਨਾ ਕਰਿਓ। ਮੈਂ ਕਿਹੜਾ ਕੰਮ ਨਾ ਕਰਿਓ ਹਨਾ, ਉਹੀ ਜੱਟਵਾਦ, ਨਸਲਵਾਦ, ਉਹ ਫਲਾਨਾਵਾਦ, ਧਿਮਕੜਾਵਾਦ ਹਨਾ ਕਰਨ ਲੱਗਿਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕਿਉਂ ਤੁਸੀਂ ਇੰਨੇ ਨੈਗੇਟਿਵ ਹੋ ਹਨਾ, ਇਹ ਇੱਥੇ ਜੀ ਕਲੇਸ਼ ਹੋਊਗਾ ਤੇ ਆਹ ਹੋਊਗਾ। ਮੈਂ ਕਿਹਾ ਉਹ ਤਾਂ ਕਲੇਸ਼ ਤਾਂ ਘਰ ਵੀ ਹੋ ਜਾਂਦਾ ਆ, ਜਦੋਂ 4 ਬੰਦੇ ਰਹਿੰਦੇ ਆ ਘਰ, ਘਰ ਤੁਸੀਂ ਆਪਸ ਚ ਡਿਸਗਰੀਮੈਂਟ ਨੀ ਹੁੰਦਾ ਕਦੇ, ਕੁੱਟ ਕਟਾਈ ਵੀ ਪੇ ਪੁੱਤ ਹੋ ਜਾਂਦੇ ਆ, ਹਸਬੈਂਡ ਵਾਈਫ ਹੋ ਜਾਂਦੇ ਆ, ਉਹ ਤਾਂ ਘਰ ਵੀ ਹੋ ਜਾਂਦੇ ਆ, ਕੋਈ ਏਡਾ ਵੱਡਾ ਇਸ਼ੂ ਨੀ ਹੈਗਾ, ਇਹ ਤੋਂ ਆਪਾਂ ਲਰਨ ਕਰ ਸਕਦੇ ਆ। ਉਹ ਜੀ ਆਹ ਫਲਾਨਾਬਾਦ ਫਲਾਨਾ ਧਿਮਕੜਾਬਾਦ, ਮੈਂ ਉਹਨਾਂ ਨੂੰ ਇਹੀ ਕਿਹਾ, ਮੈਂ ਕਿਹਾ ਦੇਖੋ ਅੱਜ ਗੁਰਪੁਰਬ ਹੈ, ਮੈਂ ਵਧਾਈਆਂ ਦੇ ਰਿਹਾ ਗੁਰੂ ਘਰ ਦੀ ਓਪਨਿੰਗ, ਤੁਸੀਂ ਥੋੜਾ ਇੰਨੇ ਨੈਗੇਟਿਵ ਨਾ ਹੋਵੋ। ਮੈਨੂੰ ਨਾ ਉੱਥੇ ਗੱਲ ਯਾਦ ਆ ਜਾਂਦੀ ਇੱਕ, ਜਿਹੜੀ ਮਾੜੀ ਬੁੜੀ ਨੀ ਹੁੰਦੀ ਪਿੰਡ ਦੇ ਵਿੱਚ ਹਨਾ, ਤੇ ਉਹਨੂੰ ਕਮੈਂਟ ਕਰਨ ਦੀ ਆਦਤ ਹੁੰਦੀ ਆ ਹਰ ਥਾਂ, ਸਾਡੀ ਦਾਦੀ ਗੱਲ ਸੁਣਾਉਂਦੀ ਹੁੰਦੀ ਸੀ, ਕਹਿੰਦੇ ਵੀ ਉਹਨੂੰ ਕੋਈ ਵੀ ਚੀਜ਼ ਆਉਣੀ ਨਾ ਉਹਨੇ ਮਤਲਬ ਉਹਨੇ ਨੈਗੇਟਿਵ ਗੱਲ ਕਰਨੀ ਹੀ ਕਰਨੀ ਆ, ਪੁੱਠੀ ਗੱਲ ਕਰਨੀ ਆ। ਹੁਣ ਉਹਦਾ ਦੇ ਕਹਿੰਦੇ ਪੋਤੇ ਦਾ ਵਿਆਹ ਤੇ ਘਰੇ ਕਲੇਸ਼ ਪਿਆ ਹੋਇਆ ਵੀ ਸਾਰੇ ਮੀਟਿੰਗਾਂ ਹੋਣ ਪਈ, ਜਿਹੜੀ ਬੁੜੀ ਆ ਵੀ ਇਹਨੇ ਕੋਈ ਇਹੋ ਜਿਹੀ ਮਾੜੀ ਗੱਲ ਕਹਿ ਦੇਣੀ ਆ, ਸਾਰੇ ਖਰਾਬ ਹੋ ਜਾਣਾ ਕੰਮ, ਵੀ ਇਹਨੂੰ ਕਿੱਦਾਂ ਕਰੀਏ। ਤਾਂ ਉਹ ਕਹਿੰਦੇ ਵੀ ਏਦਾਂ ਕਰੋ, ਇਹਨੂੰ ਨਾ ਇੱਕ ਕਮਰੇ ਚ ਬੰਦ ਕਰ ਦੋ, ਜਿੰਦਾ ਲਾ ਦੋ ਬਾਹਰੋਂ, ਜਾਂ ਸਵੇਰ ਨੂੰ ਬਰਾਤ ਤੁਰਨੀ ਆ ਤੇ ਉਹਨੂੰ ਨਾ ਜਿੰਦਾ ਲਾ ਦਿੰਦੇ ਆ ਤੇ ਅੰਦਰ ਓਹਨੂੰ ਬਦਾਣਾ ਬਦੂਣਾ ਰੱਖ ਦਿੰਦੇ ਸਾਰਾ ਚਾਹ ਪਾਣੀ ਤੇ ਪੀ ਚਲੋ ਹੁਣ ਬੁੜੀ ਨੂੰ ਪਾਸੇ ਕਰੋ ਇਹ ਨਹੀਂ ਤਾਂ ਕੋਈ ਨਾ ਕੋਈ ਵਿਚ ਖਰੌੜੇ ਪਾਉਣੀ ਆ ਬਰਾਤ ਤੁਰਦੀ ਆ ਘੁੰਮ ਕੇ ਨਾ ਉਹ ਬਾਰੀ ਦੇ ਮੂਹਰਿਓ ਲੰਘਦੀ ਆ ਤੇ ਬਾਰੀ ਹੁੰਦੀ ਤੁਹਾਨੂੰ ਪਤਾ ਸਿੱਖਾਂ ਵਾਲੀ ਉਹ ਜਿਹੜਾ ਲਾੜਾ ਹੁੰਦਾ ਉਹਦਾ ਪੁੱਤ ਆ ਨਾ ਉਹ ਦੇਖਦਾ ਬੁੜੀ ਵੱਲ ਨੂੰ ਹੈਨਾ ਬੁੜੀ ਦੇਖਦੀ ਉਹਦੇ ਵੱਲ ਨੂੰ ਉਹ ਬੁੜੀ ਕਹਿੰਦੀ ਚੱਲਿਆ ਕਹਿੰਦੀ ਬਰਾਤ ਲੈ ਕੇ ਆ ਸਿਹਰਾ ਤਾਂ ਫੂਕ ਲਾ ਚੱਜ ਨਾਲ ਮਤਲਬ ਭਾਵਨਾ ਉਹਦੀ ਠੀਕ ਸੀਗੀ ਠੀਕ ਆ ਪਰ ਜਿਹੜੀ ਉਹਦੀ ਨਾ ਡਿਲੀਵਰੀ ਮੈਥਡ ਦੀ ਉਹ ਅੱਗ ਮਤਲਬ ਜਿਹੜੀ ਅੱਗ ਕੱਢਦਾ ਸੀ ਅੱਗ ਹਿਰਦੇ ਨੂੰ ਬਲੂੰਦਰ ਨਾਲ ਹੀ ਸੀਗੀ ਗੱਲ ਸੋ ਇਹੋ ਜਿਹਾ ਕਈ ਆਪਣੇ ਜਿਹੜੇ ਚਿੰਤਕ ਨੇ
ਚਿੰਤਕ ਵੀ ਆ ਤੇ ਇਹਦੇ ਕਰੈਕਟਰ ਵੀ ਹੁੰਦੇ ਆ ਮੈਂ ਬਹੁਤ ਸਾਰੇ ਥਾਵਾਂ ਕਿਹਾ ਜੇ ਹੁਣ ਇੱਕ ਗੱਲ ਮੈਂ ਤੁਹਾਨੂੰ ਥੋੜੀ ਜਿਹੀ ਦੱਸਾਂ ਜ਼ਿਆਦਾ ਤਾਂ ਨਹੀਂ ਕਰਦਾ ਪਰ ਥੋੜੀ ਜ਼ਰੂਰ ਕਰੂੰਗਾ ਫੈਮਿਲੀ ਵਾਇਲੈਂਸ ਇੱਕ ਆਮ ਗੱਲ ਆ ਤੇ ਥੋੜੀ ਜਿਹੀ ਸਮੇਂ ਨਾਲ ਵਧੀ ਆ ਠੀਕ ਹੈ ਨਾ ਵੀ ਅੱਜ ਕੱਲ ਇੱਛਾਵਾਂ ਸਾਡੀਆਂ ਉੱਚੀਆਂ ਹੋਣਗੀਆਂ ਬੱਚਿਆਂ ਦੀਆਂ ਸੋਚਾਂ ਵੱਖਰੀਆਂ ਹੋਣਗੀਆਂ ਤੇ ਉਹ ਥੋੜਾ ਜਿਹਾ ਮਾਂ ਬਾਪ ਦੇ ਕਹੇ ਮੁਤਾਬਕ ਨੀ ਹੁੰਦੀ ਅੱਗੇ ਹੁੰਦੀ ਸੀ ਚਾਚੇ ਤਾਏ ਨਾਨੇ ਦਾਦਿਆਂ ਦੀ ਸ਼ਰਮ ਹੁੰਦੀ ਸੀ ਤੇ ਬੱਚੇ ਵਿਆਹ ਨਿਭਾ ਲੈਂਦੇ ਸੀ ਠੀਕ ਹੈ ਨਾ ਹੁਣ ਉਹ ਚਟਕੀਆਂ ਗਈਆਂ ਸਾਰੇ ਕਹਿੰਦੇ ਸਾਡਾ ਆਪਦਾ ਜੀਵਨ ਅਸੀਂ ਐਂ ਨਰਕ ਨੀ ਭੋਗਣੀ ਏਦਾਂ ਨੀ ਫੈਮਿਲੀ ਬੈਲੈਂਸ ਕਿਤੇ ਨਾ ਕਿਤੇ ਵਧਿਆ ਜਦੋਂ ਫੈਮਿਲੀ ਬੈਲੈਂਸ ਵੱਧ ਜਾਂਦਾ ਤੇ ਉਦੋਂ ਬਾਅਦ ਕੀ ਹੁੰਦਾ ਵੀ ਜਦੋਂ ਸਾਡਾ ਟਾਈਮ ਸੀ ਅਸੀਂ ਆਪਦੇ ਬਜੁਰਗਾਂ ਨੂੰ ਕੋਲੇ ਜਾਂਦੇ ਸੀ ਕੇਸ ਸਾਡੇ ਕੇਸ ਬਜੁਰਗਾਂ ਕੋਲ ਜਾਂਦੇ ਸੀ ਉਹਨਾਂ ਕੋਲੇ ਰਹਿਰ ਮਿਲਦੀ ਸੀ ਫਿਰ ਉਹ ਲੜ ਝਗੜ ਕੇ ਕਿਸੇ ਨੂੰ ਦਬਕਾ ਕੇ ਕਿਸਾਨ ਨਾਲ ਫੇਰ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਸੀ ਵੀ ਜਾਣੀ ਕਿ ਪੰਚਾਇਤ ਦਾ ਜਾਂ ਜਿਹਦੇ ਕੋਲੇ ਜਾਂਦੇ ਆ ਉਹਦਾ ਪਹਿਲਾ ਮਿਸ਼ਨ ਹੁੰਦਾ ਇਕੱਠੇ ਕਰਨਾ ਠੀਕ ਹੈ ਨਾ ਦੂਜਾ ਤੋੜਨ ਦਾ ਟੁੱਟਿਆ ਤਾਂ ਘਰ ਹੈਗਾ ਹੀ ਆ ਟੁੱਟ ਤਾਂ ਗਿਆ ਹੀ ਠੀਕ ਆ ਉਹਨੂੰ ਹਾਂ ਚੈਲੰਜ ਤੁਹਾਡੇ ਕੋਲ ਇਹ ਹੈ ਵੀ ਤੁਸੀਂ ਇੱਕ ਪੁਰਾਣੇ ਹੋ ਹੰਡੇ ਹੋ ਵਰਤੇ ਹੋ ਜਾਂ ਜੇ ਤੁਹਾਡੇ ਤੁਹਾਨੂੰ ਇਸ ਕਾਬਲ ਕਿਸੇ ਸਮਝਿਆ ਵੀ ਉਹ ਬੰਦਾ ਨਵੇੜਾ ਕਰ ਸਕਦਾ ਤਾਂ ਇਹਦਾ ਮਤਲਬ ਤੁਸੀਂ ਖਾਸ ਹੋ ਤਾਂ ਫਿਰ ਤੁਹਾਡੀ ਜ਼ਿੰਮੇਵਾਰੀ ਵੀ ਕਈ ਗੁਣਾ ਖਾਸ ਹੋ ਜਾਂਦੀ ਹੈ ਠੀਕ ਹੈ ਨਾ ਤੁਸੀਂ ਕੀ ਬੋਲਣਾ ਹਰ ਕਹੀ ਤੁਹਾਡੀ ਗੱਲ ਹਰੇਕ ਚੀਜ਼ ਉਹਨਾਂ ਦੇ ਉੱਤੇ ਬਹੁਤ ਗਹਿਰਾ ਅਸਰ ਕਰਦੀ ਹੈ ਉਹ ਜਿਹੇ ਟਾਈਮ ਦੇ ਉੱਤੇ ਜਦੋਂ ਉਹ ਜਿਹੜੇ ਰਹੇ ਹੁੰਦੇ ਉਹਨਾਂ ਨੂੰ ਆਪ ਨੀ ਪਤਾ ਲੱਗਦਾ ਕਿਸ ਕਰਨਾ ਕੀ ਨਹੀਂ ਕਰਨਾ ਪਰ ਮੈਨੂੰ ਬੜੀ ਦੁੱਖ ਆਉਂਦਾ ਇਹਨਾਂ ਗੱਲਾਂ ਦਾ ਵੀ ਬਹੁਤ ਸਾਰੇ ਨੂੰ ਮੈਂ ਇਹੋ ਜਿਹਿਆਂ ਬਾਰੇ ਜਾਣਦਾ ਗਾ ਜਾਂ ਇਹੋ ਜਿਹੇ ਵਰਤਾਰੇ ਦੇਖੇ ਆ ਜਿੱਥੇ ਜੇ ਤੁਸੀਂ ਰਹਿ ਲੈਣ ਗਏ ਹੋ ਕੋਈ ਕੁੜੀ ਮੰਨ ਲਓ ਰਹਿ ਲੈਣ ਗਈ ਕਿਸੇ ਕੋਲੇ ਤੁਹਾਨੂੰ ਪਤਾ ਅਗਲਾ ਸਟੈਪ ਕੀ ਜਾਂਦਾ ਕੇਸ ਪਾ ਕੇ ਰੇਪ ਦਾ ਕੇਸ ਪਾ ਕੇ ਰੇਪ ਦਾ ਬਸ ਭੱਜਿਆ ਫਿਰ ਉਹਦਾ ਠੀਕ ਆ ਜਾਂ ਦੂਜਾ ਕੇਸ ਪਾ ਦੇ ਡੋਰੀ ਦਾ ਭੱਜਿਆ ਫਿਰੂਆ ਬੱਚਿਆਂ ਨਾਲ ਮਿਸਬਿਹੇਵ ਦਾ ਕੇਸ ਪਾ ਦੇ ਭੱਜਿਆ ਫਿਰ ਤੇ ਪੈਰਾਂ ਚ ਬਿਠੂਆ ਏਦਾਂ ਦੀ ਜਿਹੜੀ ਜਿਹੜੀ ਮੈਂਟੈਲਿਟੀ ਤੇ ਇਹ ਜੀ ਸੋਚ ਦੇ ਲੋਕ ਸਾਡੇ ਸਮਾਜ ਦੇ ਵਿਚ ਹਿੱਕ ਤਾਣ ਕੇ ਰਹਿ ਰਹੇ ਆ ਤੇ ਰੋਜ਼ ਦੂਜੇ ਦਿਨ ਇਹ ਜੀ ਮੈਨੂੰ ਖ਼ਬਰ ਆਉਂਦੀ ਆ ਮੇਰੇ ਕੋਲ ਇਹੋ ਜਿਹਾ ਸਬੂਤ ਆਉਂਦੇ ਆ ਲੋਕ ਦੱਸਦੇ ਆ ਪਰ ਹੁਣ ਜੇ ਉਹ ਅਸੀਂ ਉਸ ਮੁੱਦੇ ਨੂੰ ਪਰਸਨਲ ਤੌਰ ਤੇ ਕਰਦੇ ਆ ਤੇ ਹੋਰ ਅਗਲੇ ਨੂੰ ਐ ਲੱਗਦਾ ਕੋਈ ਪਰਸਨਲੀ ਗੁੰਜਿਸ਼ ਹੋ ਸਕਦੀ ਆ ਪਰਸਨਲੀ ਕੋਈ ਰੌਲਾ ਹੋ ਸਕਦਾ ਤਾਂ ਇਹ ਗੱਲਾਂ ਕਰ ਰਿਹਾ ਪਰ ਮੈਂ ਅੱਜ ਨਾ ਇੱਥੇ ਇਸ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਉਹਨਾਂ ਸ਼ਖਸਾਂ ਨੂੰ ਵੀ ਜਿਹੜੇ ਇਹ ਜਿਹਾ ਵਰਤਾਰਾ ਕਰਦੇ ਆ ਉਹਨਾਂ ਨੂੰ ਵੀ ਖਾਸ ਕਰਕੇ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਦੇ ਉੱਤੇ ਆਫਤਾਂ ਆਉਂਦੀਆਂ ਵੀ ਦੇਖੋ ਆਫਤ ਬੰਦਿਆਂ ਤੇ ਆਉਂਦੀਆਂ ਖੁਸ਼ੀ ਕਰਿਆ ਕਰੋ ਆਪਦੇ ਘਰ ਪਰਿਵਾਰ ਚ ਸੈਣਾ ਚ ਬੈਠ ਕੇ ਉਹਨੂੰ ਜਿੱਤ ਲਓ ਕਿਉਂਕਿ ਆਪਦੇ ਜਦੋਂ ਵੱਢਣਗੇ ਨਾ ਉਹ ਚਮੇ ਸੱਟਣਗੇ ਉਹ ਤੁਹਾਨੂੰ ਇਹ ਰਾਇ ਨੀ ਦਿੰਦੇ ਵੀ ਰੇਪ ਕੇਸ ਪਾਓ ਠੀਕ ਹੈ ਨਾ ਉਹ ਤੁਹਾਨੂੰ ਜੈਨੂਨ ਤੇ ਬਣਦੀ ਰਹਿ ਦੇਣਗੇ ਦੂਜੀ ਜਿਹੜੇ ਜੀ ਇਹ ਬੰਦੇ ਜਿਹੜੇ ਰਹਿ ਦਿੰਦੇ ਨਾ ਉਹਨਾਂ ਨੂੰ ਥੋੜੀ ਜੀ ਮੇਰੀ ਬੇਨਤੀ ਆ ਵੀ ਦੇਖੋ ਇਹ ਸਮਾਜ ਦੇ ਚ ਜਿੰਨਾ ਮਰਜ਼ੀ ਸਮਾਜ ਚ ਤੁਸੀਂ ਆਪਦੇ ਆ ਰੁਤਬਾ ਵਧਾਉਣ ਲਈ ਕਿਹੋ ਜਿਹੇ ਮਰਜ਼ੀ ਗੱਲਾਂ ਕਰ ਲਓ ਜਾਂ ਤੁਸੀਂ ਲੋਕਾਂ ਨੂੰ ਕਹੋ ਵੀ ਮੈਂ ਲੋਕਾਂ ਦੇ ਹੱਕ ਦਵਾਉਣਾ ਜਾਂ ਹੱਕ ਦਵਾਉਣੀ ਆ ਹੱਕ ਦਵਾਉਣ ਦੇ ਕੁਛ ਨੀ ਹੈ ਹੱਕ ਦੇਣ ਵਾਲਾ ਰੱਬ ਆ ਦਵਾਉਣਾ ਥੋੜਾ ਜਿਹਾ ਉਹਦਾ ਨਾ ਸਹਿਮ ਰੱਖੋ ਕਿਸੇ ਬੰਦੇ ਨੂੰ ਮਿਸਗਾਈਡ ਨਾ ਕਰੋ ਇੱਕ ਬੰਦਾ ਜੇ ਕੋਈ ਮੰਨ ਲਓ ਕਿਤੇ ਵੀ ਕਿਸੇ ਕਿਸਮ ਦਾ ਉਹਨਾਂ ਦਾ ਵਿਆਹ ਜਾਂ ਕੋਈ ਰਿਸ਼ਤਾ ਨਹੀਂ ਚੱਲਿਆ ਤੇ ਉਹਨੂੰ ਪੰਜ ਸੱਤ ਸਾਲਾਂ ਬਾਅਦ ਇਹ ਕਹਿਣਾ ਵੀ ਤੂੰ ਉਹਦੀ ਸੱਸ ਤੇ ਉਹਦੀ ਨਨਾਣ ਤੇ ਕੇਸ ਪਾ ਦੇ ਉਹਨਾਂ ਦੇ ਟੱਬਰ ਦਾ ਨਾਂ ਲਿਖਾ ਦੇ ਸਾਰੇ ਦਾ ਚਲੋ ਜੇ ਉਹਨਾਂ ਤੇ ਰੇਪ ਦਾ ਕੇਸ ਪਾਓ ਉਹ ਬੱਚਿਆਂ ਨਾਲ ਅਬਿਊਜ਼ ਦਾ ਕੇਸ ਪਾ ਦਿਓ ਤੇ ਸਿਰਫ ਇਸ ਲਈ ਪਾ ਦਿਓ ਵੀ ਉਹ ਤੁਹਾਡੇ ਪੈਰਾਂ ਚ ਆ ਕੇ ਬੈਠ ਜਾਣ ਇਹ ਚੀਜ਼ਾਂ ਤੋਂ ਅਸੀਂ ਨਾ ਗੁਰੇਜ਼ ਕਰੀਏ ਇਹ ਜੇ ਲੋਕਾਂ ਦਾ ਚਾਹੇ ਉਹ ਅੱਜ ਲੱਖ ਹੀਰੋ ਬਣੀ ਜਾਣ ਪਰ ਇਹਨਾਂ ਲੋਕਾਂ ਦਾ ਨਾ ਜਿਹੜਾ ਇਤਿਹਾਸ ਦੇ ਵਿੱਚ ਉਹਨਾਂ ਨੂੰ ਚੰਗੇ ਤੌਰ ਤੇ ਯਾਦ ਨਹੀਂ ਕੀਤਾ ਜਾਂਦਾ ਜੇ ਤੁਸੀਂ ਇਤਿਹਾਸ ਦੇ ਵਿੱਚ ਵਧੀਆ ਯਾਦ ਮੰਨਦੇ ਹੋ ਵੀ ਤੁਹਾਨੂੰ ਵਧੀਆ ਯਾਦ ਕੀਤਾ ਜਾਵੇ ਤਾਂ ਕੋਸ਼ਿਸ਼ ਕਰੋ ਜੇ ਤੁਹਾਨੂੰ ਉਹ ਰੁਤਬਾ ਦਿੱਤਾ ਨਾ ਵੀ ਤੁਹਾਡੇ ਕੋਲੇ ਲੋਕ ਫੈਸਲੇ ਕਰਾਉਣ ਤਾਂ ਤੁਸੀਂ ਉਸ ਰੁਤਬੇ ਦਾ ਮਾਣ ਸਤਿਕਾਰ ਰੱਖਦੇ ਹੋਏ ਵਿਸ਼ਾਲ ਸੋਚ ਵੱਡੀ ਸੋਚ ਲੈ ਕੇ ਆਓ ਬੜਾ ਚੰਗਾ ਲੱਗੂਗਾ ਅਸੀਂ ਖੁਦ ਸਾਥ ਦੇਵਾਂਗੇ ਜੇ ਕੋਈ ਵੱਡੀ ਸੋਚ ਵਾਲਾ ਬੰਦਾ ਕੋਈ ਵੱਡੀ ਗੱਲ ਕਰਦਾ ਪਰ ਬੜਾ ਦੁੱਖ ਲੱਗਦਾ ਵੀ ਅੱਗੇ ਰਿਸ਼ਤਿਆਂ ਦੇ ਪਹਿਲਾਂ ਘਾਣ ਹੋਇਆ ਪਿਆ ਹੁੰਦਾ ਉਦੋਂ ਬਾਅਦ ਉਹਨਾਂ ਨੂੰ ਇਹ ਜਿਹੀਆਂ ਐਡਵਾਈਸ ਦੇ ਕੇ ਹੋਰ ਉਲਝਾ ਦਿੱਤਾ ਜਾਂਦਾ
ਜੀ ਮਿੰਟੂ ਜੀ ਇਹਦੇ ਕਈ ਕੇਸ ਸਾਡੇ ਸਾਹਮਣੇ ਆਏ ਆ ਕਈ ਸ਼ਹਿਰਾਂ ਚੋਂ ਆਏ ਆ ਤੇ ਅਸੀਂ ਹੌਲੀ ਹੌਲੀ ਕੋਸ਼ਿਸ਼ ਕਰ ਰਹੇ ਹਾਂ ਕਿ ਪਰਸਨਲੀ ਉਨ੍ਹਾਂ ਤੱਕ ਕਿਸੇ ਨਾ ਕਿਸੇ ਸੁਨੇਹਾ ਪਹੁੰਚਾਈਏ ਕਿ ਮੁੰਡੇ ਕੁੜੀਆਂ ਨੂੰ ਮਿਸਲੀਡ ਨਾ ਕਰੋ ਖਾਸ ਕਰਕੇ ਕੁੜੀਆਂ ਨੂੰ ਕੁੜੀਆਂ ਤੋਂ ਰੇਪ ਦਾ ਕੇਸ ਪੁਆਏ ਜਾ ਰਹੇ ਨੇ ਬਿਨਾਂ ਕਿਸੇ ਗੱਲ ਤੋਂ ਚਾਇਲਡ ਅਬਿਊਜ਼ ਦਾ ਕੇਸ ਪੁਆਏ ਜਾ ਰਹੇ ਨੇ ਇੱਕ ਦੂਜੇ ਦੇ ਉੱਤੇ ਡੌਰੀ ਦਾ ਕੇਸ ਪੁਆਏ ਜਾ ਰਹੇ ਨੇ ਇਹ ਮਾੜੀ ਗੱਲ ਹੈ ਪਤਾ ਸਾਰਾ ਹੀ ਹੈ ਦੁਨੀਆਂ ਸਭ ਜਾਣਦੀ ਹੈ ਕੌਣ ਕਿੱਥੇ ਖੜਦਾ ਆ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਵੀ ਆਪਾਂ ਇੱਕ ਪ੍ਰੋਗਰਾਮ ਕਰਾਂਗੇ ਖੈਰ ਆਪਾਂ ਥੋੜੇ ਜਿਹੇ ਸੁਨੇਹੇ ਲੈ ਲਈਏ ਜੀਤ ਕੌਰ ਜੀ ਸਾਡੇ ਨਾਲ ਅੱਛਾ ਜੀ ਹਾਂਜੀ ਹਾਂਜੀ ਦਲਜੀਤ ਸਿੰਘ ਢਿੱਲੋਂ ਭਾਜੀ ਪੰਜਾ ਸਾਹਿਬ ਪਹੁੰਚ ਗਏ ਨੇ ਪਾਕਿਸਤਾਨ ਦੇ ਗਏ ਹੋਏ ਨੇ ਮੈਂ ਪਛਾਣ ਨਹੀਂ ਰਿਹਾ ਜੀ ਨਵਾਂ ਨੰਬਰ ਆਇਆ ਹੈ ਤੇ ਮਾਫੀ ਚਾਹਨਾ ਅੱਜ ਤੁਹਾਨੂੰ ਨਹੀਂ ਲੈ ਸਕਾਂਗਾ ਪ੍ਰੋਗਰਾਮ ਦੇ ਵਿੱਚ ਪਰ ਅਗਲੇ ਹਫ਼ਤੇ ਜਦ ਤੁਸੀਂ ਵਾਪਸ ਆਓਗੇ ਤਾਂ ਤੁਹਾਨੂੰ ਡਾਇਰੈਕਟ ਰਿਪੋਰਟ ਤੇ ਫੋਟੋਆਂ ਨਾਲ ਸ਼ੇਅਰ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਸੁਖਵਿੰਦਰ ਸੌਂਦ ਭਾਜੀ ਵੀ ਆਏ ਨੇ ਬੜੀ ਦੇਰ ਬਾਅਦ ਦੋ ਤਿੰਨ ਹਫ਼ਤੇ ਬਾਅਦ ਆਏ ਨੇ ਠੀਕ ਠਾਕ ਹੋ ਜੀ ਸਭ ਹਰਜਿੰਦਰ ਸਿੰਘ ਘੁੰਮਣ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬਾਕੀ ਕਹਿੰਦੇ ਨੇ ਕਿ ਸਾਡੇ ਵਡੇਰਿਆਂ ਨੇ ਬੋੜਾਂ ਥੱਲੇ ਬੈਠ ਕੇ ਪੀ ਐਚ ਡੀ ਕੀਤੀ ਸੀ ਜੀ ਬਿਲਕੁਲ ਬਿਲਕੁਲ ਤੇ ਕਹਿੰਦੇ ਸਾਡੇ ਸਮਾਜ ਵਿਚ ਨੁਕਤਾਚੀਨੀ ਜ਼ਰੂਰ ਹੋਣੀ ਚਾਹੀਦੀ ਆ ਪਰ ਤਰੀਕੇ ਦੇ ਨਾਲ ਜਗਤਾਰ ਭਾਜੀ ਸਾਡੇ ਨਾਲ ਜੁੜੇ ਨੇ ਸੁਨੇਹੇ ਦੀ ਸਾਂਝ ਪਾਈ ਆ ਕਿ ਕਹਿੰਦੇ ਨੇ ਕਿ ਭਾਰੇ ਤੇ ਵੱਡੇ ਦਰਵਾਜ਼ੇ ਪੋਲੀ ਜਿਹੇ ਧੱਕੇ ਨਾਲ ਖੁੱਲ੍ਹ ਜਾਂਦੇ ਨੇ ਠੀਕ ਉਸੇ ਤਰ੍ਹਾਂ ਪੱਕੇ ਤੇ ਲੰਬੇ ਰਿਸ਼ਤਿਆਂ ਨੂੰ ਬਰਕਰਾਰ ਰੱਖਣ ਲਈ ਥੋੜੇ ਜਿਹੇ ਧਿਆਨ ਦੀ ਹੀ ਲੋੜ ਹੁੰਦੀ ਆ ਬਹੁਤ ਸੋਹਣਾ ਮੈਸੇਜ ਭੇਜਿਆ ਤੇ ਕਹਿੰਦੇ ਮਾਫ਼ੀ ਚਾਹੁੰਦਾ ਕਿ ਲੇਟ ਹੋ ਗਿਆ ਬਹੁਤ ਬਿਜ਼ੀ ਅੱਜ ਫੰਕਸ਼ਨ ਹੈ ਰਾਤ ਭਰ ਇਸੇ ਸਮਾਗਮ ਕਾਮਯਾਬ ਕਰਨ ਤੇ ਰੁੱਝੇ ਹੋਏ ਆ ਹਾਂਗਕਾਂਗ ਸਰਕਾਰ ਦੇ ਵੱਡੇ ਵੱਡੇ ਨੁਮਾਇੰਦੇ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਸ਼ੁਭਕਾਮਨਾਵਾਂ ਸਾਡੇ ਵੱਲੋਂ ਵੀ ਆਸਟ੍ਰੇਲੀਆ ਵੱਲੋਂ ਵੀ ਤੁਹਾਨੂੰ ਤੇ ਇੱਕ ਨਾ ਉਹ ਕਵਰ ਦੀ ਮੈਂ ਫੋਟੋ ਸਾਂਝੀ ਕਰਨਾ ਚਾਹੁੰਦਾ ਤੇ ਉਸ ਚ ਲਿਖਾਂਗਾ ਕਿਹੜੇ ਕਿਹੜੇ ਗਾਰਡਨ ਦੀ ਕਵਰ ਕਰਨੇ ਤੇ ਹੋਟਲ ਦੀ ਗੱਲ ਫਿਰ ਅੱਜ ਰਹਿ ਗਈ ਫਿਰ ਮਿੰਟੂ ਜੀ ਮੈਨੂੰ ਲੱਗਦਾ ਲੰਬੀ ਹੋ ਜਾਣੀ ਅਗਲੇ ਹਫ਼ਤੇ ਨਾ ਕਰ ਲਈਏ
ਬਿਲਕੁਲ ਜੀ ਕਿਉਂਕਿ ਇਹ ਵਿਸ਼ਾ ਹੀ ਕਾਫੀ ਵੱਡਾ ਵਿਸ਼ਾ ਤੇ ਅੱਜ ਕੱਲ ਜਿਹੜਾ ਇੱਕ ਮਾਰਕੀਟ ਦੇ ਵਿੱਚ ਭਖਿਆ ਹੋਇਆ ਬਿਜ਼ਨਸ ਵੀ ਆ ਸੋ ਇਹਦੇ ਚੰਗੇ ਮੰਦੇ ਪੱਖ ਬਹੁਤ ਸਾਰੇ ਵਿਚਾਰ ਨੇ ਪੈਂਦੇ ਆ ਪਰ ਮੈਂ ਇੱਥੇ ਥੋੜਾ ਜਿਹਾ ਦੱਸਦਿਆਂ ਵੀ ਅੱਜ ਕੱਲ ਜਿਹੜੀ ਜੇ ਪੰਜਾਬੀ ਸਾਡੇ ਖੇਤੀ ਦੇ ਵੱਲ ਜਾ ਰਹੇ ਆ ਟਰਾਂਸਪੋਰਟ ਵੱਲ ਜਾ ਰਹੇ ਆ ਤੇ ਮੋਟਲ ਬਿਜ਼ਨਸ ਦੇ ਵਿੱਚ ਵੀ ਮੈਂ ਤਕਰੀਬਨ 30 ਤੋਂ ਉੱਤੇ ਫੈਮਿਲੀਆਂ ਨੂੰ ਜਾਣਦਾ ਜਿਹੜੇ ਕੀ ਗਏ ਆ ਹੋਟਲ ਮੋਟਲ ਦੇ ਵਿੱਚ ਫਰਕ ਜਾਣਨਾ ਪੈਣਾ ਸਾਨੂੰ ਟਾਈਮ ਨਾਲ ਸੋ ਜ਼ਰੂਰ ਇਹ ਆਪਾਂ ਕੋਸ਼ਿਸ਼ ਕਰਾਂਗੇ ਕੋਈ ਨਾ ਕੋਈ ਬਿਜ਼ਨਸ ਚ ਪਏ ਬੰਦੇ ਨੂੰ ਲੈ ਕੇ ਆਈਏ ਤੇ ਨਹੀਂ ਤਾਂ ਜਿੰਨੀ ਕਿ ਸਾਨੂੰ ਨੌਲੇਜ ਆ ਉਹ ਜ਼ਰੂਰ ਅਗਲੇ ਪ੍ਰੋਗਰਾਮ ਚ
ਤੁਸੀਂ ਕਰੋ ਬੇਨਤੀ ਅਗਲੇ ਹਫ਼ਤੇ ਪਰਮਪਾਲ ਭਾਜੀ ਉਹਨਾਂ ਨੂੰ ਜੇ ਉਹਨਾਂ ਨੂੰ ਆਪਾਂ ਪ੍ਰੋਗਰਾਮ ਚ ਸ਼ਾਮਲ
ਕਰ ਸਕਦੇ ਉਹ ਪਰਮਪਾਲ ਭਾਜੀ ਨੂੰ ਮੈਂ ਤਾਂ ਕਹਿਣਾ ਹੁੰਦਾ ਵੀ ਉਹ ਜਿਹੜੇ ਹੋਟਲ ਦੀ ਦੁਨੀਆ ਦੇ ਆਕਾ ਮੋਟਲ ਦੀ ਦੁਨੀਆ ਦੇ ਦੇਖੋ ਇਹ ਹੁੰਦੀ ਆ ਇੱਕ ਸਹੀ ਤਰੀਕਾ ਹੈਲਪ ਦਾ ਪਹਿਲੀ ਗੱਲ ਤਾਂ ਬੜੇ ਜੈਂਟਲਮੈਨ ਪਰਸਨ ਆ ਉਹਨਾਂ ਦੀ ਜੇ ਤੁਸੀਂ ਜਿਹਨੇ ਮਿਲੇ ਹੋ ਜੋ ਵੀ ਮਿਲਦਾ ਬੜੇ ਪੋਲਾਈਟ ਇੰਨੇ ਹੈਲਪਫੁੱਲ ਵੀ ਜਿੱਥੇ ਮਰਜ਼ੀ ਕਹਿ ਦੇ ਉੱਥੇ ਉਹ ਹੈਲਪ ਕਰਦੇ ਆ ਤੇ ਦੂਜਾ ਉਹ ਬੰਦੇ ਉਹ ਲੋਕ ਆ ਜਿਹੜੇ ਲੋਕ ਆਪ ਬਿਜ਼ਨਸ ਚ ਜਿਹਨਾਂ ਨੂੰ ਲੱਗਿਆ ਵਧੀਆ ਤੇ ਉਹਨਾਂ ਨੇ 40 ਬੰਦੇ ਹੋਰ ਪਾੜੇ ਉਸ ਬਿਜ਼ਨਸ ਦੇ ਵਿੱਚ ਤੇ ਕਈ ਲੋਕ ਪਤਾ ਕੀ ਹੁੰਦੇ ਆ ਕਈ ਲੋਕ ਆਖਣੇ ਦੱਸੀ ਨਾ ਹੋਏ ਦੱਸੀ ਨਾ ਸਾਰੇ ਆਵੜਨਗੇ ਆਪਣੇ ਬੰਦੇ ਪਰ ਇੱਕ ਚੀਜ਼ ਮੇਰੀ ਸੁਣ ਲਓ ਮੈਨੂੰ ਹੁਣ ਵੀ ਮੇਰੀ ਕੰਪਨੀ ਚ ਵੀ ਮੈਨੂੰ ਕਹਿੰਦੇ ਐਨਵੀਐਨ ਚ ਹੋਰਾਂ ਨੂੰ ਕਿਉਂ ਲਾਈ ਜਾਂਦਾ ਫਲਾਨਿਆਂ ਨੂੰ ਕਿਉਂ ਕੰਮ ਦੇਈ ਜਾਂਦਾ ਉਹ ਦੇਖੋ ਐਨਵੀਐਨ ਆ ਉਹ ਚ 40,000 ਜੋਬ ਲੈਫਟ ਆ ਮੈਂ ਤਾਂ ਮਹੀਨੇ ਚ ਕਰਨੀਆਂ 20 ਤੇ ਜੇ ਮੇਰੀ ਕੰਪਨੀ ਨੂੰ 200 ਜੋਬ ਮਿਲਦੀ ਆ ਤੇ ਮੇਰੇ ਕੋਈ ਸੰਗੀ ਸਾਥੀ ਕੋਈ ਆਪਣੇ ਭਾਈਚਾਰੇ ਦੇ ਲੋਕ ਕਰ ਲੈਣਗੇ ਤੇ ਮੈਨੂੰ ਮੇਰਾ ਕੀ ਗਿਆ ਉਹ 40,000 ਤਾਂ ਹੋਊਗੀ ਜੋਬ ਕੋਈ ਗੋਰਾ ਕਰ ਲੂ ਕੋਈ ਤੀਜਾ ਹੋਰ ਕਮਿਊਨਿਟੀ ਦਾ ਕਰ ਲੂ ਆ ਸੋ ਮੈਨੂੰ ਤਾਂ ਕੁਛ ਨੀ ਗਿਆ ਨਾ ਮੇਰੇ ਕੋਲੋਂ ਸੋ ਇਸੇ ਲਹਿਜੇ ਤੇ ਜਿਹੜੇ ਭਾਈ ਪਰਮਪਾਲ ਬਰਾੜ ਵੀ ਚੱਲ ਰਹੇ ਆ ਜੀ ਤੇ ਉਹਨਾਂ ਨੇ ਬਹੁਤ ਲੋਕਾਂ ਨੂੰ ਗਾਈਡ ਕਰਕੇ ਇਸ ਲਾਈਨ ਚ ਲੈ ਕੇ ਆਇਆ ਮੈਨੂੰ ਵੀ ਉਹਨਾਂ ਨੇ ਬਹੁਤ ਪ੍ਰੈਸ਼ਰ ਪਾਇਆ ਵੀ ਤੂੰ ਖੇਤੀ ਨੂੰ ਛੱਡ ਕੇ ਇਸ ਲਾਈਨ ਚ ਆ ਪਰ ਕੋਸ਼ਿਸ਼ ਕਰਾਂਗੇ ਜੀ ਅਸੀਂ ਵੀ ਇਸ ਲਾਈਨ ਚ ਜ਼ਰੂਰ ਜਾਵਾਂਗੇ ਪਰ ਕਿਸੇ ਦਿਨ ਆਪਾਂ ਉਹਨਾਂ ਨੂੰ ਲੈ ਕੇ ਆਵਾਂਗੇ ਖਾਸ ਤਜਰਬੇ ਉਹਨਾਂ ਦੇ ਹੈਗੇ ਇਸ ਲਾਈਨ ਦੇ ਤੇ ਉਹਨਾਂ ਤੋਂ ਜਾਣਾ
ਮੈਨੂੰ ਪਤਾ ਤੁਸੀਂ ਕੱਲ ਹੀ ਨਹੀਂ ਗਏ ਖੇਤੀ ਨਾਲ ਕੱਲ
ਜੀ
ਕਿਉਂਕਿ ਤੁਹਾਨੂੰ ਮਿੱਟੀ ਵਾਜਾਂ ਮਾਰਦੀ ਸੀ
ਦੱਸੋ
ਇਸ ਕਰਕੇ
ਦੇਖੋ ਆਪਾਂ ਤਾਂ ਉੱਥੇ ਵੀ ਮਿੱਟੀ ਨਾਲ ਮਿੱਟੀ ਹੋ ਲੈਣਾ ਸੀ ਜਿਹਨੇ ਕੰਮ ਵਾਲਾ ਬੰਦਾ ਉਹਨੇ ਜਿੱਥੇ ਮਰਜ਼ੀ ਆ ਉੱਥੇ ਨਾਲ ਮਿੱਟੀ ਹੋ ਲੈਣਾ ਸੋ ਆਪਾਂ ਤਾਂ ਅੱਜ ਤੋਂ ਦੇਖੋ ਬਖਤਾਵਰ ਸਿੰਘ ਬਰਾੜ ਵੀ ਇੱਕ ਆਪਣੇ ਰੋਲ ਮਾਡਲ ਬਣ ਚੁੱਕੇ ਆ ਤੇ ਮੈਂ ਹੁਣ ਸੋਚੀ ਜਾਂਦਾ ਸੀ ਵੀ ਅੱਗੇ ਮੈਂ ਕਈ ਚੀਜ਼ਾਂ ਮਿਸ ਕਰ ਗਿਆ ਕਈ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਮਿਲਣਾ ਚਾਹੁੰਦਾ ਸੀ ਜਿਨ੍ਹਾਂ ਨੇ ਕੁਛ ਖਾਸ ਕੀਤਾ ਜਿਵੇਂ ਕਿ ਬਾਬਾ ਈਦੀ ਵਰਗੇ ਲੋਕਾਂ ਨੂੰ ਸੋ ਮੇਰੀ ਹੁਣ ਜੀ ਕਰੀ ਜਾਂਦਾ ਵੀ ਅਗਲੇ ਸਾਲ ਆਪਾਂ ਅਮਰੀਕਾ ਚੱਲੀਏ ਤੇ ਆਪਾਂ ਬਾਬਾ ਬਖਤਾਵਰ ਸਿੰਘ ਦੇ ਨਾਲ ਰੂਬਰੂ ਕਰਕੇ ਆਈਏ।
ਚਲੋ ਜੀ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਮਿਲਾਂਗੇ ਜ਼ਰੂਰ ਤੇ ਅਗਲੇ ਹਫ਼ਤੇ ਫਿਰ ਆਪਾਂ ਕਰੀਏ ਬਾਪਾ ਜੀ ਹੁਣ ਲੈ ਕੇ ਆਈਏ ਤੇ ਚਲੋ ਤੁਸੀਂ ਵੀ ਕੰਮ ਕਾਰ ਕਰੋ ਤੇ ਆਪਾਂ ਵੀ ਹੁਣ ਗੁਰਪੁਰਬ ਹੈ ਤੇ ਗੁਰੂ ਘਰ ਜਾਈਏ ਛੇਤੀ ਛੇਤੀ ਆਪਾਂ ਨੂੰ ਜਾਣਾ ਪੈਣਾ ਤੇ ਮਿਲਦੇ ਹਾਂ ਜੀ ਫਿਰ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ
ਥੈਂਕ ਯੂ
ਸੋ ਦੋਸਤੋ ਮੈਂ ਵੀ ਲੈਣਾ ਇਜਾਜ਼ਤ ਤੇ ਅੱਜ ਤਕਰੀਬਨ ਆਸਟ੍ਰੇਲੀਆ ਦੇ ਸਾਰੇ ਗੁਰੂ ਘਰਾਂ ਦੇ ਵਿਚ ਭੋਗ ਪੈ ਰਹੇ ਨੇ ਗੁਰਪੁਰਬ ਦੇ ਸਬੰਧ ਵਿਚ ਪਹਿਲੇ ਪਾਤਸ਼ਾਹ ਦੀ ਸੋ ਜ਼ਰੂਰ ਪਹੁੰਚੋ ਤੇ ਹਾਜ਼ਰੀਆਂ ਲਵਾਓ ਤੇ ਪ੍ਰੋਗਰਾਮ ਚੱਲਦੇ ਰਹਿਣਗੇ ਹਰਮਨ ਰੇਡੀਓ ਤੇ ਇਹ ਵੀ ਤੁਸੀਂ ਸੁਣ ਸਕਦੇ ਹੋ ਕਿਸੇ ਵੀ ਟਾਈਮ ਅਗਰ ਤੁਸੀਂ ਕੰਮ ਕਰ ਰਹੇ ਹੋ ਦੇਸ਼ਾਂ ਵਿਦੇਸ਼ਾਂ ਦੇ ਵਿਚ ਤੇ ਇਹ ਪ੍ਰੋਗਰਾਮ ਤੁਸੀਂ ਪੋਡਕਾਸਟ ਤੇ ਵੀ ਸੁਣ ਸਕਦੇ ਹੋ ਹਰਮਨ ਰੇਡੀਓ ਦੀ ਇਕ ਫੈਸਿਲਿਟੀ ਆ ਐਪਲੀਕੇਸ਼ਨ ਦੇ ਵਿਚ ਹੀ ਸੋ ਹੋਰ ਕਈ ਜਿਹੜੇ ਫੰਕਸ਼ਨ ਨੇ ਉਹ ਪਾਏ ਜਾ ਰਹੇ ਨੇ ਐਪਲੀਕੇਸ਼ਨਾਂ ਦੇ ਵਿਚ ਸੋ ਚੰਗਾ ਲੱਗਦਾ ਗੱਲਾਂ ਬਾਤਾਂ ਕਰਕੇ ਵਿਚਾਰ ਸਾਂਝੇ ਕਰਕੇ ਇਕ ਦੂਜੇ ਤੋਂ ਬੜਾ ਸਿੱਖੀ ਦਾ ਵੀ ਆ ਸੀ ਸੋ ਬਹੁਤ ਬਹੁਤ ਧੰਨਵਾਦ ਸੋ ਜਾਂਦੇ ਜਾਂਦੇ ਇਕ ਮੈਂ ਗੀਤ ਸੁਣਾ ਰਿਹਾ ਗੀਤ ਤੋਂ ਬਾਅਦ ਫਿਰ ਪ੍ਰੋਗਰਾਮ ਚੱਲਦੇ ਰਹਿਣਗੇ ਆਪ ਸਭ ਨੂੰ ਵੀਕਐਂਡ ਦੀਆਂ ਸ਼ੁਭਕਾਮਨਾਵਾਂ ਹੱਸਦੇ ਰਹੋ ਵੱਸਦੇ ਰਹੋ ਰੱਬ ਰਾਖਾ
ਅੱਖੀਆਂ ਦੀ ਪਟਕਣਨੀ ਹੈ ਅੱਖੀਆਂ ਦੀ ਪਟਕਣਨੀ ਮੁੱਕੀ ਤੱਕ ਕੇ ਚਿਹਰੇ ਨੂੰ ਤੇਰੇ ਨੀ ਰੱਖ ਲੈ ਤੂੰ ਸਾਮ ਗੋਰੀਏ ਰੱਖ ਲੈ ਤੂੰ ਸਾਮ ਗੋਰੀਏ ਦਿਲ ਅੱਜ ਤੋਂ ਹਵਾਲੇ ਤੇਰੇ ਨੀ ਰੱਖ ਲੈ ਤੂੰ ਸਾਮ ਗੋਰੀਏ
ਫਿਰ ਦਿਨ ਲੈ ਤੂੰ ਸਾਮ ਗੋਰੀਏ।